तनवाखे गुरु साहिब जियो हम सर दीन दयाल ना तुम सर अब पतियार क्या कीजै हम सर दीन दयाल ना तुम सर अब पतियार क्या कीजै बचनी तोर मोर मन माने जन को पूरन दीजै हम बल बल जाऊं रामैया कारने बहुत जन्म बिछड़े थे महदो एह जन्म तुम्हारे लेखे कह रविदास आस लग जीवा किरपयो दर्शन देखे बहुत जन्म बिछड़े थे माधो एह जन्म तुम्हारे लेखे कह रविदास आस लग जीवा चिर भयो दर्शन देखे सुकहो टल गुर सेवी अहनिस सहज सुभाय दर्शन परसे गुरु कै जन्म मरण दुख जाय सतनाम तनवाखे गुरु साहिब जियो श्री राग महला पंजवा जिन्ना सतगुर स्यों चित लाया से पूरे प्रदान जिनको आप दयाल होए तिन उपजय मन ज्ञान जिना सतगुर स्यों चित लाया से पूरे प्रधान जिनको आप दयाल हुए तिन उपजे मन ज्ञान जिनको मस्तक लिखेया तिन पाया हर नाम मन मेरे एको नाम ते आए सर्व सुखा सुख उपजहै दरगाह पैदा जाए रहा जन्म मरण का पौ गया पाओ भगत गोपाल साधु संगत निर्मला आप करे प्रतपाल जन्म मरण की मल कटी है गुर दर्शन देख निहाल थान थनंतर रब रहया पार ब्रह्म प्रभ सोए सबना दाता एक है दूजा नाही कोय तिस शरणाई छुट्टी है कीता लोड़े सो होए जिन मन वसया पार ब्रह्म से पूरे प्रदान तिनकी शोभा निर्मली प्रगट पई जहान जिनी मेरा प्रभ त्याया नानक तिन कुर्बान जिन मन वसया पार ब्रह्म से पूरे प्रदान तिनकी शोभा निर्मली प्रगट पई जहान जिनी मेरा प्रभ त्याया नानक तिन कुर्बान वाहिगुरु जी का खालसा वाहिगुरु जी की फतेह। परम सम्मान योग साहिब सतगुरु गुरु ग्रंथ साहिब सच्चे पातशाह जी दी पावन पवित्र चरण शरण विच मीरी पीरी दे मालक श्री अकाल तख्त साहिब जी दे सिरजनहारे बंदी छोड़ धन गुरु हरगोबिंद साहिब छठम पीर जी दा आप जी आगमन पूर्व मनान वास्ते इकत्र होए हो ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਗੁਰਮੁਖ ਪਿਆਰਿਆਂ ਪਾਸੋਂ ਸ਼ਰਵਣ ਕੀਤਾ ਹੈ। ਆਓ ਜੋ ਲੜੀਵਾਰ ਇਸ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਚੱਲ ਰਹੀ ਹੈ, ਅੱਜ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸ਼ਬਦ ਦੀ ਵਿਚਾਰ ਆਪਾਂ 2 ਦਿਨਾਂ ਵਿੱਚ ਮੁਕੰਮਲ ਕਰਾਂਗੇ, ਕਿਉਂਕਿ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੇ ਪਵਿੱਤਰ ਜੀਵਨ ਔਰ ਸਿੱਖ ਜਗਤ ਨੂੰ ਉਹਨਾਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ, ਇਸ ਦੀ ਸੰਖੇਪ ਜੀ ਵਿਚਾਰ ਆਪ ਸੰਗਤ ਨਾਲ ਸਾਂਝੀ ਕੀਤੀ ਜਾ ਸਕੇ। ਇਸ ਸ਼ਬਦ ਦੀ ਰਹਾਉ ਦੀ ਤੁਖ ਸਿਰਫ ਆਪਾਂ ਵਿਚਾਰਨੀ ਹੈ, ਭਾਵਾਂ ਕਿ ਇਸ ਸ਼ਬਦ ਦਾ ਜੋ ਆਗਾਜ਼ ਜੋ ਆਰੰਭਤਾ ਹੈ ਉਸ ਵਿੱਚ ਪ੍ਰਭੂ ਦੇ ਦਰ ਤੇ ਕੌਣ ਪ੍ਰਧਾਨ ਨੇ, ਗੁਰੂ ਦੇ ਘਰ ਵਿੱਚ ਕਿੰਨਾਂ ਨੂੰ ਪ੍ਰਧਾਨ ਮੰਨਿਆ, ਅਸਲ ਵਿੱਚ ਉਸ ਦੀ ਵਿਆਖਿਆ ਹੈ। ਪਹਿਲੀ ਅੰਮ੍ਰਿਤ ਬਚਨ ਨੇ ਜਿਨ੍ਹਾਂ ਸਤਿਗੁਰ ਸਿਉਂ ਚਿੱਤ ਲਾਇਆ ਸੇ ਪੂਰੇ ਪ੍ਰਧਾਨ, ਜਿਨ੍ਹਾਂ ਮਨੁੱਖਾਂ ਨੇ ਆਪਣੇ ਚਿੱਤ ਨੂੰ ਸਤਿਗੁਰੂ ਦੇ ਸ਼ਬਦ ਵਿੱਚ ਲਾ ਦਿੱਤਾ ਹਕੀਕਤ ਵਿੱਚ ਉਹ ਹੀ ਪ੍ਰਧਾਨ ਨੇ, ਗੁਰੂ ਦਰ ਤੇ ਰੱਬ ਦਰ ਤੇ ਪਰਮੇਸ਼ਵਰ ਦੇ ਘਰ ਵਿੱਚ ਉਹਨਾਂ ਦੀ ਪ੍ਰਧਾਨਗੀ ਹੀ ਕਬੂਲੀ ਜਾਂਦੀ ਹੈ। ਫਿਰ ਇਸ ਸ਼ਬਦ ਦੇ ਅੰਤ ਵਿੱਚ ਫਿਰ ਹਜ਼ੂਰ ਨੇ ਫਰਮਾਇਆ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਜਿਨ੍ਹਾਂ ਨੇ ਚਿੱਤ ਗੁਰੂ ਸ਼ਬਦ ਵਿੱਚ ਲਾਇਆ, ਜਿਨ੍ਹਾਂ ਦੇ ਮਨ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਵਸ ਗਏ ਉਹ ਪੂਰੇ ਪ੍ਰਧਾਨ ਨੇ, ਉਹ ਆਗੂ ਨੇ, ਜਿਨ੍ਹਾਂ ਨੂੰ ਆਪਾਂ ਪੂਰਨ ਪੁਰਖ ਕਹਿੰਦੇ ਹਾਂ। ਵੈਸੇ ਇਸ ਦੀ ਵਿਚਾਰ ਕੱਲ ਆਪਾਂ ਵਿਸਤਾਰ ਨਾਲ ਕਰਾਂਗੇ, ਅੱਜ ਰਹਾਉ ਦੀ ਤੁਕ ਸੰਖੇਪ ਜੀ ਆਪ ਨਾਲ ਸਾਂਝੀ ਕਰਨੀ ਹੈ। ਆਓ ਕਰੋ ਕਿਰਪਾਲਤਾ, ਅੱਜ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਦਾ ਓਟ ਆਸਰਾ ਲਈਏ, ਦਲ ਭੰਜਨ ਗੁਰੂ ਸੂਰਮਾ ਮਿਹਰ ਕਰੇ ਸਾਨੂੰ ਸਾਰਿਆਂ ਨੂੰ ਕਹਿਣ ਸੁਣਨ ਵਾਲਿਆਂ ਨੂੰ ਅੰਦਰ ਦਾ ਟਿਕਾ ਬਖਸ਼ ਕੇ ਆਪਣੇ ਪਵਿੱਤਰ ਜੀਵਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਾ ਲਵੇ। ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਵਿੱਤਰ ਸ਼ਬਦ ਦੇ ਜੋ ਰਹਾਉ ਦੇ ਬਚਨ ਨੇ, ਇਸ ਪਵਿੱਤਰ ਬਚਨ ਦੇ ਅੱਧੇ ਹਿੱਸੇ ਵਿੱਚ ਸਾਧਨਾ ਦੀ ਘਾਲਣਾ ਦੀ ਜਾਂ ਬਚਨ ਨੂੰ ਕਮਾਉਣ ਦੀ ਗੱਲ ਕੀਤੀ ਹੈ, ਤੇ ਉਸ ਤੋਂ ਅਗਲੇ ਹਿੱਸੇ ਵਿੱਚ ਕੀਤੀ ਹੋਈ ਘਾਲਣਾ, ਕੀਤੀ ਹੋਈ ਸਾਧਨਾ, ਕੀਤੀ ਹੋਈ ਕਮਾਈ ਦਾ ਫਲ ਕੀ ਮਿਲੇਗਾ, ਧੰਨ ਗੁਰੂ ਅਰਜੁਨ ਸਾਹਿਬ ਨੇ ਉਹ ਬਿਆਨ ਕੀਤਾ ਹੈ। ਸ਼ਬਦ ਦੀਆਂ ਰਹਾਉ ਦੀਆਂ ਅੰਮ੍ਰਿਤ ਪਗਤੀਆਂ ਨੇ ਮਨ ਮੇਰੇ ਏਕੋ ਨਾਮ ਧਿਆਏ, ਹੇ ਮੇਰੇ ਮਨ ਤੂੰ ਇੱਕੋ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਧਿਆ, ਤੇ ਇਸ ਦੇ ਧਿਆਨ ਵਿੱਚੋਂ ਦੇਖੋ ਮੇਰੇ ਮਨ ਮੇਰੇ ਏਕੋ ਨਾਮ ਧਿਆਏ, ਇਹ ਸਾਧਨਾ ਹੈ। ਧਿਆ ਤੂੰ ਨਾਮ ਨੂੰ ਤੇ ਧਿਆਨ ਨਾਲ ਮਿਲੇਗਾ ਕਿ ਸਰਬ ਸੁਖਾਂ ਸੁਖ ਉਪਜੈ। ਚੇਤੇ ਰੱਖ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਸੁਖ ਤੇਰੇ ਅੰਦਰ ਪੈਦਾ ਹੋਣਗੇ। ਦਰਗਾਹ ਪਹਿਤਾ ਜਾਏ ਤੇ ਪਰਮਾਤਮਾ ਦੀ ਦਰਗਾਹ ਵਿੱਚ, ਪਰਮਾਤਮਾ ਦੇ ਘਰ ਵਿੱਚ, ਰੱਬ ਦੀ ਦਰਗਾਹ ਦੇ ਵਿੱਚ ਤੈਨੂੰ ਪੱਤ ਦੇ ਬਸਤਰ ਨਾਲ ਤੇਰੀ ਆਤਮਾ ਢੱਕੀ ਜਾਏਗੀ, ਤੂੰ ਇੱਜ਼ਤ ਨਾਲ ਜਾਏਗਾ। ਦੋ ਗੱਲਾਂ, ਪਹਿਲੀ ਗੱਲ ਕਿ ਸਰਬ ਸੁੱਖਾਂ ਸੁਖ ਉਪਜੈ, ਸਾਰਿਆਂ ਸੁੱਖਾਂ ਚੋਂ ਸ੍ਰੇਸ਼ਟ ਸੁਖ ਤੇਰੇ ਕੋਲ ਪੈਦਾ ਹੋਣਗੇ ਜੇ ਨਾਮ ਨੂੰ ਧਿਆਏਗਾ ਤੇ ਪ੍ਰਭੂ ਦੀ ਦਰਗਾਹ ਦੇ ਵਿੱਚ ਤੂੰ ਇੱਜ਼ਤ ਨਾਲ, ਪਰਦੇ ਨਾਲ, ਮਾਣ ਨਾਲ ਜਾਏਗਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਰੀ ਮਾਨਵਤਾ ਦੇ ਅੰਦਰ ਦੀ ਜਿਹੜੀ ਤਾਂਘ ਹੈ ਉਹ ਸਿਰਫ ਇਤਨਾ ਹੈ ਕਿ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏ। ਪਰ ਇਹ ਬਾਤ ਵੱਖਰੀ ਕਿ ਹਰ ਬੰਦੇ ਦੇ ਸੁੱਖ ਦੀ ਪਰਿਭਾਸ਼ਾ ਆਪੋ ਆਪਣੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਉਸ ਸੁੱਖ ਦਾ ਜ਼ਿਕਰ ਕੀਤਾ ਹੈ ਜਿਸ ਸੁੱਖ ਦੀ ਲੋਚਾ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਪਰਮਾਤਮਾ ਦੀ ਭਗਤੀ ਕਰਨ ਵਾਲਾ ਸੇਵਕ ਜਨ ਪੂਰਤੀ ਕਰਦਾ ਹੈ। ਆਮ ਤੌਰ 'ਤੇ ਅਸੀਂ ਸੁੱਖ ਦੀ ਪਰਿਭਾਸ਼ਾ ਦਿੰਦੇ ਹਾਂ ਕਿ ਜੇ ਧਨ ਬਹੁਤ ਜ਼ਿਆਦਾ ਹੋਵੇਗਾ, ਘਰ, ਦੁਕਾਨ, ਮਕਾਨ, ਦੁਨੀਆ ਦੀਆਂ ਸਹੂਲਤਾਂ ਆ ਜਾਣ ਤੇ ਪਰਤ ਕੇ ਮੈਂ ਸੁਖੀ ਹਾਂ। ਨਹੀਂ, ਇਹ ਸਾਡੇ ਅੰਦਰ ਦੀ ਸੁੱਖ ਦੀ ਪਰਿਭਾਸ਼ਾ ਹੈ ਜੋ ਆਤਮਕ ਸੁੱਖ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦਰਜ ਕੀਤਾ। ਉਹ ਆਤਮਕ ਸੁੱਖ ਸ਼ਾਇਦ ਸਾਡੇ ਇਸ ਪ੍ਰਾਪਤ ਕੀਤੀ ਹੋਈ ਸਹੂਲਤ ਵਿੱਚੋਂ ਨਾ ਮਿਲੇ। ਸਾਹਿਬ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਅਸਲੀ ਸਹੀ ਸੁੱਖ ਹੈ ਕਿ ਅੰਦਰ ਨੂੰ ਸ਼ਾਂਤੀ ਮਿਲ ਜਾਣੀ, ਅੰਦਰ ਨੂੰ ਟਿਕਾ ਮਿਲ ਜਾਣਾ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕੀਤਾ ਹੈ, ਆਪ ਕਈ ਵਾਰੀ ਉਸ ਸੁੱਖ ਦੀ ਗੱਲ ਬਾਣੀ ਵਿੱਚੋਂ ਪੜ੍ਹਦੇ ਹੋ ਪਰ ਹਜ਼ੂਰ ਉਸ ਨੂੰ ਸੁੱਖ ਨਹੀਂ ਮੰਨਦੇ ਆਤਮਕ, ਉਸ ਨੂੰ ਦੁਨੀਆਂ ਦੀਆਂ ਸਹੂਲਤਾਂ ਨਾਲ ਦਰਜਾ ਜ਼ਰੂਰ ਦੇਣਗੇ। ਸਤਿਗੁਰੂ ਦੇ ਬਚਨ ਨੇ, ਹਜ਼ੂਰ ਨੇ ਫਰਮਾਇਆ ਕਿ ਜੇ ਆਪਾਂ ਧਨ ਇਕੱਤਰ ਕਰਕੇ ਸੋਚਦੇ ਹਾਂ ਕਿ ਇਹਦੇ ਵਿੱਚ ਸੁੱਖ ਹੈ, ਹਾਂ ਇਹ ਕਾਰਜ ਸਿੱਧੀ ਵਾਸਤੇ ਤਾਂ ਜ਼ਰੂਰ ਕੰਮ ਦਏਗਾ, ਪਰ ਜੇ ਆਤਮਕ ਸੁੱਖ ਦੀ ਲੋਚਾ ਰੱਖ ਕੇ ਤੁਰੀਏ ਤੇ ਸ਼ਾਇਦ ਹਰ ਅਰਬਪਤੀ ਜਿਹੜਾ ਉਹ ਇਤਨਾ ਦੁਖੀ ਨਾ ਹੁੰਦਾ ਜੇ ਉਹਨੂੰ ਧਨ ਦੇ ਬਦਲੇ ਕਿਤੇ ਆਤਮਕ ਸੁੱਖ, ਆਤਮਕ ਸ਼ਾਂਤੀ ਮਿਲ ਜਾਂਦੀ। ਸਾਹਿਬ ਨੇ ਬਚਨ ਕੀਤੇ, ਸੁੱਖ ਨਾਹੀ ਬਹੁਤ ਹੈ ਧਨ ਖਾਤੇ, ਬਹੁਤ ਸਾਰਾ ਧਨ ਇਕੱਤਰ ਕਰਕੇ ਵੀ ਆਤਮਕ ਸੁੱਖ ਨਹੀਂ। ਸੁੱਖ ਨਾਹੀ ਪੇਖ ਹੈ ਨ੍ਰਿਤ ਨਾਤੇ, ਕਿ ਆ ਬਾਹਰ ਦੇ ਨਾਟਕ, ਬਾਹਰ ਦੀਆਂ ਰੰਗ ਰਲੀਆਂ ਦੇਖ ਕੇ, ਅੱਖਾਂ ਨੂੰ ਸਕੂਨ ਚਾਰ ਘੜੀਆਂ ਦੇ ਕੇ ਇਹਦੇ ਵਿੱਚ ਆਤਮਕ ਸੁੱਖ ਹੈ? ਨਾ ਤਾਂ ਬਾਹਰ ਦਾ ਧਨ ਇਕੱਠਾ ਕਰਕੇ ਸੁੱਖ, ਨਾ ਹਜ਼ੂਰ ਕਹਿੰਦੇ ਨਾਟਕ ਚੇਟਕ ਦੇਖ ਕੇ ਸੁੱਖ। ਸੁੱਖ ਨਾਹੀ ਬਹੁਤੇ ਧਨ ਖਾਤੈ, ਸੁੱਖ ਨਾਹੀ ਪੇਖ ਹੈ ਨ੍ਰਿਤ ਨਾਟੈ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਾਰਿਆਂ ਸੁੱਖਾਂ ਤੋਂ ਸ੍ਰੇਸ਼ਟ ਕਿਹੜਾ ਸੁੱਖ ਹੈ? ਸਹਿ ਬਚਨ ਕਰਦੇ ਨੇ, ਸਰਬ ਸੁਖਾ ਹਰ ਹਰ ਗੁਣ ਗਾਏ, ਜਿਹਨੇ ਖਰੀ ਦੇ ਗੁਣਾਂ ਦਾ ਗਾਇਨ ਕੀਤਾ ਉਹਨੂੰ ਸਾਰਿਆਂ ਸੁੱਖਾਂ ਦਾ ਮੂਲ ਸੁੱਖ, ਆਤਮਕ ਸੁੱਖ ਮਿਲਿਆ। ਸਹਿਬ ਦੇ ਬਚਨ ਨੇ, ਸੁੱਖ ਨਾਹੀ ਬਹੁਤ ਹੈ ਧਨ ਖਾਤੇ, ਸੁੱਖ ਨਾਹੀ ਪੇਖ ਹੈ ਨ੍ਰਿਤ ਨਾਟੇ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਇਸ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਨੇ, ਸੁਖ ਸਹਿਜ ਆਨੰਦ ਲਖੋ, ਐ ਮਨੁੱਖ ਤੂੰ ਆਤਮਕ ਸੁਖ ਅੰਦਰ ਦਾ ਸਹਿਜ, ਜੇ ਅੰਦਰ ਦਾ ਆਨੰਦ ਪ੍ਰਾਪਤ ਕਰਨਾ ਚਾਹੁੰਦੇ, ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਐ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਹੇ ਭਾਈ, ਗੁਰੂ ਦੇ ਸਨਮੁਖ ਹੋ ਕੇ ਉਸ ਪਰਿਪੂਰਨ ਪਰਮਾਤਮਾ ਸੁਖ ਨਿਦਾਨ ਸੁੱਖਾਂ ਦੇ ਖਜ਼ਾਨੇ ਨੂੰ ਆਪਣੀ ਰਸਨਾ ਤੋਂ ਕਹਿ, ਫਿਰ ਤੈਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋਏਗੀ। ਧੰਨ ਗੁਰੂ ਅਰਜੁਨ ਸਾਹਿਬ ਕਹਿ ਰਹੇ ਨੇ, ਇਹਨਾਂ ਬਾਹਰ ਦੀਆਂ ਸਹੂਲਤਾਂ ਵਿੱਚੋਂ ਸੁੱਖ ਨਹੀਂ, ਹਜ਼ੂਰ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹੈ, ਦਾਤਾਰ ਜੀ ਦੇ ਬਚਨ ਨੇ, ਸੁਖਮਨੀ ਸਾਹਿਬ ਜੀ ਦਾ ਪਾਠ ਆਪ ਜੀ ਕਰਦੇ। ਮੇਰੇ ਸਤਿਗੁਰੂ ਨੇ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਪਹਿਲੀ ਅਸ਼ਟਪਦੀ ਸੁੱਖ ਦੀ ਪ੍ਰਾਪਤੀ ਤੋਂ ਸ਼ੁਰੂ ਕੀਤੀ ਹੈ ਤੇ ਉਸ ਦੇ ਨਾਲ ਸੁੱਖ ਪ੍ਰਾਪਤ ਹੋਣ ਦੀ ਜੁਗਤ, ਸੁੱਖ ਪ੍ਰਾਪਤ ਹੋਣ ਦਾ ਵਸੀਲਾ ਵੀ ਦਾਤਾ ਜੀ ਨੇ ਫੁਰਮਾਇਆ ਤੇ ਸਾਹਿਬ ਦੇ ਬਚਨ ਨੇ ਸਿਮਰੋਂ ਸਿਮਰ ਸਿਮਰ ਸੁਖ ਪਾਹੂ। ਹਜ਼ੂਰ ਕਹਿੰਦੇ ਨੇ ਮੈਂ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨਾ ਵਾਂ ਤੇ ਉਸ ਨੂੰ ਸਿਮਰ ਸਿਮਰ ਕੇ ਉਹਨੂੰ ਜਪ ਜਪ ਕੇ ਉਹਨੂੰ ਧਿਆ ਧਿਆ ਕੇ ਆਤਮਕ ਸੁੱਖ ਜਿਹੜਾ ਉਹ ਮੈਂ ਮਾਨਣਾ ਪਿਆ ਵਾਂ ਤੇ ਜਿੰਨਾਂ ਚੀਜ਼ਾਂ ਕਰਕੇ ਦੁੱਖ ਹੈ ਸਿਮਰਨ ਕਰਨ ਦੇ ਨਾਲ ਉਹ ਦੁੱਖ ਆਪਣੇ ਆਪ ਚਲਾ ਗਿਆ। ਸਾਹਿਬ ਦੇ ਬਚਨ ਨੇ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕੱਲ ਕਲੇਸ਼ ਤਨ ਮਾਹੇ ਮਿਟਾਵੋਂ, ਸਿਮਰੋਂ ਜਾਸ ਵਿਸ਼ਮ ਪਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਰ, ਕਿੰਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਅਸਲ ਸੁਖ ਕੀ ਕਹਿ ਕਿ ਸੁਖ ਅਸਲ ਵਿੱਚ ਹੈ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਪਰਮਾਤਮਾ ਦੇ ਨਾਮ ਵਿੱਚ ਹੀ ਆਤਮਕ ਸੁਖ ਹੈ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਇਹ ਸੁਖ ਬਾਹਰ ਨਹੀਂ, ਭਗਤ ਜਨਾ ਕਹਿ ਮਨ ਵਿਸ਼ਰਾਮ, ਪ੍ਰਭੂ ਦੀ ਭਗਤੀ ਕਰਨ ਵਾਲੇ ਸਿਮਰਨ ਕਰਨ ਵਾਲਿਆਂ ਦੇ ਅੰਦਰ ਇਹ ਆਤਮਕ ਸੁਖ ਦਾ ਟਿਕਾਣਾ ਹੈ, ਵਿਸ਼ਰਾਮ ਹੈ, ਉਹਨਾਂ ਦੇ ਅੰਦਰ ਨੂੰ ਸੁਖ ਹੈ। ਫਿਰ ਮੇਰੀ ਬੇਨਤੀ ਸਰਵਣ ਕਰਿਓ, ਧੰਨ ਗੁਰੂ ਅਰਜੁਨ ਸਾਹਿਬ ਅੱਜ ਕਹਿ ਰਹੇ ਨੇ ਮੇਰੇ ਮਨ ਇੱਕ ਨਾਮ ਨੂੰ ਧਿਆ, ਇਸ ਨਾਮ ਦੇ ਵਿੱਚੋਂ ਹੀ ਤੈਨੂੰ ਉਹ ਸੁਖ ਮਿਲੇਗਾ ਜਿਸ ਸੁਖ ਦਾ ਮੁਕਾਬਲਾ ਦੁਨੀਆਂ ਦੀ ਕੋਈ ਸਹੂਲਤ ਨਹੀਂ ਕਰ ਸਕਦੀ। ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਇੱਕ ਬਚਨ ਹੈ, ਜੈਤ ਸ੍ਰੀ ਕੀ ਵਾਰ ਦੀ ਪੌੜੀ ਹੈ। ਇਹ ਠੀਕ ਹੈ ਕਿ ਸਹੂਲਤ ਜਾਂ ਲੋੜ ਉਸ ਤੋਂ ਬਿਨਾਂ ਵੀ ਬੰਦੇ ਦਾ ਅੰਦਰ ਕਦੀ ਨਹੀਂ ਟਿਕਦਾ। ਜਿਸ ਬੰਦੇ ਨੂੰ ਪੇਟ ਭਰ ਕੇ ਰੋਜ਼ੀ ਨਹੀਂ ਮਿਲਦੀ, ਬਹੁਤਾਂਤ ਵਿੱਚ ਉਹ ਬੰਦੇ ਧਰਮ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਦਿਆਂ ਸਿਰਫ ਇੱਕ ਬਿਰਤੀ ਨੂੰ ਲੈ ਕੇ ਅੱਗੇ ਤੁਰਦੇ ਨੇ ਕਿ ਜੇ ਮੈਂ ਧਰਮ ਕਮਾਵਾਂਗਾ ਸ਼ਾਇਦ ਮੈਨੂੰ ਪੇਟ ਭਰ ਕੇ ਰੋਟੀ ਮਿਲ ਜਾਏ। ਉਹਨਾਂ ਨੂੰ ਪੇਟ ਭਰ ਕੇ ਰੋਟੀ ਮਿਲਣੀ ਹੀ ਆਖਰੀ ਸੁੱਖ ਹੈ। ਜੇ ਕਿਸੇ ਬੰਦੇ ਦਾ ਤਨ ਰੋਗੀ ਹੈ ਤੇ ਉਹ ਸੋਚਦਾ ਜੇ ਮੈਂ ਧਰਮ ਵਿੱਚ ਪ੍ਰਵੇਸ਼ ਕਰਾਂ ਤੇ ਸ਼ਾਇਦ ਮੇਰੇ ਦੁੱਖ ਦੀ ਨਿਵਿਰਤੀ ਹੋ ਜਾਏ। ਸਰੀਰਕ ਦੁੱਖਾਂ ਦੀ ਨਿਵਿਰਤੀ ਹੀ ਉਹਨਾਂ ਵਾਸਤੇ ਸੁੱਖ ਦੀ ਪਰਿਭਾਸ਼ਾ ਹੈ। ਜੇ ਕਿਸੇ ਇਨਸਾਨ ਨੂੰ ਸੰਸਾਰ ਦੀ ਕਿਸੇ ਪਦਵੀ ਦੀ ਜ਼ਰੂਰਤ ਹੈ, ਉਹ ਇਸ ਬਿਰਤੀ ਨੂੰ ਲੈ ਕੇ ਧਰਮ ਕਮਾਉਂਦਾ ਹੈ ਤੇ ਉਸ ਪਦਵੀ ਦੀ ਪ੍ਰਾਪਤੀ ਹੀ ਉਹਦੇ ਵਾਸਤੇ ਅਖੀਰਲਾ ਸੁੱਖ ਹੈ। ਮੇਰੇ ਸਤਿਗੁਰੂ ਜੀ ਬਚਨ ਕਰਦੇ ਨੇ ਨਹੀਂ, ਕਹਿੰਦੇ ਨੇ ਅਸਲ ਵਿੱਚ ਜਿਉਂ ਜਿਉਂ ਤੂੰ ਉਸ ਚੀਜ਼ ਨੂੰ ਪ੍ਰਾਪਤ ਕਰੇਗਾ ਉਸ ਤੋਂ ਬਾਅਦ ਤੇਰੇ ਅੰਦਰ ਹੋਰ ਭਟਕਣਾ ਪੈਦਾ ਹੋਵੇਗੀ, ਉਹਦੇ ਨਾਲ ਤੇਰੇ ਅੰਦਰ ਨੂੰ ਸ਼ਾਂਤੀ ਨਹੀਂ ਮਿਲੇਗੀ। ਜਿਤਨਾ ਤੂੰ ਭਰੇਗਾ ਉਨਾ ਹੋਰ ਖਾਲੀ ਹੋ ਜਾਏਗਾ, ਅੰਦਰ ਨਹੀਂ ਤ੍ਰਿਪਤ ਹੋਵੇਗਾ। ਸਤਿਗੁਰੂ ਕੇ ਪਿਆਰਿਓ, ਸਿਆਣੇ ਲੋਕ ਇੱਕ ਉਦਾਹਰਨ ਦਿੰਦੇ ਸਨ, ਫਿਰ ਮੈਂ ਬੇਨਤੀ ਕਰਾਂ, ਸਹੂਲਤ ਨਾਲ ਸਰੀਰਕ ਆਰਾਮ ਮਿਲ ਸਕਦੇ ਨੇ ਪਰ ਆਤਮਕ ਸੁੱਖ ਨਹੀਂ ਸਹੂਲਤ ਨਾਲ ਮਿਲਦਾ ਹੁੰਦਾ। ਦੇਖੋ ਅਸੀਂ ਆ ਗਰਮੀ ਅੱਤ ਦੀ ਪੈਂਦੀ ਹੈ, ਆਪਣੇ ਘਰਾਂ ਵਿੱਚ ਏਸੀ ਲਾਏ ਨੇ, ਕੋਈ ਕੂਲਰ ਥੱਲੇ ਬੈਠਦਾ ਹੈ, ਕੋਈ ਪੱਖੇ ਦੀ ਹਵਾ ਮਾਣਦਾ ਹੈ, ਇਹਦੇ ਨਾਲ ਸਾਡੀ ਚਮੜੀ ਨੂੰ ਜ਼ਰੂਰ ਸਹੂਲਤ ਸੁੱਖ ਮਿਲੇਗਾ ਪਰ ਚੇਤੇ ਰੱਖੋ ਗੁਰਮੁਖੋ, ਅੰਦਰ ਦਾ ਸੁੱਖ ਇਸ ਏਸੀ ਵਿੱਚੋਂ ਕੂਲਰ ਵਿੱਚੋਂ ਤੇ ਪੱਖੇ ਦੀ ਹਵਾ ਵਿੱਚੋਂ ਨਹੀਂ। ਮੇਰੇ ਸਤਿਗੁਰੂ ਨੇ ਅੰਦਰ ਤੇ ਸੁੱਖ ਦੀ ਗੱਲ ਕਰਦਿਆਂ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਪੁਰਾਤਨ ਸਮੇਂ ਤਿੰਨ ਚੀਜ਼ਾਂ ਨੂੰ ਬਹੁਤ ਠੰਡੀਆਂ ਸਮਝਿਆ ਜਾਂਦਾ ਸੀ। ਅੱਜ ਭਾਵੇਂ ਗਰਮੀ ਵਿੱਚ ਵੀ ਅਸੀਂ ਠੰਡ ਪੈਦਾ ਕਰ ਲੈਂਦੇ ਹਾਂ। ਮਨੁੱਖ ਨੇ ਆਪਣੀ ਬੁੱਧੀ ਨਾਲ ਕੀਤੇ ਹੋਏ ਜਿਹੜੇ ਅਵਿਸ਼ਕਾਰ ਨੇ, ਜਿਹੜੀ ਕਾਢ ਹੈ ਪੁਰਾਤਨ ਸਮੇਂ ਕਿ ਆਮ ਤੌਰ ਤੇ ਜਦੋਂ ਅੱਤ ਦੀ ਧੁੱਪ ਪੈਣੀ ਤੇ ਰਾਤ ਨੂੰ ਚੰਦਰਮਾ ਅਸਮਾਨ ਤੇ ਆਉਣਾ, ਸਵੇਰ ਦੀ ਗਰਮੀ ਦੇ ਤਪੇ ਹੋਏ ਤਨ ਨੇ ਜਦੋਂ ਚੰਦਰਮਾ ਦੀਆਂ ਰਿਸ਼ਮਾਂ ਨੂੰ ਮੰਨਣਾ ਤੇ ਕਹਿਣਾ ਦੇਖੋ ਇਸੀ ਆਕਾਸ਼ ਤੇ ਸਵੇਰੇ ਸੂਰਜ ਅੰਗਿਆਰ ਪਿਆ ਸੜਦਾ ਸੀ ਤੇ ਇਸੀ ਆਕਾਸ਼ ਵਿੱਚੋਂ ਅਸਮਾਨ ਵਿੱਚੋਂ
ਚੰਦਰਮਾ ਸਾਡੀ ਚਮੜੀ ਨੂੰ ਸੁੱਖ ਦੇਣ ਲਈ ਆਪਣੀਆਂ ਠੰਡੀਆਂ ਰਿਸ਼ਮਾਂ ਧਰਤੀ ਤੇ ਬਖੇਰ ਰਿਹਾ ਹੈ। ਚੰਦਰਮਾ ਦੀਆਂ ਰਿਸ਼ਮਾਂ ਮਨੁੱਖ ਦੀ ਚਮੜੀ ਨੂੰ ਜ਼ਰੂਰ ਸਕੂਨ ਦਿੰਦੀਆਂ ਨੇ, ਪਰ ਜਿਸ ਬੰਦੇ ਦਾ ਅੰਦਰ ਤਪਿਆ ਹੋਵੇ ਉਹ ਪੂਰਨਮਾਸ਼ੀ ਦੀ ਰਾਤ ਸਾਰੀ ਰਾਤ ਚੰਦਰਮਾ ਦੇ ਸਾਹਮਣੇ ਬੈਠਾ ਰਹੇ, ਪਰ ਪਿਆਰਿਓ ਚੰਦਰਮਾ ਦੀਆਂ ਰਿਸ਼ਮਾਂ ਉਹਦੀ ਚਮੜੀ ਨੂੰ ਸੁੱਖ ਦੇਣਗੀਆਂ, ਉਹਦੇ ਮਨ ਨੂੰ ਕਦੀ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਵੀ ਸੁੱਖ ਨਹੀਂ ਦੇ ਸਕਦਾ। ਪੁਰਾਤਨ ਸਮੇਂ ਇੱਕ ਹੋਰ ਤਰੀਕਾ ਸੀ ਕਿ ਜਦੋਂ ਕਿਸੇ ਦਾ ਤਨ ਤਪਦਾ ਸੀ ਤੇ ਲੋਕ ਚੰਦਨ ਦਾ ਲੇਪਣ ਆਪਣੇ ਤਨ ਤੇ ਕਰਦੇ ਸਨ। ਕਈ ਵਾਰੀ ਤੁਸੀਂ ਪਿੰਡਾਂ ਥਾਵਾਂ ਤੇ ਦੇਖਿਆ, ਸਿਰਫ ਇਹਨੂੰ ਉਦਾਹਰਣ ਦਾ ਪੱਖ ਲੈਣਾ, ਨਾ ਕਿ ਕਿਸੇ ਕਰਮ ਕਾਂਡ ਵਾਲੇ ਪਾਸੇ ਨੂੰ ਲਿਜਾਈਏ, ਕਿ ਜਦੋਂ ਕਿਤੇ ਤਲੀਆਂ ਤਪਣੀਆਂ ਤੇ ਬਜ਼ੁਰਗ ਮਾਈਆਂ ਆਪਣੇ ਪੈਰਾਂ ਦੀਆਂ ਤਲੀਆਂ ਨੂੰ ਵੀ ਮਹਿੰਦੀ ਲਾ ਦਿੰਦੀਆਂ ਸਨ। ਕਿਉਂ? ਕਿਉਂਕਿ ਉਸ ਪੀਸੀ ਕੋਈ ਮਹਿੰਦੀ ਦੇ ਵਿੱਚੋਂ ਵੀ ਉਹਨਾਂ ਨੂੰ ਠੰਡ ਮਿਲਦੀ ਸੀ, ਪੈਰਾਂ ਦੀਆਂ ਤਲੀਆਂ ਨੂੰ ਚਮੜੀ। ਪੁਰਾਤਨ ਲੋਕ ਚੰਦਨ ਕਸਾ ਕੇ ਆਪਣੇ ਤਨ ਦੇ ਉੱਤੇ ਚੰਦਨ ਦਾ ਲੇਪਣ ਕਰਨਾ, ਕਿਉਂ? ਕਿਉਂਕਿ ਤਪਸ਼ ਤੋਂ ਬਚਿਆ ਜਾਏ, ਉਹਦੀ ਤਸੀਰ ਠੰਡੀ ਹੈ। ਇਹੀ ਕਾਰਨ ਕਿ ਸੱਪ ਜਦੋਂ ਅੱਤ ਦਾ ਜ਼ਹਿਰ ਨਾਲ ਕਲਪਦਾ, ਵਿਲਕਦਾ, ਗਰਮ ਨਾਲ ਤਪਸ਼ ਨਾਲ ਭਟਕਦਾ ਹੈ ਤੇ ਸੱਪ ਫਿਰ ਚੰਦਨ ਦੇ ਰੁੱਖ ਵੱਲ ਜਾਂਦਾ ਹੈ, ਕਿਉਂਕਿ ਉਹਨੂੰ ਜੀਭ ਨਾਲ ਚੰਦਨ ਚੱਟ ਕੇ ਅੰਦਰ ਦਾ ਸਕੂਨ, ਅੰਦਰ ਦੀ ਠੰਡ ਮਿਲਦੀ ਹੈ। ਚੰਦਰਮਾ ਵੀ ਠੰਡਾ ਹੈ, ਚੰਦਨ ਦੀ ਲੱਕੜ ਵੀ ਠੰਡੀ ਹੈ, ਪਰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਹਜ਼ੂਰ ਕਹਿੰਦੇ ਨੇ, ਮੈਂ ਉਹ ਲੋਕ ਦੇਖੇ ਨੇ ਜਿਹੜੇ ਆਪਣੇ ਮੱਥੇ ਤੇ ਵੀ ਚੰਦਨ ਦਾ ਲੇਪਣ ਕਰਦੇ ਸਨ, ਜਿਹੜੇ ਆਪਣੇ ਸਰੀਰ ਦੇ ਕਈ ਹਿੱਸਿਆਂ ਵਿੱਚ ਚੰਦਨ ਦੇ ਤਿਲਕ ਲਾਉਂਦੇ ਨੇ। ਪਰ ਕਿਤਨੀ ਹੈਰਾਨਗੀ ਦੀ ਬਾਤ, ਚੰਦਨ ਨੂੰ ਲੇਪਨ ਕਰਕੇ ਚੰਦਨ ਵਿੱਚ ਰਹਿ ਕੇ ਵੀ ਉਹਨਾਂ ਦੇ ਅੰਦਰ ਨੂੰ ਸ਼ਾਂਤੀ ਨਹੀਂ, ਕਿਉਂਕਿ ਚੰਦਨ ਕੇਵਲ ਚਮੜੀ ਨੂੰ ਠੰਡ ਦੇ ਸਕਦਾ ਹੈ, ਚੰਦਨ ਇਸ ਚਮੜੀ ਦੇ ਅੰਦਰ ਵਿਚਰਦੇ ਹੋਏ ਮਨ ਨੂੰ ਕਦੀ ਵੀ ਠੰਡ ਨਹੀਂ ਦੇ ਸਕਦਾ। ਨਾ ਤਾਂ ਚੰਦਰਮਾ ਦੀ ਚਾਨਣੀ ਵਿੱਚ ਠੰਡ ਹੈ, ਨਾ ਚੰਦਨ ਦੀ ਲੱਕੜ ਵਿੱਚ ਉਸਦੇ ਲੇਪਣ ਵਿੱਚ ਆਤਮਕ ਠੰਡ ਹੈ। ਤੇ ਸਾਹਿਬ ਕਹਿੰਦੇ ਨੇ, ਜੇ ਕੋਈ ਬੰਦਾ ਬਰਫ਼ ਦੀ ਚੋਟੀ ਤੇ ਉੱਚੇ ਪਹਾੜ ਦੇ ਸ਼ਿਖਰ ਤੇ ਜਾ ਬੈਠੇ ਤੇ ਸੋਚੇ ਸ਼ਾਇਦ ਕਿ ਮੈਨੂੰ ਇਸ ਬਰਫ਼ ਵਿੱਚੋਂ ਆਤਮਕ ਠੰਡ ਮਿਲ ਜਾਏ, ਬਰਫ਼ ਵਿੱਚ ਜੰਮ ਤਾਂ ਸਕਦਾ ਹੈ ਪਰ ਪਿਆਰਿਓ ਅੰਦਰ ਦੀ ਠੰਡ ਬਰਫ਼ ਵਿੱਚੋਂ ਵੀ, ਉੱਚੇ ਪਹਾੜਾਂ ਦੀ ਠੰਡੀ ਹਵਾ ਵਿੱਚੋਂ ਵੀ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ, ਉਹ ਅੰਦਰ ਦੀ ਠੰਡ ਦੀ ਪ੍ਰਾਪਤੀ ਕਿੱਥੋਂ, ਅੰਦਰ ਦੀ ਸ਼ਾਂਤੀ ਕਿੱਥੋਂ? ਬਾਬਾ ਜੀ ਨੇ ਬਾਣੀ ਵਿੱਚ ਦੋ ਗੱਲਾਂ ਕਹੀਆਂ ਨੇ, ਸਾਹਿਬ ਦੇ ਬਚਨ ਨੇ। ਕਹਿਣ ਲੱਗੇ, ਨੇ ਸ਼ੀਤਲੰਗ ਚੰਦਰ ਦੇਵ ਹੈ। ਧੰਨ ਗੁਰੂ ਅਰਜੁਨ ਸਾਹਿਬ ਜੀ, ਨਹੀਂ ਸ਼ੀਤਲਤਾ ਠੰਡ ਦਿੰਦਾ ਚੰਦਰਮਾ ਦੀ ਰਿਸ਼ਮਾ, ਨੇ ਸ਼ੀਤਲੰਗ ਚੰਦਰ ਦੇਵ ਹੈ, ਨੇ ਸ਼ੀਤਲੰਗ ਬਾਵਨ ਚੰਦਨ ਹੈ। ਆ 52 ਉਂਗਲਾ ਚੰਦਨ ਨੂੰ ਜੇ ਤੂੰ ਕਸਾ ਕਸਾ ਕੇ ਪਿੰਡੇ ਤੇ ਲੇਪਣ ਕਰ ਲੈ, ਇਹਦੇ ਵਿੱਚੋਂ ਵੀ ਤੈਨੂੰ ਸ਼ਾਂਤੀ ਨਹੀਂ। ਨੇ ਸ਼ੀਤਲੰਗ ਚੰਦਰ ਦੇਵ ਹੈ, ਨੇ ਸ਼ੀਤਲੰਗ ਬਾਵਨ ਚੰਦਨ ਹੈ, ਨੇ ਸ਼ੀਤਲੰਗ ਸ਼ੀਤ ਰੁਤੇਣ। ਤੇ ਗੁਰੂ ਸਾਹਿਬ ਕਹਿੰਦੇ ਨੇ, ਆਤਮਕ ਸ਼ਾਂਤੀ ਪਤਾ ਕਿੱਥੇ ਵੇ? ਨਾਨਕ ਸ਼ੀਤਲੰਗ ਸਾਧ ਸਵਜਨੇ। ਜੇ ਕਿਤੇ ਕੋਈ ਰੱਬ ਦੀ ਬੰਦਗੀ ਕਰਨ ਵਾਲੇ ਸਾਧੂ ਜਨ, ਰੱਬ ਦੀ ਬੰਦਗੀ ਕਰਨ ਵਾਲੇ ਗੁਰਮੁਖ ਜਨ, ਪਰਮਾਤਮਾ ਦੇ ਨਾਮ ਵਿੱਚ ਓਤ ਪੋਤ ਹੋਏ ਠੰਡ ਦੇ ਪੁਤਲੇ ਗੁਰਮੁਖ ਪਿਆਰੇ ਮਿਲ ਜਾਣ, ਗੁਰੂ ਕੀ ਸੰਗਤ ਵਿੱਚ ਤਾਂ ਠੰਡ ਮਿਲ ਸਕੇਗੀ। ਚੰਦਨ ਕੋਲੋਂ, ਚੰਦਰਮਾ ਕੋਲੋਂ ਤੇ ਠੰਡੇ ਇਲਾਕੇ ਵਿੱਚੋਂ ਕਿਤੇ ਆਤਮਕ ਸ਼ਾਂਤੀ ਨਹੀਂ? ਸਤਿਗੁਰੂ ਨੇ ਇੱਥੇ ਬਚਨ ਕੀਤੇ ਤਵੱਜੋ ਦੇਣੀ, ਨਾਨਕ ਸੀਤਲੰਗ ਸਾਧ ਸਵਜਨੇ। ਤੇ ਦੂਸਰਾ ਪ੍ਰਮਾਣ ਦਿੱਤਾ ਕਿ ਪਿਆਰਿਆ, ਚੰਦਨ ਚੰਦ ਨਾ ਸਰਦ ਰੁੱਤ ਜੈਤ ਸ੍ਰੀ ਕੀ ਵਾਹ। ਪ੍ਰਮਾਣ ਉਹੀ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਘਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜੇ ਨਾਮ ਨੂੰ ਜਪੇਗਾ ਫਿਰ ਪਿਆਰਿਆ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸ਼ੀਤਲ ਥੀਵੈ ਨਾਨਕਾ, ਅੰਦਰ ਨੂੰ ਠੰਡ ਮਿਲੇਗੀ, ਸ਼ੀਤਲਤਾ ਹੀ ਮਿਲੇਗੀ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਜਪੇਗਾ। ਸ਼ੀਤਲ ਥੀਵੈ ਨਾਨਕਾ ਜਪੰਦੜੋ ਪ੍ਰਭ ਨਾਮ। ਕਈ ਵਾਰੀ ਸੋਚੀਦਾ ਹੈ, ਆਪਨੇ ਪੁਰਬ ਮਨਾਇਆ ਪਿਛਲੇ ਦਿਨ, ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਦਾ 400 ਸਾਲਾ ਸ਼ਹਾਦਤ ਵਾਲਾ ਦਿਵਸ, ਕਿਉਂਕਿ ਅੱਜ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਵੀ ਜ਼ਰੂਰ ਕਰਨੀ ਹੈ। 400 ਸਾਲ ਹੋ ਗਏ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਹੋਇਆ, ਉਹ ਠੰਡ ਦੇ ਪੁਤਲੇ, ਉਹ ਸ਼ੀਤਲਤਾ ਦੇ ਘਰ, ਜਿਨ੍ਹਾਂ ਕੋਲ ਹੈ ਹੀ ਕੇਵਲ ਸ਼ਾਂਤੀ ਤੇ ਸਕੂਨ, ਪਰ ਧੰਨ ਗੁਰੂ ਅਰਜਨ ਦੇਵ ਜੀ ਦੇ ਅੰਦਰ ਦੀ ਠੰਡ, ਇੱਕ ਗੱਲ ਯਾਦ ਰੱਖਿਓ, ਉਹ ਤੱਤੀ ਤਵੀ ਤੇ ਨਹੀਂ ਸੀ ਸੜੀ। ਅੰਦਰ ਦੀ ਠੰਡ ਉਬਲਦੀ ਕੋਈ ਦੇਗ ਵਿੱਚ ਨਹੀਂ ਸੀ, ਉਹ ਵੱਖ ਹੋਈ। ਗੁਰੂ ਅਰਜਨ ਦੇਵ ਜੀ ਦੇ ਅੰਦਰ ਦੀ ਠੰਡ ਸੀਸ ਵਿੱਚ ਪੈਂਦੇ ਹੋਏ ਗਰਮ ਰੇਤੇ ਕਰਕੇ ਵੀ ਸੜੀ ਨਹੀਂ ਸੀ। ਤੇ ਜੇ ਅਸੀਂ ਦੇਖੀਏ ਵੀ ਉਹ ਜਿਹੜੀ ਠੰਡ ਗੁਰੂ ਅਰਜਨ ਦੇਵ ਜੀ ਦੇ ਅੰਦਰ ਹੈ, ਜਿਸ ਠੰਡ ਕਰਕੇ ਉਹ ਹਰਿਮੰਦਰ ਵਿੱਚ ਬੈਠ ਕੇ ਸਾਈਂ ਦੀ ਕੀਰਤੀ ਕਰਦੇ ਨੇ, ਜਿਸ ਠੰਡ ਕਰਕੇ ਉਹ ਆਪਣੇ ਵੱਡੇ ਭਰਾ ਦੇ ਕਬੂਲ ਵੀ ਸਹਿ ਲੈਂਦੇ ਨੇ, ਜਿਸ ਠੰਡ ਕਰਕੇ ਉਹ ਸੁਲੀ ਖਾਂ ਦੀ ਪਰਵਾਹ ਵੀ ਨਹੀਂ ਕਰਦੇ, ਉਹ ਠੰਡ ਧੰਨ ਗੁਰੂ ਅਰਜਨ ਸਾਹਿਬ ਕਿਹੜੀ ਹੈ, ਕਿਹੜੀ ਥਾਂ ਤੇ ਉਹ ਟਿਕਾ ਕੇ ਗਏ। ਸੱਚ ਹੈ ਗੁਰਮੁਖੋ, ਸਰੀਰ ਜ਼ਰੂਰ ਲਾਹੌਰ ਗਿਆ, ਪਰ ਅੰਦਰ ਦੀ ਠੰਡ ਤਾਂ ਧੰਨ ਗੁਰੂ ਅਰਜਨ ਦੇਵ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦੇ ਕੇ ਗਏ। ਅੱਜ ਵੀ ਗੁਰੂ ਅਰਜਨ ਸਾਹਿਬ ਜੀ ਦਾ ਕੋਈ ਸ਼ਬਦ ਪੜ੍ਹ ਕੇ ਦੇਖੋ, 30 ਰਾਗਾਂ ਵਿੱਚ ਮੇਰੇ ਕਿਰਪਾਲੂ ਦਾਤਾ ਦਾ ਕੋਈ ਸ਼ਬਦ ਪੜ੍ਹੋ, ਹਰ ਇੱਕ ਸ਼ਬਦ ਵਿੱਚੋਂ ਸਾਨੂੰ ਅੰਦਰ ਦੀ ਠੰਡ ਮਿਲੇਗੀ, ਹਰ ਇੱਕ ਸ਼ਬਦ ਵਿੱਚੋਂ ਸਾਨੂੰ ਅੰਦਰ ਦਾ ਸਕੂਨ ਮਿਲੇਗਾ, ਹਰ ਇੱਕ ਸ਼ਬਦ ਵਿੱਚੋਂ ਸਾਨੂੰ ਅੰਦਰ ਦਾ ਖੇੜਾ ਮਿਲੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਕਿਹਾ ਜੇ ਅੰਦਰ ਦੀ ਠੰਡ ਲੈਣੀ ਚਾਹੁੰਦੇ ਤੇ ਪਿਆਰਿਆ ਨਾਮ ਤੋਂ ਅੱਗੇ ਹੋਰ ਕਿਤੇ ਠੰਡ ਨਹੀਂ, ਅੰਦਰ ਦਾ ਸੁਖ ਕੇਵਲ ਨਾਮ ਵਿੱਚ ਹੈ। ਕਿਉਂਕਿ ਜਿਹੋ ਜਿਹੇ ਨੂੰ ਆਪਾਂ ਚੇਤੇ ਕਰਨੇ ਹਾਂ, ਧਿਆਨ ਦਿਆ ਜੇ ਉਹਦਾ ਅਸਰ ਸਾਡੇ ਜਿਸਮ ਤੇ ਆਪਣੇ ਆਪ ਹੋਣ ਲੱਗ ਪੈਂਦਾ। ਇੱਥੇ ਮੈਂ 2-4 ਉਦਾਹਰਨਾਂ ਦੇਣੀਆਂ ਚਾਹੁੰਦਾ, ਕਿਉਂਕਿ ਅਸੀਂ ਕਈ ਵਾਰੀ ਸੋਚਨੇ ਹਾਂ। ਪਿਛਲੇ ਦਿਨੀ ਆਪ ਕਥਾ ਕੀਰਤਨ ਸਰਵਣ ਕਰ ਰਹੇ, ਦੇਖੋ ਅੱਜ ਨਹੀਂ ਕੱਲ ਨਹੀਂ ਰੋਜ਼ ਕਥਾ ਕਰੋ, ਪ੍ਰਮਾਣ ਭਾਵੇਂ ਜਿਤਨੇ ਮਰਜ਼ੀ ਬਦਲ ਬਦਲ ਕੇ ਦੇਈ ਜਾਈਏ, ਸਾਖੀਆਂ ਕਹਾਣੀਆਂ ਜਿੰਨੀਆਂ ਮਰਜ਼ੀ ਦੇਈ ਜਾਈਏ, ਕਥਾ ਵਾਲੇ ਜਿਤਨੇ ਮਰਜ਼ੀ ਪਰਤ ਪਰਤ ਕੇ ਆਈ ਜਾਣ, ਗੱਲ ਸਿਰਫ ਇੱਕ ਗੱਲ ਤੇ ਹੀ ਮੁੱਕਦੀ ਹੈ, ਉਹ ਕੇਵਲ ਹੈ ਨਾਮ ਸਿਮਰਨ ਗੁਰੂ ਦੀ ਸ਼ਰਨ। ਜੇ ਬੰਦਾ ਕਮਾ ਲਵੇ ਤੇ ਉਹਦੇ ਵਿੱਚ ਹੀ ਸਕੂਨ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ, ਮੈਂ ਪ੍ਰਮਾਣ ਦੇ ਰਿਹਾ ਕਿ ਪਰਮਾਤਮਾ ਦੇ ਨਾਮ ਵਿੱਚ ਸੁੱਖ ਹੈ। ਅਸੀਂ ਕਹਾਂਗੇ ਵੀ ਯਾਦ ਕਰਨ ਵੀ ਸੁੱਖ ਨੇ, ਬਾਕੀ ਤਾਂ ਬਾਹਰ ਦੀਆਂ ਸਹੂਲਤਾਂ ਨੇ, ਪੈਸਾ ਕਮਾਇਆ ਤੇ ਤਾਂ ਸਾਡੇ ਕੋਲ ਬਾਹਰ ਦਾ ਸੁੱਖ ਆਇਆ, ਹੁਣ ਅੰਦਰ ਦਾ ਸੁੱਖ ਕੇਵਲ ਚੇਤੇ ਕਰਕੇ ਸੁੱਖ ਕਿਵੇਂ ਆ ਜਾਏਗਾ? ਦੇਖੋ ਇੱਥੇ ਕੁਝ ਪ੍ਰਮਾਣ ਨੇ। ਹਰ ਚੀਜ਼ ਜਿਸ ਨੂੰ ਆਪਾਂ ਆਪਣੇ ਜ਼ਿਹਨ ਵਿੱਚ ਯਾਦ ਕਰਨੇ ਆ, ਆਪਣੇ ਚਿੱਤ ਵਿੱਚ ਚਿਤਵਨੇ ਹਾਂ, ਉਹਦਾ ਚਿੰਤਨ ਕਰਨ ਦੇ ਨਾਲ ਸਾਡੇ ਸਰੀਰ ਤੇ ਕੁਦਰਤੀ ਤੌਰ ਤੇ ਉਹਦਾ ਅਸਰ ਪੈਂਦਾ ਹੈ। ਪਹਿਲੀ ਉਦਾਹਰਨ ਮੈਂ ਅਰਜ਼ ਕਰਨੀ ਚਾਹੁੰਦਾ ਵਾਂ, ਪਰਮਾਤਮਾ ਕਰੇ ਕਿ ਕਿਸੇ ਨਾਲ ਇਹ ਨਾ ਵਾਪਰੇ, ਪਰ ਮੰਨ ਲਓ ਕਿ ਕਿਸੇ ਮਾਂ ਦੇ ਜਵਾਨ ਪੁੱਤਰ ਦੀ ਮੌਤ ਹੋ ਗਈ ਹੈ, ਉਸ ਦਾ ਪੁੱਤਰ ਕਈ ਸਾਲ ਪਹਿਲਾਂ ਉਹਦੇ ਤੋਂ ਦੂਰ ਚਲਾ ਗਿਆ, ਉੱਥੇ ਚਲਾ ਗਿਆ ਜਿੱਥੋਂ ਪਰਤ ਕੇ ਕਦੀ ਕੋਈ ਵਾਪਸ ਨਹੀਂ ਆਇਆ। ਪਰ ਜਿਸ ਦਿਨ ਉਸ ਮਾਂ ਨੂੰ ਕਿਸੇ ਨੇ ਆ ਕੇ ਸਾਲਾਂ ਪਹਿਲਾਂ ਗਏ ਕੋਈ ਪੁੱਤਰ ਦੀ, ਸਾਲਾਂ ਪਹਿਲਾਂ ਮਰੇ ਕੋਈ ਪੁੱਤਰ ਦੀ ਯਾਦ ਤਾਜ਼ਾ ਕੀਤੀ ਤੇ ਇੱਕੋ ਦਮ ਪੁੱਤਰ ਦੀ ਯਾਦ ਆਈ ਤੇ ਉਸ ਮਾਈ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਤੇ ਕਈ ਵਾਰੀ ਪੁੱਤਰ ਨੂੰ ਯਾਦ ਕਰਕੇ ਉੱਚੀ ਉੱਚੀ ਉਹ ਵਰਲਾਪ ਕਰਨ ਲੱਗ ਗਈ ਸਿਰਫ ਸਮਝਣ ਵਾਸਤੇ, ਹਾਲਾਂਕਿ ਉਸ ਪੁੱਤਰ ਨੂੰ ਗਿਆ ਹੋਇਆ ਕਈ ਸਾਲ ਹੋ ਗਏ ਨੇ। ਆਪਣੇ ਹੱਥਾਂ ਨਾਲ ਉਹਦੀ ਅਰਥੀ ਘਰੋਂ ਤੋਰੀ, ਆਪਣੇ ਹੱਥਾਂ ਨਾਲ ਉਹਦੇ ਸੰਸਕਾਰ ਦੇ ਬਸਤਰ ਖੱਫਣ ਸੀ ਕੇ ਭੇਜਿਆ, ਆਪਣੀਆਂ ਅੱਖਾਂ ਨਾਲ ਉਹਨੂੰ ਸੰਸਾਰ ਤੋਂ ਤੁਰਦਿਆਂ ਹੋਇਆਂ ਦੇਖਿਆ, ਉਸ ਦਾ ਆਪਣੇ ਖੱਤੀ ਭੋਗ ਪਾਇਆ, ਆਪਣੇ ਕੰਨੀ ਉਹਦੀ ਅਰਦਾਸ ਸੁਣੀ। ਪਰ ਕੀ ਕਾਰਨ ਕਿ ਸਾਲਾਂ ਬਾਅਦ ਜਦੋਂ ਪੁੱਤਰ ਦੀ ਯਾਦ ਆਈ ਤੇ ਇੱਕੋ ਦਮ ਮਾਂ ਦਾ ਹਿਰਦਾ ਉਛਲਿਆ, ਛੁਲਕਿਆ, ਕਲਪਿਆ ਤੇ ਅੱਖਾਂ ਉਹਦੀਆਂ ਵਿੱਚ ਪਾਣੀ ਭਰ ਆਇਆ। ਹਾਲਾਂਕਿ ਉਹ ਸੁਖੀ ਸੀ, ਘਰ ਵਿੱਚ ਹੱਸਦੀ ਪਈ ਸੀ। ਪਿਆਰਿਓ, ਦੁਖਾਂਤ ਦੀ ਦੁੱਖ ਦੀ ਯਾਦ ਆਵੇ, ਪੁੱਤਰ ਦੀ ਮੌਤ ਚੇਤਾ ਆਵੇ ਤੇ ਚੇਤੇ ਨਾਲ ਮਾਂ ਦੀਆਂ ਅੱਖਾਂ ਵਿੱਚ ਪਾਣੀ ਆਉਂਦਾ, ਇੱਕੋ ਦਮ ਉਹਦਾ ਅੰਦਰ ਕਲਪਣ ਲੱਗ ਪੈਂਦਾ। ਜੇ ਦੁਖਾਂਤ ਦੀ ਯਾਦ ਆਵੇ ਤੇ ਅੰਦਰ ਦੁਖੀ ਹੋ ਜਾਂਦਾ ਹੈ, ਤੇ ਜੇ ਪਿਆਰਿਓ ਸੁੱਖ ਨਿਧਾਨ ਦੀ ਯਾਦ ਆਵੇਗੀ ਤੇ ਅੰਦਰ ਨੂੰ ਸੁੱਖ ਜ਼ਰੂਰ ਮਿਲੇਗਾ। ਫਿਰ ਇਸ ਨੂੰ ਸਮਝਿਓ ਮੇਰੀ ਬੇਨਤੀ ਨੂੰ ਥੋੜਾ ਜਿਹਾ, ਕਿ ਜੇ ਦੁਖਾਂਤ ਦੀ ਯਾਦ ਆਵੇ ਅਸੀਂ ਕੰਬ ਜਾਂਦੇ ਹਾਂ, ਕਿਉਂਕਿ ਦੁਖਾਂਤ ਸਾਡੇ ਅੰਦਰ ਨੂੰ ਦੁੱਖ ਦਿੰਦਾ ਹੈ, ਉਹ ਸੀਨ ਸਾਹਮਣੇ ਆਉਂਦਾ ਹੈ, ਅੰਦਰ ਦੁਖੀ ਹੋ ਕੇ ਕਲਪਦਾ ਹੈ, ਵਿਲਕਦਾ ਹੈ ਕਿ ਉਸ ਦਾ ਸੀਨ ਕਈ ਸਾਲ ਪਹਿਲਾਂ ਵਾਪਰਿਆ, ਘਟਨਾ ਕਈ ਸਾਲ ਪਹਿਲਾਂ ਵਾਪਰੀ, ਪਰ ਯਾਦ ਉਹਦੀ ਸਾਲਾਂ ਤੋਂ ਬਾਅਦ ਵੀ ਦੁੱਖ ਉਸੇ ਤਰ੍ਹਾਂ ਦਾ ਪੈਦਾ ਕਰ ਦਿੰਦੀ ਹੈ। ਦੂਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਵਾਂ ਕਿ ਦੇਖੋ, ਕਿਸੇ ਆਦਮੀ ਨੂੰ ਕਾਮਨੀ ਦੀ ਚਿਤਵਨੀ ਆਉਂਦੀ ਹੈ, ਇੱਕੋ ਦਮ ਉਹਦਾ ਸਰੀਰ ਵਾਸ਼ਨਾ ਨਾਲ ਗ੍ਰਸ ਜਾਂਦਾ ਹੈ। ਕਾਮਨੀ ਦੀ ਚਿਤਵਨੀ ਆਉਣ ਨਾਲ ਉਹ ਬੰਦਾ ਕਾਮ ਵਿੱਚ ਪੀੜਿਆ ਜਾਂਦਾ, ਕਾਮ ਵਿੱਚ ਵਿਆਕਲ ਹੁੰਦਾ ਹੈ। ਜੇ ਕਾਮ ਦੀ ਚਿਤਵਨੀ ਬੰਦੇ ਦੇ ਅੰਦਰ ਨੂੰ ਕਾਮ ਨਾਲ ਪੀੜ ਦਿੰਦੀ ਹੈ, ਉਹਦੇ ਅੰਗ ਅੰਗ ਰੋਮ ਰੋਮ ਵਿੱਚ ਕਾਮ ਪ੍ਰਵਾਹਿਤ ਹੁੰਦਾ ਹੈ, ਤੇ ਨਾਮ ਦੀ ਚਿਤਵਨੀ ਜੇ ਅੰਤਰ ਆਤਮ ਯਾਦ ਕਰੇ, ਤੇ ਪਿਆਰਿਓ ਯਾਦ ਰੱਖੋ, ਦੇ ਰੋਮ ਰੋਮ ਵਿੱਚ ਸੁੱਖ ਤੇ ਸ਼ਾਂਤੀ ਦੀ ਲਹਿਰ ਦੌੜੇਗੀ। ਜੇ ਉਹ ਜੈ ਨੂੰ ਚੇਤੇ ਕਰਾਂਗੇ, ਉਹ ਜਿਹਾ ਅਸਰ ਸਾਡੇ ਤਨ ਤੇ ਹੋਵੇਗਾ। ਦੁਖਾਂਤ ਨੂੰ ਚੇਤੇ ਕਰਕੇ ਦੁੱਖ ਮਿਲੇਗਾ, ਸੁਖਾਂਤ ਨੂੰ ਚੇਤੇ ਕਰਕੇ ਅੰਦਰ ਨੂੰ ਸੁੱਖ ਮਿਲੇਗਾ, ਕਾਮ ਨੂੰ ਚੇਤੇ ਕਰਕੇ ਅੰਦਰ ਵਾਸ਼ਨਾ ਪੈਦਾ ਹੋਵੇਗੀ, ਦੁਸ਼ਮਣ ਨੂੰ ਯਾਦ ਕਰਕੇ ਅੰਦਰ ਕ੍ਰੋਧ ਪੈਦਾ ਹੋਵੇਗਾ, ਧਨ ਨੂੰ ਯਾਦ ਕਰਕੇ ਅੰਦਰ ਲੋਭ ਪੈਦਾ ਹੋਵੇਗਾ, ਹੋਂ ਨੂੰ ਚੇਤੇ ਕਰਕੇ ਅੰਦਰ ਅੰਗ ਪੈਦਾ ਹੋਵੇਗਾ। ਜੇ ਇਹ ਬਿਰਤੀਆਂ ਚਿਤਵਨ ਕਰਨ ਦੇ ਨਾਲ ਸਰੀਰ ਦੇ ਉੱਤੇ ਕੁਝ ਨਾ ਕੁਝ ਘਟਨਾ ਵਾਪਰਦੀ ਹੈ, ਤੇ ਜਿੰਨੇ ਸੁੱਖ ਨਿਧਾਨ ਵਾਹਿਗੁਰੂ ਨੂੰ ਚੇਤੇ ਕੀਤਾ, ਚੇਤੇ ਰੱਖਿਓ ਗੁਰਮੁਖੋ, ਉਹਦੇ ਅੰਦਰ ਨੂੰ ਪਰਮਾਤਮਾ ਦਾ ਸੁੱਖ ਆਪਣੇ ਆਪ ਹੀ ਮਿਲਦਾ। ਮੈਂ ਕਈ ਵਾਰੀ ਉਦਾਹਰਣ ਦੇਣਾ ਹੁੰਦਾ, ਉਹ ਮੈਂ ਅੱਜ ਫਿਰ ਅਰਜ਼ ਕਰ ਦੇਣਾ ਹਾਂ, ਕਿ ਜਦੋਂ ਆਪਾਂ ਕਿਸੇ ਹਿੱਲ ਸਟੇਸ਼ਨ ਤੇ ਜਾਂਦੇ ਹਾਂ, ਕਿਸੇ ਪਹਾੜੀ ਇਲਾਕੇ ਵੀ ਜਾਂਦੇ ਹਾਂ, ਹਾਲਾਂਕਿ ਪਹਾੜ ਸਾਡੇ ਤੋਂ ਬਹੁਤ ਦੂਰ ਹੈ, ਜਦੋਂ ਆਪਣੇ ਘਰੋਂ ਇੱਥੋਂ ਤੁਰਨੇ ਹਾਂ ਤੇ ਗਰਮੀ ਬਹੁਤ ਜ਼ਿਆਦਾ ਹੈ, ਆਪਾਂ ਗੱਡੀ ਵਿੱਚ ਏਸੀ ਲਾ ਕੇ ਤੁਰਾਂਗੇ, ਕਿਉਂਕਿ ਗਰਮੀ ਵਿੱਚ ਸਾਡੇ ਲਈ ਸਬਰ ਕਰਨਾ ਵੀ ਮੁਸ਼ਕਲ। ਪਰ ਜਿਉਂ ਜਿਉਂ ਅਸੀਂ ਸਬਰ ਕਰਦੇ ਗਏ, ਅਜੇ ਪਹਾੜ ਸਾਡੇ ਤੋਂ ਸੈਂਕੜੇ ਮੀਲ ਦੂਰ ਹੈ, ਜਿਸ ਚੋਟੀ ਤੇ ਪਹੁੰਚਣਾ ਹੈ ਉਸ ਚੋਟੀ ਤੇ ਪਹੁੰਚਣ ਲਈ ਸਾਨੂੰ ਕਈ ਦਿਨ ਲੱਗਣੇ ਨੇ, ਪਰ ਜਦੋਂ ਉਸ ਪਹਾੜ ਦੀ ਤਹਿ, ਉਸ ਦੀ ਤਲਖੱਟੀ, ਉਸ ਦੇ ਪੈਰਾਂ ਵਿੱਚ ਅਸੀਂ ਪਹੁੰਚੇ, ਤੇ ਥੋੜੀ ਥੋੜੀ ਠੰਡੀ ਜਿਹੀ ਹਵਾ ਸਾਨੂੰ ਆਉਣ ਲੱਗ ਪਈ। ਜਿਸ ਗੱਡੀ ਵਿੱਚ ਆਪਾਂ ਏਸੀ ਲਾਇਆ, ਕਹਿਣ ਲੱਗੇ ਹੁਣ ਬੰਦ ਕਰ ਦਿਓ, ਥੋੜੇ ਜਿਹੇ ਸ਼ੀਸ਼ੇ ਖੋਲ੍ਹ ਲਵੋ, ਕਿਉਂਕਿ ਹੁਣ ਤਾਂ ਬਾਹਰ ਦੀ ਹਵਾ ਹੀ ਬੜੀ ਠੰਡੀ ਆਉਣ ਲੱਗ ਪਈ ਹੈ। ਅਸੀਂ ਪਹੁੰਚਣਾ ਉਸ ਬਰਫ਼ ਦੇ ਸਿਖਰ ਤੇ ਹੈ, ਪਰ ਬਰਫ਼ ਦੇ ਸਿਖਰ ਤੇ ਪਹੁੰਚਣ ਵਾਲਿਆ, ਉਹਦੀਆਂ ਹਵਾਵਾਂ ਤੈਨੂੰ ਪਹਿਲਾਂ ਹੀ ਜੀਆਂ ਆ ਕਹਿ ਰਹੀਆਂ ਨੇ, ਤੇ ਇੱਕ ਗੱਲ ਸਮਝਾ ਰਹੀਆਂ ਨੇ, ਜਿਹਦੇ ਕੋਲ ਤੂੰ ਪਹੁੰਚਣਾ ਚਾਹੁੰਦੇ ਉਹ ਠੰਡ ਦਾ ਘਰ ਹੈ, ਅਜੇ ਤੂੰ ਮੇਰੇ ਕੋਲ ਪਹੁੰਚਣ ਲਈ ਕੁਝ ਕਦਮ ਹੀ ਤੁਰਿਆ ਹੈ, ਮੈਂ ਤੇਰੇ ਤਨ ਨੂੰ ਠੰਡੀ ਹਵਾ ਦੇਣਾ ਵਾ, ਜਿੱਦਣ ਮੇਰੇ ਕੋਲ ਆਏਗਾ ਤੇ ਦੇਖੀ ਇੱਥੇ ਤਪਸ਼ ਨਾਂ ਦੀ ਕੋਈ ਚੀਜ਼ ਨਹੀਂ, ਮੇਰੇ ਕੋਲ ਕੇਵਲ ਠੰਡ ਹੀ ਠੰਡ ਹੈ। ਸਮਝੋ ਮੇਰੀ ਬੇਨਤੀ ਨੂੰ, ਜੇ ਪਹਾੜ ਦੇ ਸਿਖਰ ਤੇ ਪਹੁੰਚਣਾ ਤੇ ਹਵਾਵਾਂ ਪਹਿਲਾਂ ਹੀ ਠੰਡ ਦੇਣ ਲੱਗ ਪੈਂਦੀਆਂ ਨੇ, ਤੇ ਪਹਾੜ ਦਾ ਸੁਭਾਅ ਹੈ ਜਿਹੜਾ ਉਹਦੇ ਕੋਲ ਜਾਂਦਾ ਹੈ, ਉਹ ਬਿਨਾਂ ਵਿਤਕਰੇ ਤੋਂ ਹਰ ਇੱਕ ਲਈ ਆਪਣੀ ਠੰਡੀ ਹਵਾ ਭੇਜਦਾ ਹੈ, ਭਾਵੇਂ ਕੋਈ ਪੈਦਲ ਆਵੇ, ਭਾਵੇਂ ਕੋਈ ਗੱਡੀ ਤੇ ਸਫ਼ਰ ਕਰੇ, ਭਾਵੇਂ ਕਿਸੇ ਹੋਰ ਜ਼ਰੀਏ ਨਾਲ ਆਏ, ਪਹਾੜ ਕਹਿੰਦਾ ਜਿਹੜਾ ਮੇਰੇ ਕੋਲ ਆਏਗਾ, ਮੇਰਾ ਸੁਭਾਅ ਹੈ ਮੈਂ ਉਹਨੂੰ ਠੰਡ ਦੇਣੀ ਹੈ। ਪਿਆਰਿਓ, ਪਹਾੜ ਦੇ ਪਹੁੰਚਣ ਤੋਂ ਪਹਿਲਾਂ, ਉਹਦੀ ਮੰਜ਼ਿਲ ਤੇ ਉਹਦੇ ਸਿਖਰ ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਠੰਡੀਆਂ ਹਵਾਵਾਂ ਦਾ ਸੁੱਖ ਮਿਲਦਾ ਹੈ। ਪਰਮਾਤਮਾ ਮਿਲਣਾ ਤਾਂ ਹੋ ਸਕਦਾ ਹੈ ਕਈ ਜਨਮਾਂ ਦੀ ਘਾਲਣਾ ਹੋਵੇ, ਪਰ ਜਿਉਂ ਜਿਉਂ ਉਹਦੇ ਨੇੜੇ ਤੂੰ ਕਦਮ ਵਧਾਏਗਾ, ਸੱਚ ਜਾਣੀ ਤੇਰੇ ਮਨ ਨੂੰ ਨਾਮ ਦੀਆਂ ਠੰਡੀਆਂ ਹਵਾਵਾਂ ਆਪਣੇ ਆਪ ਹੀ ਦੇਣ ਲੱਗ ਪਵੇਗਾ। ਸਿਖਰ ਦੂਰ ਹੈ ਪਰ ਹਵਾ ਤਾਂ ਪਹਿਲੀ ਪਹੁੰਚ ਜਾਂਦੀ ਹੈ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਅਜੇ ਖਬਰ ਸੁਣੀ ਮੈਂ ਤੇਰੇ ਤੱਕ ਪਹੁੰਚਿਆ ਨਹੀਂ। ਥੋੜੀ ਜਿਹੀ ਬੇਨਤੀ ਨੂੰ ਸਮਝਿਓ ਕਿ ਗੁਰੂ ਠੰਡ ਦਾ ਘਰ ਹੈ। ਪਿਆਰਿਓ, ਨਾਮ ਤੋਂ ਬਿਨਾਂ ਕਦੀ ਨਹੀਂ ਜੇ ਕੋਈ ਠੰਡਾ ਹੋਇਆ। ਅੱਤ ਦਾ ਬੰਦਾ ਗੁੱਸੇ ਵਿੱਚ ਕਲਪਦਾ ਹੋਵੇ, ਮੈਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਕੇ ਕਹਿਣਾ ਵਾਂ ਕਿ ਚੁੱਪ ਕਰਕੇ ਕਿਸੇ ਉੱਤੇ ਅੱਗ ਸੱਟਣ ਦੀ ਥਾਂ ਜੇ ਬੰਦਾ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਹੀ ਪਹਿਲੀ ਅਸ਼ਟਪਦੀ ਟੇਕ ਕੇ ਪੜ੍ਹ ਲਵੇ, ਮੇਰਾ ਨੀ ਖਿਆਲ ਕਿ ਬੰਦਾ ਤਪਦਾ ਰਹਿ ਜਾਏਗਾ। ਗੁਰੂ ਅਰਜੁਨ ਦੇਵ ਪਹਿਲੀ ਅਸ਼ਟਪਦੀ ਵਿੱਚ ਹੀ ਬੰਦੇ ਦੇ ਅੰਦਰ ਨੂੰ ਠਾਰ ਕੇ ਰੱਖ ਦਿੰਦੇ। ਕੋਈ ਤਜਰਬਾ ਕਰਕੇ ਦੇਖੇ ਤਾਂ ਸਹੀ, ਸਕੂਨ ਮਿਲਦਾ ਹੈ। ਸਾਹਿਬ ਨੇ ਫੁਰਮਾਇਆ ਕਿ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਚਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ। ਪੰਧ ਜੁਲੰਦੜੀ ਦਾ ਅਖਰੀ ਅਰਥ ਇਹ ਨਹੀਂ ਕਿ ਟਿਕ ਜਾਣਾ, ਪੰਧ ਜੁਲੰਦੜੀ ਦਾ ਅਖਰੀ ਅਰਥ ਹੈ ਕਿ ਸਫ਼ਰ ਉੱਤੇ ਚੱਲਣਾ। ਅਜੇ ਮੰਜ਼ਿਲ ਨਹੀਂ ਮਿਲੀ, ਜੁਲੰਦੜੀ ਅਜੇ ਤੁਰ ਰਿਹਾ ਹਾਂ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਹੇ ਪ੍ਰਭੂ ਜੀ ਤੇਰੇ ਘਰ ਤੱਕ ਅਜੇ ਮੈਂ ਪਹੁੰਚਿਆ ਨਹੀਂ, ਸਿਰਫ ਤੁਰਨ ਨਾਲ ਹੀ ਮੇਰਾ ਅੰਦਰ ਠੰਡਾ ਹੋ ਗਿਆ ਹੈ, ਤੇ ਜਿੱਦਣ ਤੇਰੇ ਦਰਸ਼ਨ ਪਾਵਾਂਗਾ ਉਦਣ ਕਿੰਨੀਆਂ ਕੁ ਦਾਤਾਂ ਦਏਗਾ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਚ ਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਤੁਹਾਨੂੰ ਗੁਰੂ ਅਰਜੁਨ ਸਾਹਿਬ ਨੇ ਅੱਜ ਬਚਨ ਕਿਹਾ, ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾਂ ਸੁਖ ਉਪ ਜਾਏ, ਦਰਗਾਹ ਪੈਂਦਾ ਜਾਏ। ਤੂੰ ਰੱਬ ਦੀ ਦਰਗਾਹ ਵੀ ਜਾਏਗਾ, ਤੈਨੂੰ ਸੁਖ ਮਿਲੇਗਾ। ਪਤਾ ਕਿੱਥੋਂ? ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਸਾਹਿਬ ਕਹਿਣ ਲੱਗੇ ਸਰਬ ਸਭਾ ਸੁਖਾਂ ਸੁਖ ਉਪਜੈ, ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਸੁਖ ਮਿਲੇਗਾ ਜੋ ਸੁਖ ਕੋ ਚਾਹੈ ਸਦਾ, ਮੇਰੇ ਮਨ ਮਨ ਮੇਰੇ ਏਕੋ ਨਾਮ ਧਿਆਏ। ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ ਕਉ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇਹ। ਸਹਿਬ ਬਾਣੀ ਵਿੱਚ ਮਿਹਰ ਪੈ ਕਰਦੇ ਨੇ, ਜੋ ਸੁਖ ਕੋ ਚਾਹੈ ਸਦਾ, ਜੇ ਸੁਖ ਚਾਹਨਾ ਹੈ ਤੇ ਪਿਆਰਿਆ ਫਿਰ ਪਰਮਾਤਮਾ ਦੇ ਨਾਮ ਦੀ ਸ਼ਰਨ ਵਿੱਚ ਆ। ਧੰਨ ਗੁਰੂ ਅਰਜੁਨ ਸਾਹਿਬ ਨੇ ਬਚਨ ਕੀਤੇ, ਸੁਖ ਤੈਨੂੰ ਮਿਲੇਗਾ। ਤੇ ਸੱਚ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਨਹੀਂ, ਉਹਨਾਂ ਨੇ ਸੁਖ ਮਾਣਿਆ ਹੈ। ਆਓ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਕੁਝ ਘਟਨਾਵਾਂ ਵੱਲ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਲਈ ਭੱਟਾਂ ਨੇ ਅਨੇਕਾਂ ਬਚਨ ਆਪਣੀ ਰਚਨਾ ਤੋਂ ਉਚਾਰਨ ਕੀਤੇ, ਤੇ ਪਿਛਲੇ ਦਿਨੀ ਮੈਂ ਇੱਕ ਬੇਨਤੀ ਵੀ ਕਰਕੇ ਆਇਆ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨਾ ਤੱਤੀ ਤਵੀ ਤੇ ਉਬਲਦੀ ਦੇਗ ਵਿੱਚ ਸੀਸ ਵਿੱਚ ਗਰਮ ਰੇਤਾ ਪਵਾਇਆ, ਪਰ ਪਿਆਰਿਓ ਜਿੰਨਾ ਉਹਨਾਂ ਦਾ ਅੰਦਰ ਸੁੱਖ ਵਿੱਚ ਸਕੂਨ ਵਿੱਚ ਹੈ, ਸ਼ਾਇਦ ਕਿਤੇ ਇਹੋ ਜਿਹੀ ਉਦਾਹਰਨ ਸੰਸਾਰ ਵਿੱਚ ਸਾਨੂੰ ਮਿਲੇ। ਭੱਟਾਂ ਨੇ ਦੋ ਬਚਨ ਗੁਰੂ ਅਰਜੁਨ ਸਾਹਿਬ ਲਈ ਪਹਿਲੇ ਸਵਈਏ ਵਿੱਚ ਕਹੇ ਸਨ, ਉਹ ਦੋ ਬਚਨ ਸ਼ਿਖਰ ਦੇ ਬਚਨ ਨੇ। ਰੂਹਾਨੀਅਤ ਵਿੱਚ ਉਹ ਪਦਵੀ ਸ਼ਿਖਰ ਦੀ ਪਦਵੀ ਹੈ। ਉਹ ਦੋ ਪਦਵੀਆਂ ਕਿਹੜੀਆਂ ਨੇ? ਗੁਰੂ ਪਦਵੀ ਤਾਂ ਹੈ ਹੀ, ਪਰ ਜਦੋਂ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਜਨਮ ਲਈ ਦੋ ਸ਼ਬਦ ਭੱਟਾਂ ਨੇ ਕਹੇ ਨੇ। ਇੱਕ ਸ਼ਬਦ ਕਹਿ ਕਿ ਗੁਰੂ ਅਰਜੁਨ ਦੇਵ ਜਨਮ ਤੋਂ ਬ੍ਰਹਮ ਗਿਆਨੀ ਨੇ, ਤੇ ਦੂਜਾ ਬਚਨ ਕਹਿ ਗੁਰੂ ਅਰਜੁਨ ਦੇਵ ਗੁਰੂ ਰਾਮਦਾਸ ਦੇ ਘਰ ਜਿੱਦਣ ਆਏ ਉਦਣ ਭਗਤ ਹੀ ਬਣ ਕੇ ਆਏ। ਫਿਰ ਬੇਨਤੀ ਸਮਝਿਓ, ਅਸੀਂ ਬਚਨ ਪੜ੍ਹਨੇ ਹਾਂ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਵਿਸਤਾਰ ਵਿੱਚ ਨਹੀਂ ਜਾਣਾ ਮੈਂ ਸਵਈਏ ਦੇ, ਸਿਰਫ ਦੋ ਦੋ ਪੰਕਤੀਆਂ ਆਪ ਨਾਲ ਸਾਂਝੀਆਂ ਕਰਨੀਆਂ ਹਨ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਧੰਨ ਗੁਰੂ ਅਰਜੁਨ ਦੇਵ ਤੁਸੀਂ ਆਪਣੇ ਜਨਮ ਤੋਂ ਗੁਰਮਤ ਬ੍ਰਹਮ, ਵੇਦਾਂਤ ਬ੍ਰਹਮ ਨਹੀਂ, ਸੂਫੀ ਬ੍ਰਹਮ ਨਹੀਂ, ਕਿਸੇ ਕਰਮ ਕਾਂਡੀ ਦੇ ਕੀਤੇ ਹੋਏ ਕਰਮਾਂ ਨਾਲ ਬ੍ਰਹਮ ਦੀ ਜਿਹੜੀ ਪਰਿਭਾਸ਼ਾ ਉਹ ਨਹੀਂ, ਤੁਸੀਂ ਗੁਰਮਤ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਖਾਣਿਓ। ਤੇ ਦੂਸਰਾ ਬਚਨ ਉਹਨਾਂ ਕੀਤਾ ਜੇ ਬ੍ਰਹਮ ਪਛਾਣਿਓ, ਕਹਿਣ ਲੱਗੇ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਆ ਜਦੋਂ ਆ ਪਿਛਲੇ ਦਿਨੀ ਕਥਾ ਕਰਦਿਆਂ ਬਾਹਰ ਮਨ ਚ ਆਇਆ, ਮਨਾ ਪਹਿਲੇ ਸਵਈਏ ਵਿੱਚ ਸ਼ਿਖਰ ਦੀਆਂ ਦੋ ਪਦਵੀਆਂ, ਇੱਕ ਬ੍ਰਹਮ ਨੂੰ ਪਹਿਚਾਣਿਆ ਤੇ ਦੂਜੇ ਧੰਨ ਗੁਰੂ ਅਰਜੁਨ ਦੇਵ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤ ਉਤਰ ਕੇ ਆਏ, ਭਗਤ ਬਣ ਕੇ ਆਏ। ਤੇ ਫਿਰ ਗੁਰੂ ਅਰਜੁਨ ਸਾਹਿਬ ਨੂੰ ਪੁੱਛੀਏ, ਉਹਨਾਂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬ੍ਰਹਮ ਗਿਆਨੀ ਕਿਸੇ ਇੱਕ ਖਾਸ ਕਿਸਮ ਦੇ ਪਾਏ ਹੋਏ ਚੋਲੇ ਦਾ ਨਾਮ ਨਹੀਂ। ਪਿਆਰਿਓ ब्रह्म ज्ञानी ओ गुण ने जेड़े गुरु अर्जुन साहब जी ने बाणी विच कहे ते आप जी ने अपने जीवन विच उन्हां गुणा दी व्याख्या भी की। साहब गुरु अर्जुन देव जी ने बचन किया, कह लगे ब्रह्म ज्ञानी दे मन विच द्वेष नहीं। पुछया महाराज क्यों, कोई हो सकता ऐसा जेड़ा द्वेष तो बचया होवे? तन गुरु अर्जुन साहब कह लगे हां, ब्रह्म ज्ञानी दे सामने दुश्मन आ जाए, ब्रह्म ज्ञानी दे सामने मित्र आ जाए, ब्रह्म ज्ञानी दे सामने वैरी आ जाए, ब्रह्म ज्ञानी दे कोल मित्र आ जाए, ओदे अंदर दी अवस्था दोनों लई इको जी है। ते गुरु साहब ने बाणी विचो फरमाया, कहन लगे ब्रह्म ज्ञानी कै दृष्ट समान जैसे राज लंक को लागे तुल पवा। साहब धन गुरु अर्जुन साहब मेहर पै करदे ने, कहन लगे ब्रह्म ज्ञानी दी दृष्टि इस तरह है कि जिवें हुण हवा चलदी है, प्रमाण तुहाडे सामने है। हुण हवा जे चले कि पाकिस्तान विचो रोक के कहणगे कि जिहड़ा पूर्वी पंजाब है इस पंजाब दे लोगां नूं असी हवा नहीं पछम दी आउण देनी, दुनिया दी कोई ताकत उस हवा नूं रोक नहीं सकेगी। प्यारिओ, जिस घर दे विच किसे दी मौत हो गई, हवा उस घर विच रोंदियां कोलों भी सुख दे के लंघ जाएगी, ते जिस घर विच पुत्तर दा विआह हुंदा होवेगा हवा उहदे घर विचों भी लंघ जाए। जिस घर दे अंदर सुक्की रोटी होवेगी एक वक्त दी हवा उहनूं भी सुकून देगी। जिस घर दे अंदर 36 प्रकार दे भोजन होणगे हवा उस दे घर नूं भी सुकून देगी। जिस घर दे अंदर वाहिगुरु जपिया जाएगा हवा उहदे घर भी सुख दे के जाएगी। जिस घर अंदर कदी रब नूं चेते नहीं किया जाएगा हवा उहदे घर भी सुख दे जाएगी। ब्रह्म ज्ञानी की है? तन गुरु अर्जुन देव हवा की तरह समान ने, उन्हां कोल दुश्मन आया उन्हां कोल मित्र आया, गुरु अर्जुन देव जी दे अंदर दी समदृष्टि उन्हां दी समानता है। मैं खे संखेप जी बेनती करदा जाना, भावा कि मेरा चित सी कल नूं पूर्ण पुरख की गल चलनी है, प्रदान की गल चलनी है। गुरु ग्रंथ साहब ने प्रदान किनू मन्या है? तन गुरु अर्जुन साहब ने क्या कहन लगे, ब्रह्म पहचानिया। दूजा बचन उन्हां कीता कि इन्ने धीरज वाले ने ब्रह्म ज्ञानी, कोई जमीन नूं वाही जांदा है पर जमीन कदी नहीं रोंदी, कदी नहीं विलकदी, कदी जमीन ने अपनी वाण वालिया नूं सराप नहीं दिते। ते जे कोई जमीन दे उत्ते सोहनी फुलवाड़ी पैदा करदा है, जमीन उन्हां दे कदी सोहले नहीं गाउंदी। साहब ने बचन कीता है कि ब्रह्म ज्ञानी कै धीरज एक, जो बसदा कोउ खोदै कोउ चंदन ले। एक तो उन्हें ब्रह्म नूं पहचानिया, एक चूक मात्र दोक प्रमाण। दूसरी गल के गुर अर्जुन कर गुर रामदास भगत उतरा है। तन गुरु रामदास जी दे घर अंदर गुरु अर्जुन देव भगत बन के आए, भगत उतरे ने, ते भगत कौन कहे? ते गुरु अर्जुन साहब विच ए तिन्ने गुण मौजूद ने जेड़े एक भगत विच चाहिए ने। जो बाबा जी ने कहे कि मत खोंदी होए इयाणा, भगत उतर आयो, तान खोंदा होए निताणा, अण खोंदा आप वंडाए, कोई ऐसा भगत सदाए। तन गुरु अर्जुन देव परमात्मा दे भगत ने। प्यारियो, कले ब्रह्म नूं पहचानण वाले नहीं, कले भगत शब्द नहीं। भट्टा ने शिखर ते जाके अखीर दे बचन कहन लगे ए पद्धत ते मत चूकै रे मन, भेद विभेद न जान बियो, पर तच हृदय गुरु अर्जुन कै हर पूर्ण ब्रह्म निवास लियो। अखीर ते उन्हां ने बचन कहे कि यज्ञ और न या है महातम में, अवतार उजागर आन कियो, तिनके दुख कोटिक दूर गए, अब मथुरा जिन अमृत नाम पियो। ए पद ते मत चूकै रे मन, भेद विभेद न जान बियो, पर तच हृदय गुरु अर्जुन कै हर पूर्ण ब्रह्म निवास लियो। साहब कृपालू जी बारे उन्हें क्या, जब लो नी भाग लार उदय, तब लो भरम ते फिरते बहुतायो, कल कोर समुन्द्र में बूढ़ते, कब हूं मिट है नी रे पछतायो, तत विचार याहे मथुरा जगतारण को अवतार बनायो। केवल ब्रह्म ते भगत ही नहीं, जपयो जिन अर्जुन देव गुरु, फिर संकट जोन गर्भ ना आयो। संखेप जी बेनती करा, ਤਨ ਗੁਰੂ ਅਰਜਨ ਦੇਵ ਤਖ਼ਤ ਸਿੰਘਾਸਨ ਤੇ ਬਿਰਾਜਮਾਨ ਹੋ ਗਏ। ਭਾਵਾਂ ਅਸੀਂ ਅਕਾਲ ਤਖ਼ਤ ਦੀ ਅੱਜ ਗੱਲ ਜ਼ਰੂਰ ਕਰਾਂਗੇ। ਤਨ ਗੁਰੂ ਅਰਜਨ ਸਾਹਿਬ ਬਾਰੇ ਤਾਂ ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿੰਨਾ ਵੇਖਿਆ ਉਹਨਾਂ ਸਮਕਾਲੀ ਮਹਾਂਪੁਰਸ਼ਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਹਿ ਦਿੱਤੇ, ਤਖ਼ਤ ਬੈਠਾ ਅਰਜੁਨ ਗੁਰੂ। ਬਾਬਾ ਸੱਤਾ ਜੀ ਗੁਰੂ ਅਰਜੁਨ ਸਾਹਿਬ ਤਖ਼ਤ ਤੇ ਬੈਠੇ ਨੇ। ਤਖ਼ਤ ਬੈਠਾ ਅਰਜੁਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ, ਉਗਵਣੋ ਤੈ ਆਥਵਣੋ ਚੌ ਚੱਕੀ ਕੀਅਨ ਲੋਵਾ। ਭੱਟਾਂ ਨੇ ਜਿਹੜਾ ਅਖੀਰਲੀ ਤੁਕ ਭੱਟਾਂ ਦੇ ਸੋਈਆਂ ਦੀ ਹੈ ਉਹ ਇਹ ਹੈ ਕਿ ਸ਼ਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜੁਨ ਕੋ ਦੇ ਆਇਓ। ਤਨ ਗੁਰੂ ਅਰਜੁਨ ਸਾਹਿਬ ਦੀ ਸ਼ਤਰ ਸਿੰਘਾਸਨ ਧਰਤੀ ਦੀ ਰੁਖਾਨੀਅਤ ਦਾ ਰਾਜ ਗੁਰੂ ਅਰਜੁਨ ਦੇਵ ਸਾਹਿਬ ਨੂੰ ਦੇ ਕੇ ਆਏ। ਗੁਰੂ ਅਰਜੁਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਕਈ ਸਾਲ ਲੰਘ ਗਏ ਨੇ, ਅਜੇ ਘਰ ਦੇ ਅੰਦਰ ਕੋਈ ਸੰਤਾਨ ਨਹੀਂ। ਦੇਖੋ ਕਈ ਵਾਰੀ ਨਿੱਕੀਆਂ ਘਟਨਾਵਾਂ ਬਹੁਤ ਵੱਡੇ ਇਤਿਹਾਸ ਨੂੰ ਜਨਮ ਦੇ ਜਾਂਦੀਆਂ ਨੇ। ਤਨ ਗੁਰੂ ਅਰਜੁਨ ਸਾਹਿਬ ਇਤਿਹਾਸ ਕਹਿੰਦਾ ਹੈ, ਆਪਣੇ ਵੱਡੇ ਭਰਾ ਬਾਬੇ ਪਿਰਤੀਏ ਦੀ ਵਧੀਕੀਆਂ ਦੇ ਬਾਵਜੂਦ ਵੀ ਉਹਨਾਂ ਦੇ ਪੁੱਤਰ ਮਿਹਰਵਾਨ ਨੂੰ ਬਹੁਤ ਪਿਆਰ ਕਰਦੇ। ਤੇ ਆਪ ਸਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਸ਼ਬਦ ਐਸਾ ਹੈ ਜਿਹੜਾ ਗੁਰੂ ਰਾਮਦਾਸ ਜੀ ਨੇ ਆਪਣੀ ਰਚਨਾ ਤੋਂ ਕਿਹਾ ਤੇ ਆਪਣੇ ਵੱਡੇ ਪੁੱਤਰ ਨੂੰ ਮੁਖਾਤਬ ਕਰਕੇ ਕਿਹਾ, ਤੇ ਉਸ ਸ਼ਬਦ ਵਿੱਚ ਦੋ ਤਿੰਨ ਗੱਲਾਂ ਕਮਾਲ ਦੀਆਂ ਕਹੀਆਂ। ਪਹਿਲੀ ਗੱਲ ਤਾਂ ਕਈ ਪੁੱਤਰ ਪਾਪਾਂ ਨੂੰ ਇਕੱਠੀਆਂ ਪਿਆ ਕਰਨੇ। ਦੂਸਰੀ ਗੱਲ ਕਹੀ ਕਿ ਜਿਸ ਧਨ ਦਾ ਮਾਣ ਕਰਕੇ ਮਾਂ ਬਾਪ ਦੇ ਸਾਹਮਣੇ ਬੋਲਣੇ, ਇਹ ਰੁਪਈਆ ਕਦੀ ਕਿਸੇ ਦਾ ਨਹੀਂ ਖੋਇਆ। ਤੇ ਤੀਜੀ ਗੱਲ ਕਹੀ, ਪੁੱਤਰ ਮੇਰਿਆ ਅਜੇ ਵੀ ਮੌਕਾ ਹੀ ਆਪਣੇ ਅੰਦਰ ਦੀ ਅੱਗ ਨੂੰ ਨਾਮ ਨਾਲ ਬੁਝਾ ਕੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਮੰਨ ਲੈ, ਇਹਦੇ ਨਾਲ ਤੇਰੇ ਅੰਦਰ ਨੂੰ ਸ਼ਾਂਤੀ ਮਿਲੇ। ਉਹ ਸ਼ਬਦ ਆਪਾਂ ਪੜ੍ਹਨੇ ਹਾਂ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ। ਪੁੱਤਰ ਕਿਉਂ ਝਗੜਾ ਕਰਨਾ ਬਾਪ ਦੇ ਨਾਲ, ਪਿਤਾ ਜੀ ਦੇ ਨਾਲ, ਜਿਨਕੇ ਜਣੇ। ਜਣੇ ਦਾ ਅਖਰੀ ਅਰਥ ਹੁੰਦਾ ਜਨਮ ਦੇਣਾ। ਵਡੀਰੇ, ਵਡੀਰੇ ਦਾ ਅਖਰੀ ਅਰਥ ਹੈ ਜਨਮ ਦੇਣ ਤੋਂ ਬਾਅਦ ਉਹਨੂੰ ਵੱਡਿਆਂ ਕਰਨਾ, ਪਾਲਣਾ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ ਤਿੰਨ ਸੌ ਝਗੜਤ ਪਾਪ। ਤੇ ਨਾਲ ਅਗਲਾ ਬਚਨ ਕਿਹਾ ਕਿ ਜਿਸ ਧਨ ਕਾ ਤੁਮ ਗਰਭ ਕਰਤ ਹੋ। ਇਹਦਾ ਮਤਲਬ ਉਹਨੇ ਬਹੁਤ ਸਾਰੀ ਮਾਇਆ ਇਕੱਠੀ ਕੀਤੀ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੈ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ, ਤੋ ਲਾਗੈ ਪਛਤਾ। ਤਨ ਗੁਰੂ ਅਰਜੁਨ ਸਾਹਿਬ ਤਖ਼ਤ ਤੇ ਬੈਠੇ ਨੇ। ਉਹਨਾਂ ਨੇ ਆਪਣੇ ਭਤੀਜੇ ਨੂੰ ਰੱਜ ਕੇ ਪਿਆਰ ਕੀਤਾ, ਆਪਣੇ ਕੋਲ ਬਿਠਾਇਆ। ਤੇ ਜਦੋਂ ਗੁਰੂ ਅਰਜੁਨ ਸਾਹਿਬ ਦੀ ਉਪਮਾ ਕੋਈ, ਤੇ ਇੱਕ ਦਿਨ ਬਾਬੇ ਪਿਰਤੀਏ ਦੀ ਘਰ ਵਾਲੀ, ਉਸ ਦਾ ਨਾਮ ਇਤਿਹਾਸ ਨੇ ਕਰਮੋ ਦੱਸਿਆ ਹੈ, ਉਹਨੇ ਇੱਕੋ ਸ਼ਬਦ ਕਿਹਾ, ਕਹਿ ਲੱਗੀ, ਜੇ ਤੁਸੀਂ ਹੁਕਮ ਮੰਨਿਆ ਹੁੰਦਾ, ਪਿਤਾ ਗੁਰੂ ਜੀ ਦੇ ਬਚਨ ਪਾਲੇ ਹੁੰਦੇ, ਅੱਜ ਤੁਸੀਂ ਤਖ਼ਤ ਤੇ ਹੁੰਦੇ। ਜਿਸ ਤਰ੍ਹਾਂ ਗੰਗਾ ਨੂੰ ਲੋਕ ਪਿਆਰ ਕਰਦੇ ਨੇ, ਤੇ ਪਿਆਰਿਓ ਇਸ ਗੱਲ ਨੂੰ ਸੱਟ ਨਾ ਪਾਇਓ, ਈਰਖਾ ਇੱਕ ਏਡੀ ਭੈੜੀ ਬਿਮਾਰੀ ਹੈ ਜਿਹਦੇ ਤੋਂ ਅੱਜ ਤੀਕਰਾਂ ਸ਼ਾਇਦ ਹੀ ਕੋਈ ਬਚ ਸਕਿਆ ਹੋਵੇ। ਅਸੀਂ ਭਾਵੇਂ ਕਥਾ ਕਰਦੇ ਕਹੀ ਜਾਂਦੇ ਹਾਂ, ਕੀੜਾ ਤਾਂ ਸਾਡੇ ਅੰਦਰ ਵੀ ਇਹ ਹੈ। ਦੋ ਚੀਜ਼ਾਂ ਨੇ ਬੰਦੇ ਨੂੰ ਕਦੀ ਸੁੱਖ ਨਹੀਂ ਦਿੱਤਾ, ਇੱਕ ਪਰਾਈ ਆਸ ਨੇ ਤੇ ਦੂਸਰੀ ਪਰਾਈ ਤਾਤ ਨੇ। ਜਿਹੜਾ ਬੰਦਾ ਪਰਾਈ ਆਸ ਤੇ ਜੀਣ ਲੱਗ ਪਵੇ, ਉਹ ਬੰਦਾ ਹਮੇਸ਼ਾ ਦੂਜਿਆਂ ਦੇ ਹੱਥ ਵੱਲ ਤੇ ਦੂਜਿਆਂ ਦੀ ਥਾਲੀ ਵੱਲ ਹੀ ਨਿਗਾਹ ਰੱਖਦਾ ਹੈ, ਕਦੀ ਵੀ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਜਿਹੜਾ ਪਰਾਈ ਆਸ ਤੇ ਜਿੰਦਾ ਹੈ। ਤੇ ਜਿਹੜਾ ਪਰਾਈ ਤਾਤ ਨੂੰ ਹਿਰਦੇ ਵਿੱਚ ਈਰਖਾ ਨੂੰ ਲੈ ਕੇ ਜਿੰਦਾ, ਉਸ ਬੰਦੇ ਦੇ ਅੰਦਰ ਨੂੰ ਕਦੀ ਵੀ ਸ਼ਾਂਤੀ ਨਹੀਂ ਮਿਲ ਸਕਦੀ। ਉਸ ਈਰਖਾ ਵਸ ਹੋਈ ਨੇ, ਕਿਆ ਦੇਖ ਉਹਨਾਂ ਕੋਲ ਇੰਨੇ ਸੁੱਖ, ਸੰਗਤਾਂ ਮੱਥੇ ਟੇਕਦੀਆਂ ਨੇ, ਧਨ ਪਦਾਰਥ ਹੁੰਦੇ ਨੇ। ਇੱਥੇ ਇੱਕ ਬੇਨਤੀ ਹੋਰ ਕਿ ਪਿਰਥੀਆ ਸਮਝਦਾ ਕਿ ਗੁਰਗੱਦੀ ਰੁਪਈਆਂ ਦਾ ਸਾਧਨ ਹੈ, ਮੱਥੇ ਟਿਕਾਉਣ ਦਾ ਇੱਕ ਸਾਧਨ ਹੈ। ਸ਼ਾਇਦ ਉਹਨੂੰ ਪਤਾ ਨਹੀਂ ਕਿ ਜਿਸ ਗੁਰੂ ਅਰਜੁਨ ਦੇਵ ਜੀ ਨੂੰ ਅੱਜ ਸਿੰਘਾਸਨ ਤੇ ਬਿਠਾ ਕੇ ਸੰਗਤ ਮੱਥੇ ਟੇਕਦੀ ਹੈ, ਚੇਤੇ ਰੱਖੀ ਇਸ ਗੁਰੂ ਅਰਜੁਨ ਦੇਵ ਨੇ ਕੱਲ ਨੂੰ ਤੱਤੀ ਤਵੀ ਤੇ ਵੀ ਬੈਠਣਾ ਹੈ। ਕੱਲਾ ਇਹ ਸੁੱਖ ਦਾ ਸਾਧਨ ਨਹੀਂ, ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਕਰਮੋਂ ਨੇ ਸ਼ਬਦ ਕਹਿ ਉਹਨਾਂ ਨੂੰ ਮੱਥੇ ਟੇਕਦੇ ਨੇ, ਉਹਨਾਂ ਦੇ ਘਰ ਸਹੂਲਤਾਂ ਨੇ, ਤੇ ਜੇ ਤੁਸੀਂ ਸੇਵਾ ਕਰਦੇ ਇਹ ਗੱਦੀ ਤੁਹਾਨੂੰ ਮਿਲ ਜਾਂਦੀ। ਉੱਥੇ ਬੰਸਾਵਲੀ ਨਾਮੇ ਵਿੱਚ ਇੱਕ ਬਚਨ ਕਿਹਾ ਹੈ, ਇੱਕ ਗੋਲੀ ਸੁਣਦੀ ਪਈ ਸੀ, ਪਿਰਥੀਏ ਨੇ ਇੱਕ ਬਚਨ ਕਿਹਾ, ਕਹਿਣ ਲੱਗਾ ਨਾ ਕੋਈ ਇਹਨਾਂ ਦਾ ਪੁੱਤ, ਨਾ ਧੀ, ਨਾ ਕੋਈ ਸਾਕ, ਨਾ ਸੈਣਾ, ਜੋ ਇਹਨਾਂ ਦੇ ਕੋਲ ਹੈ ਉਹ ਇੱਕ ਦਿਨ ਅਸਾਂ ਨੇ ਲੈਣਾ। ਇਹ ਸ਼ਬਦ ਸਨ, ਜੋ ਇਹਨਾਂ ਦੇ ਕੋਲ ਹੈ ਉਹ ਇੱਕ ਦਿਨ ਅਸਾਂ ਨੇ ਲੈਣਾ, ਨਾ ਇਹਨਾਂ ਦਾ ਪੁੱਤ, ਨਾ ਧੀ, ਨਾ ਸਾਕ, ਨਾ ਸੈਣਾ, ਨਾ ਪੁੱਤਰ, ਨਾ ਧੀ, ਇਹਨਾਂ ਨੇ ਦੁਨੀਆਂ ਤੋਂ ਇਵੇਂ ਚਲੇ ਜਾਣਾ ਹੈ, ਜੋ ਕੁਝ ਇਹਨਾਂ ਕੋਲ ਇੱਕ ਦਿਨ ਸਾਡੇ ਕੋਲ ਆਏਗਾ। ਪਿਆਰਿਓ, ਗੋਲੀ ਨੇ ਸ਼ਬਦ ਸੁਣੇ ਤੇ ਜਾ ਕੇ ਮਾਤ ਗੰਗਾ ਜੀ ਨੂੰ ਇਹ ਸ਼ਬਦ ਕਹੇ। ਮੈਂ ਉਸ ਇਤਿਹਾਸ ਨੂੰ ਅੱਜ ਦੇ ਸੰਦਰਭ ਵਿੱਚ ਜਿਵੇਂ ਕਿਹਾ ਜਾਂਦਾ ਕਿ ਬਾਬਾ ਬੁੱਢਾ ਸਾਹਿਬ ਜੀ ਬਾਰੇ ਅਰਦਾਸ ਕਿਉਂ ਕਰਾਉਣ ਗਏ, ਗੁਰੂ ਅਰਜੁਨ ਦੇਵ ਸਮਰੱਥ ਸਨ, ਮੈਂ ਬੇਨਤੀ ਕਰਾਂ ਗੁਰਮੁਖੋ, ਗੁਰੂ ਹਰਕ੍ਰਿਸ਼ਨ ਸਾਹਿਬ ਸਮਰੱਥ ਨੇ, ਉਹ ਇੱਕ ਖਿੰਨ ਵਿੱਚ ਗੀਤਾ ਦੇ ਅਰਥ ਕਰ ਸਕਦੇ ਨੇ, ਜਦੋਂ ਆਪਣੀ ਰਹਿਮਤ ਨਾਲ ਨਿਵਾਜਣਾ ਹੋਵੇ ਤੇ ਗੁਰੂ ਸਮਰੱਥ ਗੁਰੂ ਕਮਾਈਆਂ ਵਾਲਿਆਂ ਨੂੰ, ਡਿੱਗਿਆਂ ਖੋਇਆਂ ਨੂੰ ਵੀ ਨਿਵਾਜਦੇ। ਮਾਤਾ ਗੰਗਾ ਜੀ ਨੂੰ ਜਾ ਕੇ ਗੋਲੀ ਨੇ ਸ਼ਬਦ ਕਹੇ ਕਿ ਮਾਂ, ਕਿ ਅੱਜ ਉਹਨਾਂ ਦੇ ਘਰੋਂ ਮੈਂ ਸੁਣ ਕੇ ਆਈ ਹਾਂ, ਉਹਨਾਂ ਨੇ ਕਿਹਾ ਨਾ ਇਹਨਾਂ ਘਰ ਪੁੱਤਰ ਨਾ ਧੀ ਕੋਈ ਜੀ ਨਹੀਂ ਹੋਣਾ, ਕੱਲ ਨੂੰ ਜੋ ਕੁਝ ਇਹਨਾਂ ਦਾ ਹੈ ਸਾਡੇ ਘਰ ਵਿੱਚ ਆਵੇਗਾ। ਮਾਤ ਗੰਗਾ ਜੀ ਨੇ ਸੁਣਿਆ ਚੁੱਪ ਕਰ ਗਏ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਏ ਤੇ ਆ ਕੇ ਬੇਨਤੀ ਕੀਤੀ। ਇਸ ਨਾਲ ਇੱਕ ਘਟਨਾ ਹੋਰ ਵਾਪਰੀ ਹੈ। ਸਿੱਖ ਇਤਿਹਾਸ ਕਹਿੰਦਾ ਹੈ ਕਿ ਇੱਕ ਦਿਨ ਮਾਤ ਗੰਗਾ ਜੀ ਕੇਸੀ ਇਸ਼ਨਾਨ ਕਰਕੇ ਕੇਸ ਹਰੇ ਪੈ ਕਰਦੇ ਨੇ, ਕੇਸਾਂ ਵਿੱਚੋਂ ਜਲ ਛਣਕਦਿਆਂ ਕੁਝ ਪਾਣੀ ਦੀਆਂ ਬੂੰਦਾਂ ਬਾਬੇ ਪ੍ਰਿਥੀਏ ਦੀ ਇਸਤਰੀ ਉਹਦੀ ਘਰਵਾਲੀ ਦੇ ਤਨ ਤੇ ਪਈਆਂ ਤੇ ਉਹਨੇ ਸ਼ਬਦ ਕਹਿ ਸਨ, ਆਪਣੀ ਤਾਂ ਤੇਰੀ ਗੋਦ ਖਰੀ ਨਹੀਂ ਹੋਈ ਤੇ ਮੇਰੇ ਘਰ ਨੂੰ ਵੀ ਤੂੰ ਖਤਮ ਕਰਨਾ ਚਾਹੁੰਦੀ ਹੈ, ਮੇਰੇ ਘਰ ਨੂੰ ਵੀ ਤੂੰ ਤਬਾਹ ਕਰਨਾ ਚਾਹੁੰਦੀ ਹੈ। ਮਾਤ ਗੰਗਾ ਜੀ ਨੇ ਦੋਨੋਂ ਗੱਲਾਂ ਸੁਣ ਲਈਆਂ। ਧੰਨ ਗੁਰੂ ਅਰਜੁਨ ਸਾਹਿਬ ਘਰ ਆਏ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇੱਕ ਕਿਰਪਾਲਤਾ ਕਰੋ। ਮੈਂ ਇਸ ਕਰਕੇ ਇਤਿਹਾਸ ਦਾ ਥੋੜਾ ਜਿਹਾ ਇਹ ਪ੍ਰਸੰਗ ਛੋਹ ਲਿਆ ਹੈ ਕਿ ਅੱਜ ਮੇਰੇ ਦਲ ਭੰਜਨ ਗੁਰੂ ਦਾ ਆਗਮਨ ਦਿਵਸ ਹੈ। ਭਾਵਾਂ ਇਹ ਸਾਖੀਆਂ, ਇਹ ਕਹਾਣੀਆਂ ਤੁਸੀਂ ਬੜੀ ਵਾਰੀ ਸੁਣੀਆਂ, ਚੇਤੇ ਰੱਖੋ ਕਦੀ ਨਹੀਂ ਪੁਰਾਣੀਆਂ ਹੁੰਦੀਆਂ ਜੇ ਸਿੱਖ ਦੇ ਅੰਦਰ ਦੀ ਭਾਵਨਾ ਕਦੀ ਪੁਰਾਣੀ ਨਾ ਹੋਵੇ। ਪੁਰਾਣਾ ਹੀ ਉਦੋਂ, ਪੁਰਾਤਨ ਤਾਂ ਉਦੋਂ ਹੈ ਜਦੋਂ ਅੰਦਰ ਸਾਡੇ ਸੁੱਕਦੇ ਨੇ। ਮਾਤ ਗੰਗਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਦਾਤਾਰ ਹੋ, ਸਭ ਕੁਝ ਭੰਨਣ ਘੜਨ ਸਮਰੱਥ ਹੋ, ਹਰਨ ਭਰਨ ਆਪ ਜੀ ਦਾ ਨੇਤਰ ਹੋਰ ਦਾ ਕੰਮ ਹੈ, ਤੁਸੀਂ ਕਿਰਪਾ ਕਰੋ ਮੇਰੀ ਗੋਦ ਨੂੰ ਭਾਗ ਲਾਓ। ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਉੱਤਰ ਸੀ, ਗੰਗਾ ਜੇ ਸੰਤਾਨ ਦੀ ਪ੍ਰਾਪਤੀ ਦੀ ਇੱਛਾ ਹੈ ਤੇ ਇੱਕ ਕੰਮ ਕਰੋ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਨਨ ਸਿੱਖ ਹੈ, ਉਸ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤੇ ਜਿਨ੍ਹਾਂ ਮਹਾਂਪੁਰਸ਼ਾਂ ਦੀ ਇਸ ਸਾਲ ਜਨਮ ਸ਼ਤਾਬਦੀ ਹੈ। ਕਹਿਣ ਲੱਗੇ ਜਾਓ ਉਹਨਾਂ ਦੇ ਕੋਲ ਅਰਦਾਸ ਕਰਾਓ, ਸਾਈਂ ਵਾਲੇ ਨੇ ਅਰਦਾਸ ਕਰਨਗੇ, ਉਹਨਾਂ ਦੀ ਅਰਦਾਸ ਥਾਂ ਪਏਗੀ। ਮੈਂ ਆਰੰਭ ਵਿੱਚ ਬੇਨਤੀ ਕੀਤੀ, ਇੱਥੇ ਜੇ ਕੋਈ ਪੁੱਛੇ ਵੀ ਆਪ ਕਿਉਂ ਨਾ ਅਰਦਾਸ ਕੀਤੀ, ਉਹ ਗੁਰੂ ਕੇ ਸਿੱਖੋ, ਕਿਹੜੇ ਭੁਲੇਖੇ ਵਿੱਚ ਅਸੀਂ ਜ਼ਿੰਦਗੀ ਜੀਨੇ ਪਏ ਹਾਂ। ਧਰਮ, ਸ਼ਰਧਾ, ਭਾਵਨਾ, ਵਿਸ਼ਵਾਸ, ਅੰਦਰ ਦਾ ਅਕੀਦਾ ਉਸ ਉੱਤੇ ਖਲੋਤਾ ਹੋਇਆ ਹੈ। ਫਿਰ ਬੇਨਤੀ ਕਰਾਂ, ਜਿਸ ਦਿਨ ਧਰਮ ਨੂੰ ਕਮਾਣ ਤੁਰਨਾ, ਇਹਦੇ ਵਿੱਚ ਸੱਤ ਬਚਨ ਕਹਿ ਕੇ ਤੁਰ ਕੇ ਕੀ ਕੁਛ ਮਿਲੇਗਾ, ਤੇ ਜਿਸ ਦਿਨ ਵਿਗਿਆਨ ਨੂੰ ਖੋਜਣ ਤੁਰਨਾ, ਉਸ ਦਿਨ ਕਿਉਂ ਤੇ ਕਿਵੇਂ ਕਹਿ ਕੇ ਹੀ ਕੁਛ ਮਿਲੇਗਾ। ਮਾਤਾ ਗੰਗਾ ਜੀ ਤੁਰੇ ਨੇ, ਉਹਨਾਂ ਨੇ ਆਪਣੇ ਹੱਥੀ, ਅੱਜ ਤੁਸੀਂ ਹਰ ਗੁਰਦੁਆਰੇ ਵਿੱਚ ਦੇਖੋਗੇ ਲੰਗਰ ਮਿਲਦਾ ਪਿਆ ਹੈ, ਮਿੱਸੇ ਪ੍ਰਸ਼ਾਦੇ ਲਏ ਨੇ, ਕੋਈ 36 ਪ੍ਰਕਾਰ ਦੇ ਭੋਜਨ ਨਹੀਂ ਤਿਆਰ ਕੀਤੇ, ਕਿਉਂਕਿ ਰੱਬ ਦੇ ਪਿਆਰੇ, ਬੰਦਗੀ ਕਰਨ ਵਾਲੇ, ਉਹ ਜੀਵ ਦੀ ਵਾਸਨਾ ਲਈ ਭੋਜਨ ਪ੍ਰਸ਼ਾਦਾ ਨਹੀਂ ਛਕਦੇ, ਉਹ ਛਕਦੇ ਨੇ ਕੇਵਲ ਜੀਣ ਲਈ ਤੇ ਜਿੰਦੇ ਨੇ ਕੇਵਲ ਰੱਬ ਨੂੰ ਪਾਉਣ ਲਈ। ਫਿਰ ਬੇਨਤੀ ਸਮਝਿਓ, ਉਹ ਵਾਸਨਾ ਲਈ ਜੀਵ ਦਾ ਰਸ ਲਈ ਨਹੀਂ ਉਹ ਕੋਈ ਛਕਦੇ, ਉਹ ਛਕਦੇ ਨੇ ਤਨ ਨੂੰ ਜਿੰਦਾ ਰੱਖਣ ਲਈ, ਜਿੰਦੇ ਨੇ ਕੇਵਲ ਰੱਬ ਨੂੰ ਪਾਉਣ ਲਈ। ਆਪਣੇ ਖੱਤੀ ਮਾਤਾ ਜੀ ਨੇ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ, ਦੁੱਧ ਦਹੀਂ ਰਿੜਕਿਆ, ਜੰਮਿਆ ਹੋਇਆ ਦੁੱਧ ਰਿੜਕਿਆ, ਮੱਖਣ ਦੇ ਪੇੜੇ ਲੈ ਮੱਖਣ ਲਿਆ, ਲੱਸੀ ਲਈ ਸਿਰ ਦੇ ਉੱਤੇ ਰੱਖ ਕੇ ਪ੍ਰਸ਼ਾਦੇ, ਉਸ ਲੱਸੀ ਵਾਲੀ ਚਾਟੀ ਨੂੰ ਨਾਲ ਸੇਵਾਦਾਰਨੀਆਂ ਕੁਛ ਭਾਵਣਾ ਵਾਲੀਆਂ ਘਰ ਦੀਆਂ ਦਾਸੀਆਂ ਤੁਰੀਆਂ। ਤੇ ਪਿਆਰਿਓ, ਉਸ ਵੇਲੇ ਅੱਸੋਂ ਦਾ ਮਕੀਨਾ ਸੀ, ਜਦੋਂ ਮਾਤਾ ਜੀ ਗਏ ਨੇ ਉਦੋਂ ਝੋਨੇ ਦੀ ਫਸਲ ਲਹਿਰਾਂਦੀ ਪਈ ਸੀ, ਤੇ ਬਾਬਾ ਬੁੱਢਾ ਸਾਹਿਬ ਕਿਰਪਾਲੂ ਜੀ ਉਹਨਾਂ ਦੀ ਆਰਬਲਾ ਉਸ ਵੇਲੇ 9 ਦਹਾਕਿਆਂ ਤੋਂ ਉੱਪਰ ਟੱਪ ਚੁੱਕੀ ਸੀ। ਬਾਬਾ ਜੀ ਆਪਣੇ ਉਸ ਗੁਰੂ ਕੀ ਬੀੜ ਵਿੱਚ, ਗੁਰੂ ਦੇ ਖੇਤ ਸਨ, ਉਹਨਾਂ ਖੇਤਾਂ ਵਿੱਚ ਕੰਮ ਤੈਅ ਕਰਦੇ ਨੇ। ਤੇ ਅੱਜ ਥੋੜੀ ਜਿਹੀ ਸਵੇਰੇ ਪਹਿਲਾਂ ਧੁੱਪ ਨਿਕਲੀ, ਅਸਮਾਨ ਤੇ ਬੱਦਲ ਬਣਨਾ ਸ਼ੁਰੂ ਹੋਇਆ, ਦੂਰੋਂ ਦੇਖਿਆ ਕਿ ਮਾਤ ਗੰਗਾ ਜੀ ਤੁਰੇ ਹੁੰਦੇ ਨੇ, ਸਿਰ ਦੇ ਉੱਤੇ ਉਹਨਾਂ ਨੇ ਭਾਂਡਾ ਲੱਸੀ ਦਾ ਪ੍ਰਸ਼ਾਦੇ ਨੇ, ਪਿਆਜ਼ ਤੇ ਅਚਾਰ ਹੈ, ਅਸੀਂ ਸ਼ਬਦ ਗੰਡਾ ਵਰਦੇ ਰਹੇ ਹਾਂ। ਜਦੋਂ ਆਏ ਬਾਬਾ ਬੁੱਢਾ ਜੀ ਝੋਨੇ ਦੇ ਖੇਤ ਦੀ ਵੱਟ ਤੇ ਬੈਠੇ ਸਨ, ਦੇਖ ਕੇ ਮਾਤਾ ਜੀ ਨੂੰ ਉੱਠ ਕੇ ਖੜੇ ਹੋਏ ਤੇ ਸ਼ਬਦ ਕਹਿ ਬੜੇ ਪਿਆਰ ਨਾਲ, ਮਾਂ ਦੂਰੋਂ ਦੇਖਦਿਆਂ ਸਾਰ, ਮਾਂ ਮਾਤਾ ਗੰਗਾ ਜੀ ਨੇ ਦੇਖਿਆ ਕਿ ਪੂਰਨ ਪੁਰਖ ਗੁਰੂ ਨਾਨਕ ਸਾਹਿਬ ਦਾ ਅਨਨ ਸਿੱਖ ਤੇ ਜਿਹਦੇ ਬਾਰੇ ਭਾਈ ਸਾਹਿਬ ਨੇ ਅੱਧੀ ਤੁੱਕ ਕਹੀ, ਉਹ ਤੁੱਕ ਹੈ ਅਜਿੱਤਾ ਰੰਧਾਵਾ ਭਲਾ ਹੈ। ਇਹ ਦੋਵੇਂ ਰੰਧਾਵੇ ਸਨ ਜੱਟਾਂ ਵਿੱਚੋਂ, ਅਜਿੱਤਾ ਵੀ ਰੰਧਾਵਾ ਸੀ ਤੇ ਬਾਬਾ ਬੁੱਢਾ ਜੀ ਵੀ ਰੰਧਾਵੇ ਨੇ। ਅਜਿੱਤਾ ਰੰਧਾਵਾ ਭਲਾ ਹੈ, ਬੁੱਢਾ ਬੁੱਢਾ ਇੱਕ ਮਨ ਧਿਆਵੈ, ਅੱਧੀ ਤੁੱਕ ਹੈ ਬਾਬੇ ਬੁੱਢੇ ਲਈ। ਕਹਿੰਦੇ ਨੇ ਜਿਹੜਾ ਭਾਈ ਬੁੱਢਾ ਹੈ ਇਹ ਬੁੱਢਾ ਬਣ ਗਿਆ, ਇਹਨੇ ਸਾਰੀ ਜ਼ਿੰਦਗੀ ਇੱਕ ਮਨ ਗੁਰੂ ਨਾਨਕ ਦੇ ਸ਼ਬਦ ਨੂੰ ਧਿਆਇਆ, ਇੱਕ ਮਨ ਧਿਆਉਂਦੇ ਰਹੇ। ਅਜਿੱਤਾ ਰੰਧਾਵਾ ਭਲਾ ਹੈ, ਬੁੱਢਾ ਬੁੱਢਾ ਇੱਕ ਮਨ ਧਿਆਵੈ। ਹੁਣ ਇੱਕ ਮਨ ਧਿਆਨ ਵਾਲੇ ਭਾਈ ਬੁੱਢਾ ਜੀ ਤੋਂ ਬਣੇ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਭਾਈ ਬੁੱਢਾ ਜੀ ਵੀ ਕਹਿੰਦੇ ਰਹੇ, ਭਾਈ ਬਿਰਧ ਵੀ ਕਹਿੰਦੇ ਰਹੇ, ਮਾਤਾ ਜੀ ਨੂੰ ਦੇਖ ਕੇ ਆਵਾਜ਼ ਦੇ ਕੇ ਕਿਹਾ, ਮਾਂ ਤੇ ਸੱਚ ਹੈ, ਅਸਲ ਵਿੱਚ ਬਾਬੇ ਬੁੱਢੇ ਦੇ ਸ਼ਬਦ ਮਾਂ ਕਹਿਣ ਦੀ ਦੇਰ ਸੀ, ਅੰਦਰ ਦੀ ਮਮਤਾ ਨੇ ਉਛਾਲਾ ਮਾਰਿਆ ਕਿ ਮਾਂ ਸ਼ਬਦ ਜਿਵੇਂ ਅੰਦਰ ਦੀ ਆਂਦਰਾਂ ਮਾਂ ਨੂੰ ਪੁਕਾਰਦੀਆਂ ਨੇ। ਕਹਿਣ ਲੱਗੇ, ਮਾਂ ਅੱਜ ਸਵੇਰ ਦੀ ਬਹੁਤ ਭੁੱਖ ਲੱਗੀ ਸੀ, ਸੋਚਦਾ ਸਾਂ ਅੱਜ ਕਿੱਥੋਂ ਛਕਣ ਨੂੰ ਮਿਲੇ, ਪਰ ਦੇਖ ਪੁੱਤਰ ਦੀ ਭੁੱਖ ਕੇਵਲ ਮਾਂ ਜਾਣਦੀ ਹੈ। ਸਮਝਿਓ, ਪੁੱਤਰ ਦੀ ਭੁੱਖ ਇੱਥੇ ਸੰਤਾਨ ਦੀ ਭੁੱਖ ਨਹੀਂ ਸਮਝਣੀ, ਪੁੱਤਰ ਦੀ ਭੁੱਖ ਨੂੰ ਕੇਵਲ ਮਾਂ ਜਾਣਦੀ ਹੈ। ਅੰਦਰ ਅੱਜ ਸ਼ੁਦਾ ਨਾਲ ਵਿਆਕੁਲ ਸੀ, ਭੁੱਖ ਨਾਲ ਵਿਆਕੁਲ ਸੀ, ਲਿਆ ਮਾਂ ਅੱਜ ਜੋ ਕੁਛ ਪਕਾ ਕੇ ਲਿਆਈ ਆਪਣੇ ਬੱਚੇ ਨੂੰ ਛਕਾ। ਮਾਤ ਗੰਗਾ ਜੀ ਪ੍ਰਸੰਨ ਨੇ, ਗੁਰੂ ਨਾਨਕ ਦਾ ਸਿੱਖ ਅੱਜ ਇੰਨਾ ਖੁਸ਼ ਇੰਨਾ ਪ੍ਰਸੰਨ। ਪਿਆਰਿਓ, ਆਪਣੇ ਹੱਥਾਂ ਨਾਲ ਮਾਤਾ ਜੀ ਦੇ ਸਿਰ ਤੋਂ ਉਹ ਬਰਤਨ ਉਹ ਭਾਂਡੇ ਥੱਲੇ ਰਖਾਏ, ਮਾਤਾ ਜੀ ਨੇ ਕੱਪੜੇ ਵਿੱਚ ਲਪੇਟੇ ਹੋਏ ਪ੍ਰਸ਼ਾਦੇ ਮਿੱਸੇ ਕੱਢੇ, ਲੱਸੀ ਵਾਲੇ ਭਾਂਡੇ ਵਿੱਚੋਂ ਭਰ ਕੇ ਛੰਨਾ ਲੱਸੀ ਦਾ ਦਿੱਤਾ, ਉੱਤੇ ਪ੍ਰਸ਼ਾਦੇ ਦੇ ਰੱਖ ਕੇ ਆਚਾਰ ਤੇ ਗੰਢਾ। ਜਦੋਂ ਬਾਬਾ ਜੀ ਬੁਰਕੀ ਤੋੜ ਕੇ ਕੋਰ ਤੋੜ ਕੇ ਮੂੰਹ ਚ ਪਾਉਣ ਲੱਗੇ, ਮੁੱਖ ਚ ਪਾਉਣ ਲੱਗੇ ਤੇ ਕਹਿਣ ਲੱਗੇ, ਹੱਥ ਜੋੜ ਕੇ ਕਿਹਾ, ਸਾਈ ਵਾਲਿਓ, ਸਾਧ ਬਚਨ ਅਟਲਾਦਾ, ਆਪ ਜੀ ਦੇ ਬਚਨ ਸਤ ਹੋਣ, ਕਿਰਪਾ ਕਰੋ। ਪੁੱਛਿਆ, ਮਾਂ ਤੁਸੀਂ ਹੱਥ ਜੋੜੇ? ਕਹਿਣ ਲੱਗੇ, ਖਾਂ ਇੱਕ ਅਰਦਾਸ ਕਰੋ ਕਿ ਗੁਰੂ ਨਾਨਕ ਸਾਹਿਬ ਦੇ ਘਰੋਂ ਪੁੱਤਰ ਦੀ ਦਾਤ ਮੰਗਣ ਆਈ। ਪਿਆਰਿਓ, ਇੱਥੇ ਫਿਰ ਮੈਂ ਬੇਨਤੀ ਕਰਾਂ, ਇਹਨੂੰ ਭਾਵਨਾ ਦੇ ਨਜ਼ਰੀਏ ਨਾਲ ਤੱਕਿਓ। ਪੁੱਤਰ ਦੀ ਦਾਤ ਸੰਤਾਨ ਦੀ ਪ੍ਰਾਪਤੀ ਲਈ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ, ਇਤਿਹਾਸ ਕਹਿੰਦਾ ਹੈ, ਅਸਮਾਨ ਤੇ ਬਣੇ ਹੋਏ ਬੱਦਲਾਂ ਵਿੱਚੋਂ ਬਿਜਲੀ ਚਮਕੀ, ਬੱਦਲ ਗਰਜੇ, اپنے ہتھاں نال اس گنڈے نو پنیا تے نالے اچھی سری خس کے کیا ماں تمرے گرہ پرگٹے گو جودھا تیرے گھر دے اندر یودھا سورما پتر آئے گا دیکھ جویں اسی مکی مار کے گنڈے دے سر نو پنے او دشٹاں دے سر نو پنن والا آ رہا ہے تواڈے گھر پرگٹ ہوے گا مہان یودھا آئے گا نالے پرشاد پانی چک دے رہے نالے بچن کر دے رہے مات گنگا جی واپس آئے تے اج پرسن سن تن گرو ارجن دیو سچے پاتشاہ جی نے پوچھا تے اگو اتر ملیا کہ اج بابا جی نے اپنی رسنا تو اے بچن کہے نے تے تن گرو ارجن صاحب نے کیا چیتے رکھو گنگا جی کہ سادھو دے بچن پورن پرکھ دے بچن کمائی والیاں دی زبان تو نکلے کوئی بچن ہر چیز کال دے ادھین ہے اینو کال کھا جائے گا پر جیتے رکھو سادھو دے بچن نو کدی بھی کال نہیں کھاندا بچن کیتے نس باسر نخیتر بناسی رب سسیر بینادا گر بسدا جل پون جائے گو اک ساد بچن اتلادا آ رات چمک دے ہوئے تارے چلے جان گے دسدا ہویا دن سورج ختم ہو جائے گا پہاڑ دسدے ہوئے سرک جان گے سمندر دیاں لہراں سک جان گیاں ترتی تے پیدا ہوئے جیو ایک ایک ختم ہو سکدے نے پر چیتے رکھو سادھو دے بچن اٹل نے او دے بچناں نو کوئی نہیں موڑ سکدا ستگرو گرو ارجن صاحب تے مات گنگا پرسن نے پیارے او چیتے رکھو اسے سمے دے درمیان اک گھٹنا واپری او کہنی ضروری ہے گرو ارجن دیو امرتسر دی ترتی تے نے تے پرتھیا سلی خان نو چاڑ کے لیا سی میرے سچے پاتشاہ اس ویلے انہاں دے واک جتھے بچن کیا کہو نانک تس پرب بلہاری جن جن کا کینو پورن واک تن گرو ارجن صاحب گرو کی وڈالی نے تے اج دا آ دن جو آپ منا رہے ہو سلکھنی صبح کڑی تن گرو ارجن صاحب جی دے گرہ وکھے ماتا گنگا جی دی کوکھ وچوں صاحب کرپالو جی دے گھر اندر تن گرو ہرگوبند صاحب کرپالو داتا جی دا اوترن ہویا ہے تن گرو ہرگوبند صاحب کرپالو جی انہاں دا آگمن ہویا ہے تن گرو ارجن صاحب جی نے اتہاس کہندا ہے کہ گرو نانک دا گرو رام داس دا شکر کردیاں شبد کیسن ستگر سچ دیا پیج چر جیون اپجا سنجوگ ادرے ماہ آئے کیا نواس ماتا کے من بہت بگاس جمیا پوت بھگت گوبند کا دھیان دیو ایتھے شبدارتھ ٹیکا پڑھو گرمکھ پیارے ہورنا دے ٹیکے پڑھو او اس شبد دی اتھان کا گرو ہرگوبند صاحب دے آگمن نال کی جوڑ دے ستگر سچ دیا پیج سچے ستگرو نے بھیجیا جن جیون اپجیا سنجوگ ادھر میں آئے کیا نواس مات گنگا جی دے من وچ بڑی خوشی ہے کہن لگے ادھر میں آئے کیا نواس ماتا کے من بہت بگاس تے ایتھے بینتی کرنی چاہنا گرو ارجن دیو آئے تے پٹا نے کیا کہ تے جنمت گرمت برہم پچھانیوں پٹا نے کیا کہ گرو ارجن کر گر ارجن کر گرو رام داس بھگت اتر آئے ہو پر ایتھے گرو ہرگوبند صاحب آئے تے تن گرو ارجن صاحب نے کیا جمیا پوت بھگت گوبند کا جڑا پتر پیدا ہویا ہے اے گوبند دا بھگت پیدا ہویا ہے پرماتما دا بھگت پیدا ہویا ہے تے نال اک گل کہی لوگ کہندے سن کہ اس پیڑی نے اس ویل نے گرو ارجن دیو تو بعد سک جانا ہے پر نہیں اج ودی ویل بہ پیڑی چالی دھرم کلا ہر بند بحالی ہن اے پیڑی اگاں ودی تن گرو ارجن صاحب دے گھر گرو ہرگوبند صاحب پرگٹے نے سب تو پہلی خبر بابا بڈھا صاحب جی نو دتی گئی بابا بڈھا صاحب آئے انہاں نے بالک دے درشن کیتے بابا بڈھا صاحب بہت گد گد ہوئے بڑے پرسن ہوئے پر ایتھے پھر بینتی کراں انہاں نے اپنے اندر دی سکھی والا گن کتے بھی ختم نہیں کون دینا ارداس کردے نے تاں بھی سکھے ਤੇ ਜੇ ਹੱਥ ਵਿੱਚ ਪਕੜਿਆ ਬਾਲਕ ਨੂੰ ਤਾਂ ਵੀ ਉਹ ਸਿੱਖ ਨੇ, ਤੇ ਜਿਸ ਦਿਨ ਮੀਰੀ ਪੀਰੀ ਦੀਆਂ ਕਿਰਪਾਨਾਂ ਪਾਣਗੇ ਉਸ ਦਿਨ ਮੱਥਾ ਟੇਕ ਕੇ ਵੀ ਉਹ ਸਿੱਖ ਦੇ ਗੁਣ ਨੂੰ ਧਾਰਨ ਰੱਖਣਗੇ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਝੋਲੀ ਵਿੱਚ ਜਦੋਂ ਪਾਇਆ, ਝੋਲੀ ਵਿੱਚ ਪਾਉਣ ਤੋਂ ਮੁਰਾਦ ਦਰਸ਼ਨ ਕੀਤੇ, ਤੇ ਉਸ ਵੇਲੇ ਬਾਬਾ ਬੁੱਢਾ ਜੀ ਦੇ ਮੁਖਾਰ ਬਿੰਦ ਤੋਂ ਨਾਮ ਰਖਾਇਆ ਗਿਆ ਸੀ ਹਰ ਗੋਬਿੰਦ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਭੀੜ ਬਾਅਦ ਵਿੱਚ ਇੱਕ ਥਾਂ ਤੇ ਇਕੱਤਰ ਕੀਤੀ ਗਈ। ਧਿਆਨ ਦਿਆ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਰੱਖਿਆ ਹਰ ਗੋਬਿੰਦ, ਬੜੇ ਖੁਸ਼ ਨੇ ਬਾਬਾ ਜੀ। ਇੱਥੇ ਹਜ਼ੂਰ ਨੇ ਕਿਹਾ ਸਿੱਖਾਂ ਨੇ ਬੜੀ ਬਾਣੀ ਗਾਈ, ਗੁਰੂ ਹਰਗੋਬਿੰਦ ਸਾਹਿਬ ਆਏ, ਕੀਰਤਨ ਹੋਏ, ਤੇ ਗੁਰੂ ਅਰਜੁਨ ਸਾਹਿਬ ਮੇਰ ਦੇ ਘਰ ਵਿੱਚ ਆਏ। ਪੁੱਤਰ ਦੇ ਆਉਣ ਦੀ ਖੁਸ਼ੀ ਵਿੱਚ ਇੱਕ ਖੂਹ ਲਵਾਇਆ, ਜਿਸ ਖੂਹ ਦੇ ਵਿੱਚ 6 ਹਰਟ ਨੇ, ਤੇ ਉਸ ਦਾ ਨਾਮ ਰੱਖਿਆ ਗਿਆ 6 ਹਰਟਾ। ਉਸ ਗੁਰਦੁਆਰੇ ਨੂੰ ਅਸੀਂ ਸ਼ਹਾਟਾ ਸਾਹਿਬ ਕਹਿੰਦੇ। 6 ਹਰਟ ਨੇ ਜਿੱਥੇ ਪੁੱਤਰ ਦੇ ਆਉਣ ਦੀ ਖੁਸ਼ੀ ਵਿੱਚ ਪਾਣੀ ਲੋਕਾਂ ਨੂੰ ਵੰਡਿਆ, ਅੰਦਰ ਦਾ ਸੁੱਖ ਦੇਣ ਲਈ ਬਾਣੀ ਦਿੱਤੀ, 6 ਹਰਟਾ ਖੂਹ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਲਵਾਇਆ। ਹੁਣ ਦੇਖੋ ਬਾਲਕ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਨਾਮ ਰੱਖ ਦਿੱਤਾ ਗਿਆ। ਪਿਰਥੀਏ ਦੇ ਘਰ ਅੰਦਰ ਅੱਜ ਰੋਟੀ ਨਹੀਂ ਪੱਕੀ, ਚੁੱਲ੍ਹਾ ਨਹੀਂ ਬਲਿਆ, ਇਹਦੇ ਘਰ ਅੰਦਰ ਅੱਜ ਦੀਵਾ ਨਹੀਂ ਬਲਿਆ। ਇਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਵੇਲੇ ਘਰ ਵਾਲੀ ਨੇ ਫਿਰ ਤਾਨਾ ਮਾਰਿਆ, ਨਾ ਤੁਸਾਂ ਗੁਰੂ ਪਿਤਾ ਦੀ ਸੇਵਾ ਕੀਤੀ, ਕਹਿੰਦੇ ਸੋ ਇਹਦੇ ਘਰ ਸੰਤਾਨ ਨਹੀਂ ਹੋਣੀ, ਤੇਰੇ ਬਚਨ ਵੀ ਨੇਪਲ ਚਲੇ ਗਏ। ਤੇ ਅੱਗੋ ਕਹਿਣ ਲੱਗਾ, ਚੱਲ ਜੇ ਮੇਰੇ ਬਚਨ ਨੇਫਲ ਚਲੇਗਾ ਤਾਂ ਕਿਹੜੀ ਗੱਲ, ਮੈਂ ਇਸ ਬਾਲਕ ਨੂੰ ਵਡਾਲੀ ਤੋਂ ਅੰਮ੍ਰਿਤਸਰ ਤੱਕ ਆਉਣ ਹੀ ਨਹੀਂ ਦੇਣਾ। ਕਿਵੇਂ? ਕਹਿਣ ਲੱਗਾ, ਮੈਂ ਇਹਦੇ ਜਨਮ ਤੋਂ ਪਹਿਲੀ ਮੌਤ ਦਾ ਪ੍ਰਬੰਧ ਕਰੀ ਬੈਠਾ। ਉਸ ਦਾਈ ਦਾ ਨਾਮ ਇਤਿਹਾਸ ਨੇ ਫੱਤੋ ਲਿਖਿਆ ਹੈ। ਫੱਤੋ ਦਾਈ ਨੂੰ ਪੈਸੇ ਦਿੱਤੇ ਕਿ ਤੂੰ ਇਸ ਬੱਚੇ ਨੂੰ ਜ਼ਹਿਰ ਦੇ। ਕਹਿੰਦੇ ਨੇ ਦਾਈ ਜ਼ਹਿਰ ਦੇਣ ਵਾਸਤੇ ਗਈ, ਕਿਹੋ ਜਿਹੀ ਬੰਦਾ ਬਿਰਤੀ ਤੇ ਕਿੰਨੀ ਨੀਚ ਬਿਰਤੀ ਤੇ ਈਰਖਾਲੂ ਬੰਦਾ ਆ ਡਿੱਗਦਾ ਹੈ। ਈਰਖਾਲੂ ਤੋਂ ਕਦੀ ਆਸ ਨਾ ਰੱਖੋ ਵੀ ਉਹ ਕਦੀ ਭਲਾ ਲੋਚੇਗਾ। ਬਾਬੇ ਪਿਰਥੀਏ ਨੇ ਫੱਤੋ ਦਾਈ ਭੇਜੀ, ਜ਼ਹਿਰ ਲੈ ਕੇ ਗਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁੱਧ ਨਹੀਂ ਪੀਤਾ, ਇਤਿਹਾਸ ਦੇ ਪੰਨੇ ਨੇ, ਪਰ ਕਹਿੰਦੇ ਨੇ ਉਸ ਦਾ ਲਾਇਆ ਹੋਇਆ ਜ਼ਹਿਰ ਉਹਦੇ ਸਰੀਰ ਤੇ ਅਸਰ ਕਰ ਗਿਆ। ਆਕੜ ਕੇ ਫੱਤੋ ਦਾਈ ਮਰਨ ਤੋਂ ਪਹਿਲਾਂ ਦੱਸ ਗਈ ਕਿ ਮੈਨੂੰ ਬਖਸ਼ ਦਿਆ ਜੇ, ਮੈਨੂੰ ਜ਼ਹਿਰ ਦੇਣ ਵਾਸਤੇ ਤੁਹਾਡੇ ਵੱਡੇ ਭਰਾ ਬਾਬੇ ਪਿਰਥੀਏ ਨੇ ਭੇਜਿਆ। ਪਰ ਧੰਨ ਗੁਰੂ ਅਰਜੁਨ ਸਾਹਿਬ ਨੇ ਅਕਾਲ ਦਾ ਸ਼ੁਕਰ ਤਾਂ ਕੀਤਾ, ਪਰ ਬਾਬੇ ਪਿਰਥੀਏ ਲਈ ਕੋਈ ਸ਼ਬਦ ਮਾੜਾ ਨਾ ਵਰਤਿਆ। ਉਸ ਤੋਂ ਬਾਅਦ ਪਿਰਥੀਏ ਨੇ ਦੂਜੀ ਖੇਡ ਰਚਾਈ। ਇਹਨੇ ਪਿਆਰੇ ਉਹ ਸਪੇਰਾ ਭੇਜਿਆ ਸੀ ਕਿ ਬਾਲਕ ਹਰਗੋਬਿੰਦ ਖੇਡਦਾ ਹੋਵੇ ਤੇ ਸੱਪ ਦਾ ਡੰਗ ਮਰਵਾ ਦਈ, ਉਹਦੀ ਮੌਤ ਹੋ ਜਾਏ, ਗੱਦੀ ਮੇਰੇ ਘਰ ਆ ਜਾਏ। ਸੱਪ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਪਟਕਾ ਕੇ ਮਾਰ ਦਿੱਤਾ, ਪਰ ਸਪੇਰੇ ਦਾ ਸੱਪ ਗੁਰੂ ਹਰਗੋਬਿੰਦ ਸਾਹਿਬ ਤੇ ਡੰਗ ਨਹੀਂ ਮਾਰ ਸਕਿਆ। ਤੀਸਰਾ ਇਹਨੇ ਯਤਨ ਕੀਤਾ ਸੀ, ਉਹਦਾ ਬਚਨ ਬਾਣੀ ਵਿੱਚ ਵੀ ਹੈ, ਦੁਸ਼ਟ ਬ੍ਰਾਹਮਣ ਜਿਹੜਾ ਸ਼ਬਦ ਹਜ਼ੂਰ ਨੇ ਵਰਤਿਆ ਹੈ, ਲੇਪਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ ਸੂਲ। ਉਸ ਬ੍ਰਾਹਮਣ ਨੂੰ ਭੇਜਿਆ ਸੀ ਕਿ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇ, ਪਰ ਪਿਆਰਿਓ ਜ਼ਹਿਰ ਕੁੱਤੇ ਨੂੰ ਦਹੀਂ ਪਾਇਆ ਗਿਆ, ਕੁੱਤਾ ਤਾਂ ਮਰ ਗਿਆ, ਪਰ ਦੁਸ਼ਟ ਬ੍ਰਾਹਮਣ ਉਹਦੇ ਪੇਟ ਵਿੱਚ ਸੂਲ ਉੱਠਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਲਾ ਸੂਲ ਦੇ ਨਾਲ ਆਪ ਮਰਿਆ, ਮਰਨ ਤੋਂ ਪਹਿਲਾਂ ਸਭ ਕੁਝ ਦੱਸ ਗਿਆ। ਪਰ ਇੱਥੇ ਇੱਕ ਬੇਨਤੀ ਮੈਂ ਕਰਾਂ ਕਿ ਦੇਖੋ, ਤਿੰਨ ਖੂਨੀ ਵਾਰ ਕੀਤੇ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਤੇ ਗੁਰੂ ਅਰਜੁਨ ਸਾਹਿਬ ਤਾਂ ਇੱਕੋ ਹੀ ਗੱਲ ਕਹਿ ਰਹੇ ਸਨ ਕਿ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤਿਆਇਆ। ਗੁਰੂ ਅਰਜੁਨ ਸਾਹਿਬ ਕਹਿ ਰਹੇ ਸਨ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ। ਧੰਨ ਗੁਰੂ ਅਰਜੁਨ ਸਾਹਿਬ ਤੇ ਬਚਨ ਸਨ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ। ਧੰਨ ਗੁਰੂ ਅਰਜੁਨ ਸਾਹਿਬ ਤਾਂ ਆਪਣੀ ਰਸਨਾ ਤੋਂ ਕਹਿ ਰਹੇ ਸਨ, ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ। ਧੰਨ ਗੁਰੂ ਅਰਜੁਨ ਸਾਹਿਬ ਸ਼ੁਕਰ ਵਿੱਚ ਆ ਕੇ ਕਹਿ ਰਹੇ ਸਨ, ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਉਸਰਾਓ, चित आवे ओस पार ब्रह्म। बाबा जी करन लगे ना ततीवाह। तन गुरु हरगोबिंद साहब खुण उन्हां दी पढ़ाई दी गल चली। मैं संखेप जी बेनती प्या करना। उस वेले बाबा बुढ़ा साहब जी नूं बुलाया गया। प्रिंसीपल गंगा सिंह उन्हां ने बड़े सोहणे ते शब्द लिखे ने। उन्हां दी शब्दावली भी अपने किस्म दी अपनी सी। बाबा बुढ़ा साहब जी ने पुछया, सतगुरु इस सिख सेवक नूं हुक्म कास वास्ते बुलाया गया? कहन लगे, हरगोबिंद जी नूं, बालक हरगोबिंद जी नूं तालीम तुसी दिओगे, विद्या तुसी पढ़ाओ। ते बाबा साहब जी दा उत्तर सी, सच्चे पातशाह मैं खेतां विच हल वाहण वाला वां, तेरे घर दे पशु चारण वाला वां, आप जी दे खेतां दी रखवाली करन वाला वां। कोई विद्वान पंडित लभो, कोई सियाणा लभो जिहड़ा बालक नूं तालीम दे, विद्या दे। ते गुरु अर्जुन साहब दे बचन सन बाबा जी के जिस दिन आप जी गुरु नानक साहब नूं मिले, आप जी दी बाल उम्र सी, ते गुरु नानक साहब जी ने आप जी दी बाल उम्र विच एक आसीस दित्ती, गुण देख के तुहानूं बालक तो बुढ़े दी पदवी दित्ती गई। जिन्हां गुणां नाल तुसी बुढ़े बने, बस ओही गुण ते विद्या मेरे पुत्र नूं सिखा दे। तन गुरु हरगोबिंद साहब जी नूं गुरमुखो एक ओंकार कह लिए कि तलीम जिहड़ी ए बाबा बुढ़ा साहब जी ने दित्ती है। कली विद्या ही नहीं, घोड़ सवारी, शस्त्र विद्या, तैराकी, अनेक तरह के जिहड़े गुण ने वह बाबा बुढ़ा साहब जी ने बालक हरगोबिंद साहब जी नूं सिखाए। ताप भी आया, पर गुरु हरगोबिंद साहब फिर नरोए होए ते गुरु अर्जुन देव जी ने शब्द विचारे कि वड्डी आर जा हर गोबिंद की, जां शब्द कह हर गोबिंद नवा नरोवा। पर अखीर ते चेचक ने वार कीता ते तन गुरु अर्जुन साहब ने चेचक दे वार वेले भी केवल परमात्मा दा शुक्र कर दिया, एक शब्द उचारण कीता ते ए शब्द गुरु ग्रंथ साहिब च ने। जदों ये शब्द, मैं वैसे मेरे को समा इतना को नहीं, एक एक शब्द वैसे गुरु हरगोबिंद साहब नाल जिहड़ा संबंधित है विचारन वाला। हुण कई बार जिहड़ी अज दे असी ब्रह्म ज्ञान दीआं गल्लां शिखर ते करने आ ना, लो जी ये कोई गल्लां करन वालीआं सन, ताप दी अरदास कीती, फलाणी अरदास कीती, ओह नहीं प्यारिओ, गुरु ग्रंथ साहब नूं जे गुरु मनने आ ते गुरु जी ने जे पुत्तर नूं ताप चढ़िया ते अरदास कीती ते उत्तर दा शुकराने कीते, जे पुत्र ते चेचका ने वार, चेचक ने वार कीता, उस वेले शीतला लोक वरदे सन, शीतला आई पर गुरु साहब ने देखो कोई देवी पूजन नहीं कीता, बचन कीते नेत्र प्रकाश किया गुरदेव, भरम गए पूर्ण भई सेव। देवी पूजन नहीं, कहने मेरे भरम देखो चले गए, सारे भरम खत्म हो गए, केड़े भरम, कोई देवी पूजन नहीं सी। नेत्र प्रकाश किया गुरदेव, भरम गए पूर्ण पई सेव, शीतला ते रखिया बिहारी, पार ब्रह्म प्रभ कृपा धारी, नानक नाम जपै सो जीवै, साध संग हर अमृत पीवै। तन गुरु हरगोबिंद साहब आरोग होए ने, शुकराने दे शब्द कहे। ध्यान दियो जे अज समा आ गया, तन गुरु अर्जुन देव शहीद होने वास्ते लाहौर जान लगे ने। तन गुरु हरगोबिंद साहब उन्हां नूं एक शब्द कहा, इतिहास दे पन्ने ने गुर बिलास पातशाह छेवीं दे बचन। देखो जदों असीं इतिहास पढ़ने हां, साडे कोल चार वसीले ने इतिहास नूं वेखण दे। उह चार वसीले किहड़े ने? सब तो पहला साडे कोल इतिहास नूं पढ़न दा वसीला है आखी, इन्हां शब्दां नूं समझो टेके। दूजा साडे कोल वसीला है साखी। तीजा वसीला है साडे कोल बिलास। ते चौथा साडे कोल जरिया है इतिहास नूं घोखण दा प्रकाश। पहला है आखी, दूसरा है साखी, तीसरे ने बिलास, ते चौथे ने प्रकाश। आखी दा अर्थ की है? सब तो पहला असी गुरु ग्रंथ साहिब च इतिहास दा एक चैप्टर पढ़ने हां, ते उसनू क्या जांदा है, राम कली की वार, राय बलवंड तथा सत्तै डूम आखी। ਇਤਿਹਾਸ ਨੂੰ ਪੜ੍ਹਨਾ ਹੋਵੇ ਪਹਿਲਾਂ ਆਖੀ ਦੇਖੋ ਜੋ ਨਾ ਆਖਿਆ ਤੇ ਜੋ ਅੱਖਾਂ ਨਾਲ ਦੇਖਿਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ 8 ਪੌੜੀਆਂ ਵਿੱਚ ਆਖੀ ਹੈ ਤੇ ਇਹਦੇ ਵਿੱਚ ਇਤਿਹਾਸਕ ਤਰੀਕਾ ਨਹੀਂ। ਆਖੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਸੱਚ ਦੇ ਰਾਜ ਦਾ ਜ਼ਿਕਰ ਹੈ। ਇਹਦੇ ਵਿੱਚ ਕੇਵਲ ਰੂਹਾਨੀਅਤ ਦੀ ਗੱਲ ਕੀਤੀ ਗਈ, ਜਿਵੇਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦਾ ਆਖੀ ਇਤਿਹਾਸ ਹੈ, ਰੂਹਾਨੀਅਤ ਨਾਲ ਜੁੜਿਆ। ਫਿਰ ਬਚਨ ਕੀਤਾ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਈ ਖਤੀਐ। ਫਿਰ ਗੁਰੂ ਅਮਰਦਾਸ ਦਾ ਕਿਹਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਆਹ ਪੋਤਰਾ ਪ੍ਰਵਾਨ। ਫਿਰ ਗੁਰੂ ਰਾਮਦਾਸ ਦਾ ਕਿਹਾ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ। ਫਿਰ ਅਖੀਰ ਤੇ ਚਾਰੇ ਜਾਗੇ ਚੌ ਜੁਗੀ ਪੰਚਾਇਨ, ਆਪੇ ਹੋਵਾ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਕੀਤਾ। ਪਹਿਲਾਂ ਸਾਡੇ ਕੋਲ ਪੜ੍ਹਨ ਵਾਸਤੇ ਹੈ ਆਖੀ, ਉਹਦੇ ਵਿੱਚ ਕੋਈ ਮਿਲਾਵਟ ਨਹੀਂ। ਆਖੀ ਵਿੱਚ ਜੋ ਕੁਝ ਹੈ ਉਹ ਸੱਤ ਹੈ। ਆਖੀ ਤੋਂ ਬਾਅਦ ਅਸੀਂ ਪੜ੍ਹਨੇ ਆ ਇਤਿਹਾਸ ਨੂੰ ਸਾਖੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜਨਮ ਸਾਖੀਆਂ। ਸਾਖੀ ਦਾ ਅਖਰੀ ਅਰਥ ਹੁੰਦਾ ਸਿੱਖਿਆ, ਸਾਖੀ ਦਾ ਅਖਰੀ ਅਰਥ ਹੈ ਗਵਾਹੀ। ਕਹਿਣ ਲੱਗੇ ਪਹਿਲੀ ਹੈ ਆਖੀ, ਪਰਤ ਕੇ ਹੈ ਸਾਖੀ, ਸਾਖੀਆਂ ਅਸੀਂ ਪੜ੍ਹਨੇ ਆ। ਸਾਖੀ ਤੋਂ ਬਾਅਦ ਇਤਿਹਾਸ ਲਿਖਿਆ ਗਿਆ ਬਿਲਾਸ, ਜਿਹਨੂੰ ਕਿਹਾ ਗਿਆ ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਗੁਰ ਬਿਲਾਸ ਪਾਤਸ਼ਾਹੀ ਦਸਵੀਂ। ਇਤਿਹਾਸ ਪਹਿਲਾਂ ਆਖੀ ਰੂਪ ਵਿੱਚ, ਫਿਰ ਸਾਖੀ ਰੂਪ ਵਿੱਚ, ਫਿਰ ਬਿਲਾਸ ਦੇ ਰੂਪ ਵਿੱਚ, ਤੇ ਚੌਥਾ ਸੀ ਫਿਰ ਪ੍ਰਕਾਸ਼ ਦੇ ਰੂਪ ਵਿੱਚ, ਜਿਹਨੂੰ ਅਸੀਂ ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਨਵੀਨ ਪੰਥ ਪ੍ਰਕਾਸ਼ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਅਰਜ਼ ਕਰਨੀ ਚਾਹੁੰਦਾ, ਇਤਿਹਾਸ ਦੇ ਪੰਨਿਆਂ ਵਿੱਚ ਬਿਲਾਸ ਵਿੱਚ ਇੱਕ ਸ਼ਬਦ ਕਹਿ ਕਿ ਗੁਰੂ ਅਰਜਨ ਸਾਹਿਬ ਤੁਰਨ ਤੋਂ ਪਹਿਲਾਂ, ਲਾਹੌਰ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੇ ਸੰਬੰਧੀ ਇਹ ਸ਼ਬਦ ਕਹਿ ਆਪਣੇ ਸਪੁੱਤਰ ਨੂੰ, ਬੇਟਾ ਇਹ ਆਦ ਸਿੱਖ ਨੇ ਇਹਨਾਂ ਦਾ ਕਿਹਾ ਹੋਇਆ ਗੁਰੂ ਨਾਨਕ ਸਾਹਿਬ ਦਾ ਬਚਨ ਸਮਝਣਾ। ਧੰਨ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਦੋ ਸਿੱਖ ਆਏ ਸਨ, ਇੱਕ ਭਾਈ ਜੈਤਾ, ਇਹ ਉਹ ਭਾਈ ਜੈਤਾ ਨੀ ਜਿਹੜਾ ਸ਼ੀਸ਼ ਲੈ ਕੇ ਆਇਆ ਸੀ, ਦੂਜਾ ਭਾਈ ਸ਼ਿੰਗਾਰੂ। ਇਹਨਾਂ ਨੇ ਸ਼ਸਤਰ ਲਿਆਂਦੇ ਤੇ ਕਿਹਾ ਗੁਰੂ ਜੀ ਸ਼ਸਤਰ ਆਪ ਜੀ ਦੀ ਭੇਟਾ ਨੇ, ਤੇ ਭਾਈ ਮਨੀ ਸਿੰਘ ਲਿਖਦੇ ਨੇ ਗੁਰੂ ਅਰਜਨ ਸਾਹਿਬ ਨੇ ਕਿਹਾ ਅਸੀਂ ਸ਼ਸਤਰ ਪਕੜਨੇ ਹੈਨ, ਹਰਗੋਬਿੰਦ ਦਾ ਰੂਪ ਧਾਰਨ ਕਰਕੇ ਅਸੀਂ ਸ਼ਸਤਰਾਂ ਦੀ ਪ੍ਰੀਤ ਕਰਾਂਗੇ, ਤੇ ਅਸੀਂ ਮੀਰੀ ਤੇ ਪੀਰੀ ਦੇ ਦੋ ਸ਼ਸਤਰ ਪਕੜਨੇ ਨੇ। ਕਹਿਣ ਲੱਗੇ ਅਸੀਂ ਸ਼ਸਤਰ ਦੀ ਪ੍ਰੀਤ ਕਰਕੇ ਮੀਰ ਦੀ ਮੀਰੀ ਨੂੰ ਖਿੱਚਾਂਗੇ, ਤੇ ਸ਼ਾਸਤਰ ਦੀ ਪ੍ਰੀਤ ਕਰਕੇ ਪੀਰ ਦੀ ਪੀਰੀ ਨੂੰ ਖਿੱਚਾਂਗੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗਏ, ਪੰਜ ਸਿੱਖ ਨਾਲ ਲੈ ਕੇ ਗਏ। ਇਹਨਾਂ ਪੰਜਾਂ ਵਿੱਚੋਂ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾ, ਭਾਈ ਪੈੜਾ ਤੇ ਭਾਈ ਪਿਰਾਣਾ। ਧੰਨ ਗੁਰੂ ਅਰਜਨ ਸਾਹਿਬ ਲਾਹੌਰ ਚਲੇ ਗਏ, 33 ਤਵੀ ਤੇ 5 ਦਿਨ ਹਜ਼ੂਰ ਨੂੰ ਤਸੀਹੇ ਦਿੱਤੇ ਗਏ। 22 ਮਈ 1630 ਨੂੰ ਸਾਹਿਬ ਕਿਰਪਾਲੂ ਜੀ ਦੇ ਸੀ ਵਾਹਿਗੁਰੂ ਜੀ ਬਚਨ ਪੜ੍ਹਨੇ। 22 ਮਈ 1606 ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲਦੇ ਨੇ। 30 ਮਈ 1606 ਨੂੰ ਧੰਨ ਗੁਰੂ ਅਰਜਨ ਦੇਵ ਸ਼ਹਾਦਤ ਦਾ ਜਾਮ ਪੀਂਦੇ ਨੇ। 5 ਦਿਨ ਤਸੀਹੇ ਦਿੱਤੇ ਗਏ, ਪਰ ਧੰਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਅੱਜ ਸਿੱਖ 5 ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ। ਸੰਗਤ ਨੂੰ ਆ ਕੇ ਦੱਸਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਦੱਸਿਆ ਗਿਆ, ਪੂਰੇ ਤਸੀਹਾਂ ਦਾ ਵਰਣਨ ਕੀਤਾ ਗਿਆ। ਅੱਜ ਜਿਹੜੀ ਮੈਂ ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ ਕਿ ਆਪ ਜੀ ਨੇ ਸ਼ਤਾਬਦੀ ਮਨਾਈ ਵੀ ਹੈ, ਅਕਾਲ ਤਖ਼ਤ ਦੀ ਸਿਰਜਣਾ ਸ਼ਤਾਬਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਤਾ ਜੀ ਦੀ ਸ਼ਹਾਦਤ ਦੇ ਸੰਬੰਧੀ ਸੁਣਿਆ ਤੇ ਹਜ਼ੂਰ ਨੇ ਇੱਥੇ ਇੱਕ ਕਿਰਪਾਲਤਾ ਭਰਿਆ ਬਚਨ ਕਿਹਾ। ਸਤਿਗੁਰੂ ਨੇ ਆਪਣੇ ਹੱਥ ਦੇ ਨਾਲ ਇੱਟ ਪਕੜੀ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਨੇ ਅਕਾਲ ਤਖ਼ਤ ਦਾ ਜਿਹੜਾ ਥੜਾ ਹੈ, ਤਖ਼ਤ ਦੀ ਪਹਿਲੀ ਇੱਟ ਆਪਣੇ ਹੱਥ ਨਾਲ ਰੱਖੀ। ਪਰਤ ਕੇ ਦੋ ਅੰਨ ਸਿੱਖ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਇਸ ਆਪਣੀ ਰੱਖੀ ਹੋਈ ਨੀਂਹ ਦੇ ਉੱਤੇ ਇੱਟਾਂ ਚਿੰਨ ਵਾਸਤੇ ਕਿਹਾ। ਤੇ ਗੁਰ ਬਿਲਾਸ ਦੇ ਬਚਨ ਨੇ ਕਿ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਏ, ਬੁੱਢਾ ਔਰ ਗੁਰਦਾਸ ਬਣਾਇਓ। ਬਾਬੇ ਬੁੱਢੇ ਤੇ ਭਾਈ ਗੁਰਦਾਸ ਨੇ ਬਣਾਇਆ ਤੇ ਇਸ ਤਖ਼ਤ ਦਾ ਥੜੇ ਦਾ ਨਾਮ ਅਕਾਲ ਬੁੰਗਾ ਵੀ ਸੀ, ਪਰ ਅੱਜ ਅਸੀਂ ਜਿਹੜਾ ਨਾਮ ਲੈਂਦੇ ਹਾਂ ਗੁਰ ਬਿਲਾਸ ਵੀ ਸ਼ਬਦ ਤਖ਼ਤ ਹੀ ਕਹਿ ਇਸ ਦਾ ਨਾਮ ਰੱਖਿਆ ਗਿਆ ਅਕਾਲ ਤਖ਼ਤ। ਇੱਥੇ ਥੋੜਾ ਜਿਹਾ ਰੁਕਣਾ ਚਾਹੁੰਦਾ। ਅਕਾਲ ਸ਼ਬਦ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ, ਜਿਹੜਾ ਮੂਲ ਮੰਤਰ ਦੇ ਵਿੱਚ ਦਰਜ ਹੈ ਅਕਾਲ ਮੂਰਤ। ਇੱਕ ਸ਼ਬਦ ਹੈ ਕਾਲ, ਦੂਸਰਾ ਸ਼ਬਦ ਹੈ ਅਕਾਲ। ਇਸ ਸ਼ਬਦ ਨੂੰ ਆਪਾਂ ਸਮਝੀਏ। ਕਈ ਵਾਰੀ ਮੈਂ ਸੋਚਣਾ ਖਾਸ ਕਰਕੇ ਹਿੰਦੀ ਤੇ ਅਸੀਂ ਪੰਜਾਬੀ ਵਿੱਚ ਵੀ ਇੱਕ ਸ਼ਬਦ ਕੱਲ ਹੈ ਦੁਨੀਆਂ ਵਿੱਚ ਸਿਰਫ ਇੱਕੋ ਇੱਕ ਭਾਸ਼ਾ ਇੱਕੋ ਇੱਕ ਬੋਲੀ ਹੈ ਜਿਹਦੇ ਵਿੱਚ ਕੱਲ ਸ਼ਬਦ ਦੀ ਵਰਤੋਂ ਦੋ ਦਿਨਾਂ ਲਈ ਕੀਤੀ ਜਾਂਦੀ ਹੈ। ਕਾਲ ਕਿੱਥੋਂ ਬਣਿਆ? ਕੱਲ ਸ਼ਬਦ ਦੀ ਵਰਤੋਂ ਦੋ ਦਿਨਾਂ ਲਈ ਕੀਤੀ ਜਾਂਦੀ ਹੈ। ਬਾਕੀ ਤੁਸੀਂ ਜਿਤਨੀਆਂ ਵੀ ਭਾਸ਼ਾਵਾਂ ਨੇ ਆ ਅੰਗਰੇਜ਼ੀ ਪੜ੍ਹਨੇ ਆ, ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਲੰਘ ਚੁੱਕਾ ਦਿਨ ਹੈ ਉਹਦੇ ਲਈ ਵੱਖਰੇ ਸ਼ਬਦ ਨੇ, ਆਉਣ ਵਾਲੇ ਦਿਨ ਲਈ ਵੱਖਰੇ, ਜਿਹੜਾ ਜਾ ਰਿਹਾ ਉਹਦੇ ਲਈ ਤਿੰਨਾਂ ਦਿਨਾਂ ਲਈ ਤਿੰਨਾਂ ਕਾਲਾਂ ਲਈ ਵੱਖਰੇ ਦਿਨ ਵੱਖਰੇ ਵੱਖਰੇ ਨਾਮ ਨੇ। ਯੈਸਟਰਡੇ ਆਪਾਂ ਕਹਿੰਦੇ ਹਾਂ, ਟੂਡੇ ਸ਼ਬਦ ਵਰਤਿਆ ਜਾਂਦਾ, ਟੁਮਾਰੋ ਸ਼ਬਦ ਵਰਤਿਆ ਜਾਂਦਾ, ਪਰ ਅਸੀਂ ਜਦੋਂ ਕਿਤੇ ਪੰਜਾਬੀ ਵਿੱਚ ਸ਼ਬਦ ਵਰਤਨੇ ਆ ਜਿਹੜਾ ਦਿਨ ਲੰਘ ਚੁੱਕਾ ਉਹਦੇ ਲਈ ਸ਼ਬਦ ਵਰਤਨੇ ਆ, ਕੱਲ ਮੈਂ ਇਹ ਕੰਮ ਕੀਤਾ ਸੀ, ਤੇ ਜਿਹੜਾ ਦਿਨ ਆਉਣਾ ਉਹਦੇ ਲਈ ਵੀ ਸ਼ਬਦ ਵਰਤਨੇ ਆ, ਕੱਲ ਮੈਂ ਇਹ ਕੰਮ ਕਰਾਂਗਾ। ਕਿਉਂ ਇਹ ਕੱਲ ਸ਼ਬਦ ਦੋ ਦਿਨਾਂ ਲਈ ਕਿਉਂ ਵਰਤਿਆ ਗਿਆ? ਇਸ ਕੱਲ ਸ਼ਬਦ ਤੋਂ ਬਣਿਆ ਕਾਲ, ਜਿਹਦਾ ਅਰਥ ਹੈ ਸਮਾਂ। ਇਸੇ ਕਾਲ ਤੋਂ ਸ਼ਬਦ ਫਿਰ ਅੱਗੇ ਨਿਕਲਿਆ ਕਾਲ, ਕਾਲ ਦਾ ਅਰਥ ਹੈ ਮੌਤ। ਕੱਲ ਕਾਲ ਕਾਲ ਕਿਉਂ ਦੋ ਦਿਨਾਂ ਲਈ ਸ਼ਬਦ ਵਰਤਨੇ ਆ ਕਿ ਕੱਲ ਮੈਂ ਇਹ ਕੰਮ ਕੀਤਾ ਸੀ, ਆਉਣ ਵਾਲੇ ਕੱਲ ਨੂੰ ਕਰਾਂਗਾ। ਇਹ ਕੱਲ ਸ਼ਬਦ ਦੋ ਦਿਨਾਂ ਲਈ ਤਾਂ ਵਰਤਿਆ ਜਾਂਦਾ, ਕੱਲ ਤੋਂ ਬਣਿਆ ਕਿ ਸਮਾਂ ਕਾਲ, ਕਾਲ ਤੋਂ ਬਣਿਆ ਕਿ ਮੌਤ। ਇਹਦਾ ਅਰਥ ਹੈ ਕੱਲ ਕਹਿਣ ਵਾਲਿਆ, ਜਿਸ ਬੀਤੇ ਹੋਏ ਕੱਲ ਦੀ ਤੂੰ ਗੱਲ ਕਰਨਾ ਉਹ ਤੇਰੇ ਹੱਥਾਂ ਵਿੱਚੋਂ ਨਿਕਲ ਚੁੱਕਾ, ਉਹ ਤੇਰੇ ਹੱਥ ਵਿੱਚ ਨਹੀਂ ਆਉਣਾ, ਤੇ ਜਿਸ ਆਉਣ ਵਾਲੇ ਕੱਲ ਦੀ ਗੱਲ ਕਰਨਾ ਉਹ ਅਜੇ ਦੂਰ ਹੈ, ਉਹਦਾ ਭਰੋਸਾ ਕੋਈ ਨਹੀਂ। ਚੇਤੇ ਰੱਖੀ ਇਹ ਦੋਨੋਂ ਕੱਲ ਜਿਹੜੇ ਨੇ ਕਾਲ ਬਣ ਚੁੱਕੇ ਨੇ, ਇਹ ਖਤਮ ਨੇ। ਤੇਰੇ ਕੋਲ ਤਾਂ ਉਹੀ ਹੈ ਜਿਹੜੇ ਤੇਰੇ ਸਵਾਸ ਚੱਲਦੇ ਪਏ। ਫਿਰ ਬੇਨਤੀ ਸਮਝਿਓ, ਜਿਹੜਾ ਹੱਥ ਵਿੱਚ ਹੀ ਨਹੀਂ, ਜਿਹੜਾ ਲੰਘ ਚੁੱਕਾ ਕੱਲ ਉਹ ਕੋਈ ਹੱਥ ਵਿੱਚ ਹੈ? ਜਿਹਨੇ ਆਉਣਾ ਉਹ ਕੋਈ ਹੱਥ ਵਿੱਚ ਆ ਸਕਦਾ? ਹਜ਼ੂਰ ਨੇ ਸ਼ਬਦ ਵਰਤਿਆ ਅਕਾਲ, ਬਾਕੀ ਹਰ ਚੀਜ਼ ਕਾਲ ਦੇ ਅਧੀਨ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਰੱਬ ਦਾ ਤਖ਼ਤ ਕਾਲ ਦੇ ਅਧੀਨ ਨਹੀਂ। ਇੱਥੇ ਫਿਰ ਥੋੜ੍ਹੇ ਜਿਹੇ ਇਸ ਨੁਕਤੇ ਨੂੰ ਸਮਝਿਓ। ਵੈਸੇ ਜਦੋਂ ਬਾਣੀ ਪੜ੍ਹਨੇ ਹੈ ਨਾ, ਤੁਸੀਂ ਦਰਬਾਰ ਸਾਹਿਬ ਵਿੱਚ ਗੁਰੂ ਕੇ ਕੀਰਤਨੀਏ ਜਦੋਂ ਕੀਰਤਨ ਸਮਾਪਤ ਕਰਦੇ ਨੇ, ਕਈ ਵਾਰੀ ਇਹ ਪੌੜੀ ਅੰਮ੍ਰਿਤ ਬਚਨ ਪੜ੍ਹਿਆ ਜਾਂਦਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ। ਪਰਮਾਤਮਾ ਦਾ ਦਰਬਾਰ ਵੱਡਾ, ਤੇ ਮੈਂ ਸੋਚਣਾ ਜੋ ਕੁਝ ਰੱਬ ਲਈ ਕਿਹਾ ਉਹ ਧਰਤੀ ਤੇ ਬਣਾ ਕੇ ਦਿਖਾਇਆ, ਵੱਡਾ ਤੇਰਾ ਦਰਬਾਰ ਸਾਹਮਣੇ ਹਰਿਮੰਦਰ ਸਾਹਿਬ ਕਹਿ, ਸੱਚਾ ਤੁਧ ਤਖ਼ਤ, ਦਰਬਾਰ ਦੇ ਸਾਹਮਣੇ ਤੇਰਾ ਸੱਚਾ ਤਖ਼ਤ ਹੈ, ਸਿਰ ਸ਼ਾਹ ਪਾਤ ਸ਼ਾਹ। ਹੇ ਪਰਮਾਤਮਾ, ਇੱਥੇ ਅਨੇਕਾਂ ਸ਼ਾਹ ਆਏ ਪਰ ਤੂੰ ਪਾਤਸ਼ਾਹ ਦਾ ਪਾਤਸ਼ਾਹ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ, ਸਿਰ ਸ਼ਾਹ ਪਾਤ ਸ਼ਾਹ, ਨਿਹਚਲ ਚੌਰ ਛਤ। ਫਿਰ ਬੇਨਤੀ ਸਮਝੋ ਗੁਰਮੁਖੋ, ਕਾਲ ਦਾ ਅਰਥ ਹੈ ਸਮਾਂ ਤੇ ਕਾਲ ਦਾ ਅਰਥ ਹੈ ਮੌਤ। ਦਿੱਲੀ ਦਾ ਤਖ਼ਤ ਜਹਾਂਗੀਰ ਜਿਹਦੇ ਤੇ ਬੈਠਦਾ ਸੀ ਉਹ ਕਾਲ ਦਾ ਤਖ਼ਤ ਸੀ, ਅਕਾਲ ਦਾ ਨਹੀਂ। ਕਦੀ ਸਮਾਂ ਸੀ, ਉਹਨੇ ਫੁਰਮਾਨ ਜਾਰੀ ਕੀਤਾ ਕਿ ਗੁਰੂ ਅਰਜੁਨ ਦੇਵ ਦੇ ਬੱਚੇ ਪਰਿਵਾਰ ਸਭ ਕੁਝ ਜ਼ਬਤ ਕਰਕੇ ਉਹਨਾਂ ਨੂੰ ਯਾਸਾ ਦੇ ਕਾਨੂੰਨ ਮੁਤਾਬਕ ਸ਼ਹੀਦ ਕੀਤਾ ਜਾਏ। ਮੈਂ ਬੇਨਤੀ ਕਰਾਂ, ਗੁਰੂ ਅਰਜੁਨ ਦੇਵ ਦੀ ਬਾਣੀ ਦਾ ਹੁਕਮ ਅੱਜ ਵੀ ਸਿੱਖ ਸਤ ਕਰਕੇ ਮੰਨਦਾ, ਪਰ ਜਿਸ ਤਖ਼ਤ ਤੇ ਜਹਾਂਗੀਰ ਬਹਿੰਦਾ ਸੀ ਕਾਲ ਦੀ ਗਰਾਸ ਜਹਾਂਗੀਰ ਨੂੰ ਵੀ ਖਾ ਗਈ ਤੇ ਸਮੇਂ ਦੀ ਗਰਾਸ ਉਹਦੇ ਤਖ਼ਤ ਨੂੰ ਵੀ ਖਾ ਗਈ। ਉਹ ਕਾਲ ਦੇ ਮੌਤ ਦੇ ਅਧੀਨ ਹੈ। ਗੁਰੂ ਜੀ ਨੇ ਨਾਮ ਰੱਖਿਆ ਅਕਾਲ। ਤੇ ਮੈਂ ਪਿਛਲੇ ਦਿਨ ਇੱਕ ਬੇਨਤੀ ਵੀ ਕਰਕੇ ਆਇਆ ਕਥਾ ਕਰਦਿਆਂ, ਉੱਥੇ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਇਹਨੇ ਬੰਦੇ ਦੀ ਹਰ ਤਰ੍ਹਾਂ ਦੀ ਗੁਲਾਮੀ ਤੋਂ ਉਹਨੂੰ ਨਜ਼ਾਦ ਦਵਾਈ ਹੈ, ਮੁਕਤੀ ਦਵਾਈ ਹੈ। ਧਰਮ ਅੱਜ ਇਸ ਕਹਿੰਦੇ ਹਾਂ, ਧਰਮ ਸੇ ਸਿਆਸਤ ਇਕੱਠੇ ਨੇ, ਪਰ ਮੈਂ ਉਹਨਾਂ ਵੀਰਾਂ ਦੇ ਚਰਨਾਂ 'ਚ ਇੱਕ ਬੇਨਤੀ ਜ਼ਰੂਰ, ਵੈਸੇ ਤਾਂ ਮੈਂ ਕਹਿਣੇ ਨਹੀਂ, ਮੈਂ ਸੋਚਿਆ ਵੀ ਕੋਈ ਲੋੜ ਨਹੀਂ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੋਲਾ ਨੇ। ਇਹ ਕੋਈ ਇਹਨਾਂ ਨੂੰ ਕਹੇਗਾ ਨਹੀਂ ਵੀ ਤੁਸੀਂ ਆਪਣੇ ਅੱਗੇ ਢੱਕੋ, ਕਿੰਨੇ ਕਹਿਣਾ ਕਿਸੇ ਨੇ। ਪਰ ਇੱਕ ਗੱਲ ਚੇਤੇ ਰੱਖਿਓ, ਹਰਿਮੰਦਰ ਪਹਿਲਾਂ ਹੈ, ਤਖ਼ਤ ਬਾਅਦ ਵਿੱਚ ਬਣਿਆ। ਅਕਾਲ ਤਖ਼ਤ ਦੇ ਸਾਹਮਣੇ ਝੰਡੇ ਬੁੰਗੇ ਨੇ, ਪੀਰੀ ਦਾ ਝੰਡਾ ਉੱਚਾ ਹੈ ਤੇ ਮੀਰੀ ਦਾ ਨੀਵਾ ਹੈ। ਧਰਮ ਉੱਚਾ ਹੈ, ਸਿਆਸਤ ਧਰਮ ਦੇ ਅਧੀਨ ਹੈ। ਇਸ ਗੱਲ ਨੂੰ ਕਦੀ ਭੁੱਲਿਓ ਨਾ, ਜਦੋਂ ਧਰਮ ਨੂੰ ਨੀਵਾਂ ਦਿਖਾਇਆ ਜਾਏ, ਸਿਆਸਤ ਨੂੰ ਉੱਤੇ ਰੱਖਿਆ ਜਾਏ, ਉਸ ਕੌਮਾਂ, ਉਹ ਮਜ਼ਹਬ, ਉਹ ਧਰਮ, ਉਹ ਸਿਧਾਂਤ ਕੁਝ ਦਿਨਾਂ ਦੀ ਖੇਡ ਬਣ ਜਾਂਦੇ ਨੇ, ਉਹਨਾਂ ਦੀ ਕਹਾਣੀ ਮੁੱਕ ਜਾਂਦੀ ਹੈ। ਮੈਂ ਇੱਕ ਸੂਫੀ ਦਾ ਬਚਨ ਪੜ੍ਹਿਆ, ਉਹ ਕਹਿੰਦਾ ਹੈ, ਮੁਸੱਲਾ ਵਿਛਾ ਕੇ ਕੋਈ ਰੱਬ ਦੀ ਇਬਾਦਤ ਕਰ ਰਿਹਾ ਸੀ ਤੇ ਹਮਲਾਵਰ ਦੁਸ਼ਮਣ ਨੇ ਹਮਲਾ ਕਰ ਦਿੱਤਾ ਤੇ ਕਿਸੇ ਲੰਘਣ ਵਾਲੇ ਨੇ ਕਿਹਾ, ਮੁਸੱਲਾ ਵੇਚ ਕਰ ਖੰਜ਼ਰ ਖਰੀਦ ਐ ਬੇਅਕਲ ਸੂਫੀ, ਗੁਰੂ ਦਾ ਸਿਧਾਂਤ ਕੀ ਹੈ। ਉਹ ਕਹਿੰਦਾ, ਮੁਸੱਲਾ ਵੇਚ ਕਰ, ਮੁਸੱਲੇ ਦਾ ਅਰਥ ਤੁਸੀਂ ਸਮਝਦੇ ਹੋ ਉਹ ਕੱਪੜਾ ਜਿਹਦੇ ਤੇ ਨਮਾਜ਼ ਪੜ੍ਹਦੇ ਨੇ ਮੁਸਲਮਾਨ ਵੀਰ, ਮੁਸੱਲਾ ਵੇਚ ਕਰ ਖੰਜ਼ਰ ਖਰੀਦ ਐ ਬੇਅਕਲ ਸੂਫੀ, ਐ ਅਕਲ ਤੋਂ ਹੀਣੇ ਸੂਫੀ, ਇਸ ਕੱਪੜੇ ਨੂੰ ਵੇਚ ਕੇ ਖੰਜ਼ਰ ਖਰੀਦ ਕੇ ਲਿਆ, ਸ਼ਸਤਰ ਖਰੀਦ ਕੇ ਲਿਆ, ਕਿਉਂ? ਕਿਉਂਕਿ ਟਕਰਾਨੇ ਕੋ ਹੈ ਤੇਰੀ ਫਕੀਰੀ ਸੇ ਸ਼ਹਿਨਸ਼ਾਹੀ, ਤੂੰ ਫਕੀਰੀ ਕਮਾਨਾ ਪਿਆ, ਆ ਸ਼ਹਿਨਸ਼ਾਹ ਮੁਸੱਲੇ ਤੇ ਬਹਿਣ ਵਾਲਿਆ ਤੇਰੇ ਨਾਲ ਟੱਕਰ ਲੈਣ ਆ ਰਿਹਾ, ਵੇਚ ਮੁਸੱਲਾ ਤੇ ਖੰਜ਼ਰ ਖਰੀਦ ਕੇ ਲਿਆ। ਮੇਰੇ ਗੁਰੂ ਨਾਨਕ ਦੇ ਘਰ ਇਹ ਨਹੀਂ ਕਿ ਮੁਸੱਲੇ ਨੂੰ ਵੇਚ ਕੇ ਖੰਜ਼ਰ ਖਰੀਦਿਆ ਜਾਏ। ਚੇਤੇ ਰੱਖੋ, ਇੱਥੇ ਮੀਰੀ ਦੀ ਪਾਉਣ ਤੋਂ ਪਹਿਲਾਂ ਗੁਰੂ ਨੇ ਪੀਰੀ ਦੀ ਪਾਈ, ਧਰਮ ਨੂੰ ਛੱਡਿਆ ਨਹੀਂ, ਮੁਸੱਲੇ ਨੂੰ, ਰੂਹਾਨੀਅਤ ਨੂੰ ਛੱਡਿਆ ਨਹੀਂ। ਤੇ ਇਹ ਗੱਲ ਕਦੀ ਭੁੱਲਿਓ ਨਾ, ਇਕਬਾਲ ਨੇ ਬੜੀ ਸੋਹਣੀ ਗੱਲ ਕਹੀ ਸੀ, ਉਹ ਕਹਿੰਦਾ, ਭਾਵੇਂ ਪੁਸ਼ਤੈਨੀ ਰਾਜ ਹੋਵੇ ਤੇ ਭਾਵੇਂ ਲੋਕਤੰਤਰ ਹੋਵੇ, ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਹਾਂ, ਭਾਵੇਂ ਰਾਜਾ ਸ਼ਾਹੀ ਰਜਵਾੜਾ ਹੋਵੇ ਤੇ ਭਾਵੇਂ ਵੋਟਾਂ ਨਾਲ ਚੁਣੇ ਹੋਏ ਲੋਕ ਹੋਣ, ਜਿਨ੍ਹਾਂ ਸਿਆਸੀ ਬੰਦਿਆਂ ਦੇ ਅੰਦਰੋਂ ਧਰਮ ਖਤਮ ਹੋ ਜਾਏਗਾ, ਉਹ ਕਦੀ ਵੀ ਮਨੁੱਖਤਾ ਦਾ ਭਲਾ ਨਹੀਂ ਕਰਨਗੇ, ਉਹਨਾਂ ਦਾ ਰਾਜ ਚੰਗੇਜ਼ ਦਾ ਰਾਜ ਬਣ ਜਾਏਗਾ। ਉਹਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿਣ ਲੱਗਾ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਭਾਵੇਂ ਸੀਨਾ ਮਸੀਨਾ ਕਿਸੇ ਨੂੰ ਰਾਜ ਮਿਲਦਾ ਹੋਵੇ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਜੁਦਾ ਹੋ ਦੀ ਸਿਆਸਤ ਸੇ, ਜਿਸ ਦਿਨ ਧਰਮ ਨੂੰ ਸਿਆਸਤ ਤੋਂ ਵੱਖ ਕਰ ਦਿਓਗੇ, ਧਰਮ ਅੰਦਰੋਂ ਖਤਮ ਕਰ ਦਿਓਗੇ, ਧਰਮ ਦੇ ਨਾਂ ਤੇ ਸਿਆਸਤ ਕਮਾਓਗੇ, ਜੁਦਾ ਹੋ ਦੀ ਸਿਆਸਤ ਤੇ ਤੋ ਰਹਿ ਜਾਤੀ ਹੈ ਚੰਗੇਜ਼ੀ, ਬਾਕੀ ਸਿਰਫ ਜ਼ਾਲਮਾਂ ਨਾਲ ਬਿਰਤੀ ਰਹਿ ਜਾਂਦੀ ਹੈ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਜੁਦਾ ਹੋ ਦੀ ਸਿਆਸਤ ਤੇ ਤੋ ਰਹਿ ਜਾਤੀ ਹੈ ਚੰਗੇਜ਼ੀ। ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਅੱਜ ਆਵਾਜ਼ ਦਿੱਤੀ, ਕਹਿਣ ਲੱਗੇ ਕਿ ਹਰਿਮੰਦਰ ਸਾਹਿਬ ਦੇ ਅੰਦਰ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਹੋਵੇਗਾ। ਇਹ ਨਹੀਂ ਕਿਹਾ ਮੁਸੱਲਾ ਫੂਕ ਦਿਓ, ਇਹ ਨਹੀਂ ਕਿਹਾ ਕੀਰਤਨ ਬੰਦ ਕਰੋ, ਕਿਉਂਕਿ ਬਾਣੀ ਸਿੱਖ ਦੇ ਅੰਦਰ ਦੀ ਰੂਹਾਨੀਅਤ ਦੀ ਰੀੜ੍ਹ ਦੀ ਖੱਡੀ ਹੈ। ਜਿਹੜਾ ਬੰਦਾ ਬਾਣੀ ਤੋਂ, ਨਾਮ ਤੋਂ, ਸਿਮਰਨ ਤੋਂ ਟੁੱਟ ਗਿਆ, ਜਿੰਨੇ ਮਰਜ਼ੀ ਰਾਜ ਦੀਆਂ ਗੱਲਾਂ ਕਰੀ ਜਾਏ, ਖਿਮਾ ਕਰ ਦਿਓ, ਉਹਦਾ ਰਾਜ ਵੀ ਕੱਲ ਨੂੰ ਆਵੇਗਾ ਤੇ ਜ਼ੁਲਮ ਦੀ ਇੰਤਹਾ ਕਰੇਗਾ। ਜਿਸ ਬੰਦੇ ਦੇ ਅੰਦਰ ਧਰਮ ਨਹੀਂ, ਉਹਦਾ ਰਾਜ ਵੀ ਕੇਵਲ ਮਾਇਆ ਦੀ ਹਵਸ਼ ਹੈ। ਇੱਥੇ ਮੈਂ ਇੱਕ ਦੋ ਪ੍ਰਮਾਣ ਅਰਜ਼ ਕਰਨੇ ਚਾਹੁੰਦਾ ਹਾਂ। ਧਰਮ ਪਹਿਲਾ ਹੈ, ਭਾਈ ਗੁਰਦਾਸ ਨੂੰ ਆਪ ਜੀ ਨੇ ਪੜ੍ਹਿਆ ਸੁਣਿਆ, ਧਰੂ ਦੀ ਗੱਲ ਬੜੀ ਵਾਰੀ ਹੋਈ। ਧਰੂ ਮਾਂ ਦੇ ਕੋਲ ਆਇਆ ਤੇ ਜਿਸ ਦਿਨ ਉਹਨੂੰ ਠੋਕਰ ਵੱਜੀ, ਉਹਨੂੰ ਤਖ਼ਤ ਤੋਂ ਥੱਲੇ ਲਾਇਆ ਗਿਆ ਸੀ। ਪਿਓ ਤਖ਼ਤ ਤੇ ਬੈਠਾ ਸੀ, ਧਰੂ ਪਿਓ ਦੀ ਗੋਦ ਵਿੱਚ ਬੈਠਾ ਤੇ ਮਤਰੇਈ ਨੇ ਆਉਂਦਿਆਂ ਸਾਰ ਧਰੂ ਨੂੰ ਬਾਹੋਂ ਪਕੜ ਕੇ ਬਾਹਰ ਕੱਢ ਕੇ ਕਿਹਾ, ਇਸ ਗੋਦ ਵਿੱਚ ਤੂੰ ਨਹੀਂ ਬੈਠ ਸਕਦਾ, ਤੇ ਉਹਨੇ ਮਾਂ ਨੂੰ ਆਉਂਦਿਆਂ ਸਾਰੇ ਹੀ ਕਿਹਾ ਸੀ ਜਦੋਂ ਤਖਤਾਂ ਤੋਂ ਧੱਕੇ ਪੈਣ ਤੇ ਕਿਵੇਂ ਤਖਤ ਹਾਸਲ ਕੀਤਾ ਜਾਏ। ਉਹਨੇ ਪੁੱਛਿਆ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਖੋਵਨ ਮੀਤਾ, ਮਾਂ ਮੇਰੀ ਇਹ ਰਾਜ ਕਿਵੇਂ ਮਿਲ ਸਕਦਾ ਹੈ। ਤੇ ਸਿਆਣੀ ਮਾਂ ਨੇ ਕਿਹਾ ਜੇ ਪੁੱਤਰ ਕੱਲਾ ਰਾਜ ਦੀ ਮੰਗ ਲੈ ਕੇ ਤੁਰਿਆ ਤੇ ਵੀ ਜ਼ਾਲਮ ਬਣ ਸਕੇਗਾ। ਪਹਿਲੀ ਗੱਲ ਇਹ ਧਰਮ ਕਮਾਏ। ਕਹਿਣ ਲੱਗੀ ਪੁੱਤਰ ਪਰਮੇਸ਼ਰ ਆਰਾਧੀਆਂ ਜਿੱਦੂ ਹੋਈਆ ਪਤ ਪੁਨੀਤਾ, ਧਰਮ ਨੂੰ ਕਮਾ ਤਾਂ ਤੈਨੂੰ ਰਾਜ ਮਿਲੇਗਾ। ਤੇ ਜੇ ਕੱਲਾ ਰਾਜ ਦੀਆਂ ਗੱਲਾਂ ਕਰਦੇ ਰਹੇ, ਗੁਰੂ ਜੀ ਨੇ ਬਾਣੀ ਵਿੱਚ ਕਿਹਾ ਦਾਨੰਗ ਪਰਾ ਪੂਰਬੇਨ ਪੁਚੰਤੇ ਮਖੀਪਤੇ, ਸਲੋਕ ਸਹਿਸਕ੍ਰਿਤੀ, ਪੂਰਬਲੇ ਦਾਨ ਕਰਕੇ ਤੈਨੂੰ ਪਦਵੀ ਮਿਲ ਗਈ। ਉਹ ਰਾਜਾ ਕੋਈ ਵੀ ਰਾਜਾ ਹੋਵੇ, ਦਾਨੰਗ ਪਰਾ ਪੂਰਬੇਨ ਪੁਚੰਤੇ ਮਖੀਪਤੇ ਬਪਰੀਪਤ ਬੁੱਧਿਅੰਗ, ਗੱਦੀ ਤੇ ਬੈਠ ਕੇ ਅਕਲ ਮਾਰੀ ਗਈ, ਮਤ ਮਾਰੀ ਗਈ। ਗੁਰੂ ਅਰਜੁਨ ਦੇਵ ਕਹਿ ਰਹੇ ਨੇ ਮਾਰਤ ਲੋਕੈ, ਆਪਣਿਆਂ ਤੇ ਹੱਥ ਚੁੱਕਣ ਲੱਗ ਪਏ, ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ, ਇਹੋ ਜਿਹੇ ਰਾਜੇ ਮਰਨ ਤੋਂ ਬਾਅਦ ਦੁੱਖ ਭੋਗਦੇ। ਗੁਰੂ ਅਰਜੁਨ ਸਾਹਿਬ ਨੇ ਅੱਜ ਦੋ ਕਿਰਪਾਨਾਂ ਮੰਗਾਈਆਂ ਗਈਆਂ ਬਾਬਾ ਬੁੱਢਾ ਸਾਹਿਬ ਨੇ। ਜਿਸ ਵੇਲੇ ਕਿਰਪਾਨ ਪਾਈ ਸੀ ਨਾ ਗੁਰਮੁਖੋ, ਉਸ ਦਿਨ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 100 ਸਾਲ ਦੇ ਕਰੀਬ ਸੀ, 99 ਸਾਲ, ਤੇ ਮੇਰਾ ਖਿਆਲ ਹੈ 7 ਮਹੀਨੇ ਦੀ ਆਪਾਂ ਕਹਿ ਲਈਏ। 99 ਸਾਲ 6-7 ਮਹੀਨੇ ਦੇ ਬਾਬਾ ਬੁੱਢਾ ਜੀ ਨੇ, ਉਹਨਾਂ ਨੇ ਦੋ ਕਿਰਪਾਨਾਂ ਅੱਜ ਪਾਈਆਂ। ਕਿਉਂਕਿ ਬਾਬਾ ਬੁੱਢਾ ਜੀ ਇੱਕ ਉਹ ਇਤਿਹਾਸ ਦਾ ਗ੍ਰੰਥ ਨੇ, ਮੈਂ ਸ਼ਬਦ ਗ੍ਰੰਥ ਵਰਤਿਆ, ਜਿਨ੍ਹੇ ਆਪਣੀਆਂ ਅੱਖਾਂ ਨਾਲ ਗੁਰਬਾਣੀ ਦਾ ਕੀਰਤਨ ਰਬਾਬ ਨਾਲ ਵੀ ਸੁਣਿਆ, ਅੱਖਾਂ ਨਾਲ ਦੇਖਿਆ, ਕੰਨਾਂ ਨਾਲ ਸੁਣਿਆ, ਜਿਨ੍ਹੇ ਆਪਣੀਆਂ ਅੱਖਾਂ ਨਾਲ ਗੁਰਬਾਣੀ ਉਚਾਰਦਿਆਂ ਗੁਰਬਾਣੀ ਦਾ ਯੁੱਗ ਵੀ ਦੇਖਿਆ, ਜਿਨ੍ਹਾਂ ਨੇ ਅੱਖਾਂ ਨਾਲ ਕੁਰਬਾਨੀ ਦਾ ਯੁੱਗ ਵੀ ਦੇਖਿਆ, ਉਸ ਬਾਬੇ ਨੇ ਅੱਜ ਤੀਜਾ ਪੜਾ ਦਿੱਤਾ। ਆਪਣੇ ਹੱਥਾਂ ਨਾਲ ਉਹਨੇ ਸ਼ਸਤਰਾਂ ਦਾ ਯੁੱਗ ਵੀ ਸ਼ੁਰੂ ਕੀਤਾ। ਬਾਬਾ ਬੁੱਢਾ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਤੋਂ ਪਹਿਲਾਂ ਹੁਕਮ ਦਿੱਤਾ, ਉਹ ਹੁਕਮ ਪੂਰੇ ਸਿੱਖਾਂ ਲਈ ਸੀ। ਉਹ ਸੀ ਅੱਜ ਤੋਂ ਬਾਅਦ ਮੇਰੇ ਕੋਲ ਸੋਹਣੇ ਘੋੜੇ ਲਿਆਂਦੇ ਜਾਣ, ਸੋਹਣੀਆਂ ਜਵਾਨੀਆਂ ਭੇਟ ਕੀਤੀਆਂ ਜਾਣ, ਸੋਹਣੇ ਸ਼ਸਤਰ ਲਿਆਂਦੇ ਜਾਣ, ਤੇ ਨਾਲ ਜਿਹੜੀ ਤਕਰੀਰ ਦੇ ਸ਼ਬਦ ਸਨ, ਤੇ ਸ਼ਬਦ ਸਨ ਕਿਉਂਕਿ ਸੰਗਤ ਬਹੁਤ ਇਕੱਠੀ ਸੀ, ਗੱਦੀ ਨਿਸ਼ੀਨ ਸੀ, ਮੀਰੀ ਪੀਰੀ ਦੀਆਂ ਕਿਰਪਾਨਾਂ ਪਾਈਆਂ ਗਈਆਂ, ਤਖ਼ਤ ਰਚਿਆ ਗਿਆ। ਆਵਾਜ਼ ਦਿੱਤੀ ਮਤ ਘਬਰਾਇਓ ਕਿ ਅਸੀਂ ਮੁੱਠੀ ਭਰ ਸਿੱਖ ਹਾਂ, ਜਿਤਨੇ ਵੀ ਦਰਿਆ ਤੁਸੀਂ ਵੇਖਦੇ ਹੋ ਨਿਕਲਦੇ, ਇਹ ਸਾਰੇ ਪਹਾੜਾਂ ਦੇ ਨਿੱਕੇ ਨਿੱਕੇ ਸੋਮਿਆਂ ਵਿੱਚੋਂ ਨਿਕਲਦੇ ਨੇ। ਇੱਕ ਵਾਰੀ ਸੋਮਾ ਨਿਕਲ ਜਾਏ ਤੇ ਦਰਿਆਵਾਂ ਨੂੰ ਕਦੀ ਪਹਾੜਾਂ ਦੀਆਂ ਚਟਾਨਾਂ ਵੀ ਨਹੀਂ ਰੋਕ ਸਕਦੀਆਂ। ਇੱਕ ਨਿੱਕੀ ਜਿਹੀ ਤੀਲੀ ਪੂਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਸਕਦੀ ਏ। ਟਾਡੀਆਂ ਨੂੰ ਕਿਹਾ ਤੁਸੀਂ ਬਿਲਾਸ ਦੀ ਗਾਣ ਦੀ ਥਾਂ ਅੱਜ ਤੋਂ ਬਾਅਦ ਸੂਰਮਿਆਂ ਦੀਆਂ ਵਾਰਾਂ ਗਾਓ, ਤੁਹਾਡੀ ਸਰੰਗੀ ਦੀ ਤਾਰ ਵਿੱਚੋਂ ਸੂਰਮਿਆਂ ਦੇ ਖੂਨ ਨੂੰ ਗਰਮਾਉਣ ਲਈ ਵਾਰਾਂ ਨਿਕਲਣ। ਉਸ ਵੇਲੇ ਸੁਰ ਸਿੰਘ ਪਿੰਡ ਦੇ ਨੌਜਵਾਨ ਉੱਠੇ, ਪਿਆਰਿਓ ਉਹਨਾਂ ਨੇ ਹੱਥ ਜੋੜ ਕੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਅਰਦਾਸ ਹੈ, ਇੱਕ ਕਿਰਪਾ ਕਰੋ। ਕੀ ਜੀ? ਕਹਿਣ ਲੱਗੇ 6 ਮਹੀਨੇ ਬਾਅਦ ਤਨ ਢੱਕਣ ਨੂੰ ਬਸਤਰ ਦੇ ਦਿਆ ਜੇ, 2 ਵਕਤ ਦੀ ਰੋਟੀ ਦੇ ਦੇਣੀ, ਅੱਜ ਤੋਂ ਬਾਅਦ ਅਸੀਂ ਘਰ ਨਹੀਂ ਜਾਣਾ, ਜਿੱਥੇ ਲੋੜ ਪਏ ਇਸ ਤਨ ਦੇ ਠੀਕਰੇ ਨੂੰ ਪੰਨ ਲੈਣਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਸਾਹਮਣੇ ਫਿਰ 2 ਢਾਡੀ ਖੜੇ ਹੋਏ, ਇਹ ਵੀ ਦੋਵੇਂ ਭਰਾ ਨੱਥਾ ਤੇ ਬਦੁੱਲਾ ਸੁਰ ਸਿੰਘ ਪਿੰਡ ਦੇ ਸਨ। ਗੁਰਮਖੋ ਇੰਨਾ ਸੋਹਣਾ ਗਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਨੇ ਹਾਥੀ ਭੇਟ ਕੀਤਾ ਤੇ ਮੇਰੀ ਸੱਚੀ ਸਰਕਾਰ ਨੇ ਹਾਥੀ ਢਾਡੀਆਂ ਨੂੰ ਦੇ ਦਿੱਤਾ। ਕਹਿਣ ਲੱਗੇ ਤੁਸੀਂ ਸੂਰਮਿਆਂ ਦੀਆਂ ਵਾਰਾਂ ਗਾਉਣ ਵਾਲੇ ਪੈਦਲ ਜਾਓ, ਅੱਜ ਤੋਂ ਬਾਅਦ ਹਾਥੀ ਤੇ ਚੜ ਕੇ ਆਇਆ ਕਰੋ। ਉਹ ਚੜੇ ਜ਼ਰੂਰ, ਪਰ ਉਹਨਾਂ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਸੀ ਤੇ ਗਾਉਣ ਵਾਲੇ ਹਾਂ, ਤੇਰੀਆਂ ਸਿਫਤਾਂ ਕਰਨ ਵਾਲੇ, ਇਹ ਹਾਥੀ ਤੈਨੂੰ ਸ਼ੋਭਦੇ ਨੇ। ਗੁਰੂ ਸਾਹਿਬ ਤਖ਼ਤ ਤੇ ਬੈਠੇ, 2 ਕਿਰਪਾਨਾਂ ਪਾਈਆਂ ਤੇ ਅੱਜ ਜਿਹੜਾ ਜਲਾਨ ਸੀ ਇਹਨੂੰ ਸੋਹਣ ਕਵੀ ਨੇ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖਿਆ ਹੈ ਕਿ ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਬੈਠਣ ਨਾਲ ਇਹ ਤਖ਼ਤ ਸ਼ੋਭਾ ਦੇਣ ਲੱਗਾ। ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕੈ, ਸਭ ਵਰਨੀ ਨ ਜਾਏ ਕਹੂੰ ਕਿਆ ਗਾਏ ਕੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਦਾ ਜਲਾਲ ਨਹੀਂ ਦੱਸਿਆ ਜਾ ਸਕਦਾ, ਡਲਕਾਂ ਮਾਰਦਾ ਚਿਹਰਾ। ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕੈ, ਸਭ ਵਰਨੀ ਨ ਜਾਏ ਕਹੂੰ ਕਿਆ ਗਾਏ ਕੈ। ਰਵ ਸਚ ਭਏ ਮਲੀਨ ਸੋ ਦਰਸ਼ ਦਿਖਾਏ ਕਹਿ, ਚੰਦਰਮਾ ਤੇ ਸੂਰਜ ਦੋਨੋਂ ਅੱਜ ਮੱਧਮ ਪੈ ਗਏ, ਜਦੋਂ ਮੀਰੀ ਤੇ ਪੀਰੀ ਦਾ ਮਾਲਕ ਤਖ਼ਤ ਉੱਤੇ ਬੈਠਾ। ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕਹਿ, ਸ਼ਬ ਵਰਨੀ ਨੇ ਜਾਏ ਕਹੂੰ ਕਿਆ ਗਾਏ ਕਹਿ, ਰਵ ਸਚ ਭਏ ਮਲੀਨ ਸੋ ਦਰਸ਼ ਦਿਖਾਏ ਕਹਿ, ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਏ ਕਹਿ, ਤਖ਼ਤ ਤੇ ਬੈਠੇ ਪਰ ਪਹਿਲਾਂ ਰੱਬ ਨੂੰ ਚੇਤੇ ਕਰਕੇ। ਹੁਣ ਅਸੀਂ ਤਖ਼ਤ ਤਾਂ ਭਾਲਨੇ ਆ ਸਾਰੇ, ਤੇ ਰੱਬ ਨੂੰ ਚੇਤੇ ਕਿਹੜਾ ਕਰੂਗਾ? ਪਿਛਲੇ ਦਿਨੀ ਜੋ ਕੁਝ ਹੋਇਆ ਇਸ ਨੂੰ ਕਿਸੇ ਧੜੇ ਚ ਨਾ ਲੈ ਕੇ ਚੱਲਿਓ, ਮੈਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ, ਕਿਉਂਕਿ ਕਥਾ ਟੀਵੀ ਚ ਕੱਲ ਪਰਸੋਂ ਚੱਲਣੀ ਹੈ। ਇੱਕ ਅਦੀਬ ਨੇ ਕਿਹਾ, ਮੈਂ ਉਸ ਦਿਨ ਉਦਾਹਰਨ ਵੀ ਦਿੱਤੀ, ਹੋਇਆ ਵੀ ਉਹ ਕੁਛ। ਇਸ ਤਖ਼ਤ ਨੂੰ ਜਿੱਦਣ ਦਾ ਗੁਰੂ ਨੇ ਰਚਿਆ ਨਾ, ਸਾਰਿਆਂ ਦੀਆਂ ਨਜ਼ਰਾਂ ਇਸ ਤਖ਼ਤ ਦੇ ਉੱਤੇ ਸਨ। ਕਦੀ ਘੋੜਿਆਂ ਵਾਲੇ ਢਾਣ ਆਉਂਦੇ ਰਹੇ, ਕਦੀ ਤੋਪਾਂ ਵਾਲੇ ਆਏ, ਕਦੀ ਟੈਂਕਾਂ ਵਾਲੇ ਆਏ, ਕਦੀ ਹੈਲੀਕਾਪਟਰਾਂ ਵਾਲੇ ਆਏ, ਤੇ ਟੱਟਦਾ ਹੋਇਆ ਫਿਰ ਬਣਦਾ ਰਿਹਾ। ਉਸ ਦਿਨ ਇੱਕ ਉਦਾਹਰਨ ਮੈਂ ਦਿੱਤੀ ਸੀ, ਕਿਉਂ ਅੱਜ ਹਰ ਇੱਕ ਸਿੱਖ ਦੀ ਅੱਖ ਵਿੱਚ ਪਾਣੀ ਹੈ। ਧੜੇ ਤੋਂ ਉੱਪਰ ਉੱਠ ਕੇ ਚੱਲੋ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਕਹਿੰਦੇ ਹਾਂ, ਸਤਿਗੁਰ ਜਾਗਤਾ ਹੈ ਦਿਓ ਕਹਿੰਦੇ ਹਾਂ, ਇਹ ਵੀ ਮਤ ਸਮਝੋ ਵੀ ਸ਼ਾਇਦ ਅੱਗ ਲਾਉਣ ਲਈ ਮੈਂ ਸ਼ਬਦ ਵਰਤ ਰਿਹਾ। ਗੁਰੂ ਗ੍ਰੰਥ ਸਾਹਿਬ ਨੂੰ ਜੇ ਸੱਚੀ ਮੁੱਚੀ ਅਸੀਂ ਗੁਰੂ ਸਮਝਿਆ ਹੋਵੇ, ਜੱਜ ਕੁਰਸੀ ਤੇ ਬੈਠਾ ਹੋਵੇ, ਕਿਸੇ ਦੀ ਯੂਰਤ ਨਹੀਂ ਉੱਚੀ ਸਾਹ ਲੈ ਸਕੇ, ਪਿਆਰਿਓ ਸਮਰੱਥ ਗੁਰੂ ਬੈਠਾ ਹੋਵੇ ਤੇ ਆਪ ਉਧਰੀਆਂ ਸਾਰੇ ਕਰਨ, ਇਹਦਾ ਮਤਲਬ ਸਭ ਪਖੰਡ ਪੈ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਲਈ ਤਿਆਰ ਕੋਈ। ਉਹ ਇਸ ਕਰਕੇ ਮੰਨਣੇ ਪਏ ਕਿਉਂਕਿ ਤੇਰੇ ਕਰਕੇ ਸਾਨੂੰ ਗੋਲਕ ਮਿਲਣੀ, ਤੇਰੇ ਕਰਕੇ ਸਾਨੂੰ ਵੋਟਾਂ ਮਿਲਣੀਆਂ ਨੇ। ਜੇ ਕਿਸੇ ਦੂਜੇ ਨੇ ਕੀਤਾ ਹੁੰਦਾ ਸੀ ਮਰਨ ਮਰਾਣ ਤੱਕ ਜਾਂਦੇ, ਉਹ ਹੱਦ ਹੋ ਗਈ, ਸਰਾਪੇ ਗਏ ਗੁਰੂ। ਅਸੀਂ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਬਜਾਈਏ ਫੂਕ। ਮੈਂ ਬੇਨਤੀ ਕੀਤੀ ਕਿ ਇੱਕ ਰੁੱਖ ਸੀ ਉਸ ਦਿਨ, ਸੱਚੀ ਮੁੱਚੀ ਇਹ ਕਹਿ ਕੇ ਆਇਆ ਜਿਹਨਾਂ ਸੁਣਿਆ ਹੋਣਾ, ਰੁੱਖ ਤੂਫਾਨ ਆਇਆ ਡਿੱਗਾ, ਪਹਿਲੇ ਦਿਨ ਡਿੱਗਾ, ਪੰਜਵੇਂ ਛੇਵੇਂ ਦਿਨ ਫਿਰ ਸ਼ਖਾਮਾ ਕਰੀਆਂ, ਫਿਰ ਖਲੋ ਗਿਆ, ਹੜ੍ਹ ਆਇਆ, ਜੜ੍ਹਾਂ ਖਿਲੀਆਂ, ਪਰ ਪਰਤ ਕੇ ਫਿਰ ਪੱਕਾ ਹੋ ਕੇ ਡਿੱਗਦਾ ਡਿੱਗਦਾ ਫਿਰ ਖਲੋ ਗਿਆ। ਲੂ ਚੱਲੀ, ਪੱਤੇ ਮੁਰਝਾਏ, ਪਰਤ ਕੇ ਫਿਰ ਇੱਕ ਦੀ ਥਾਂ ਪੰਜ ਪੰਜ ਪੱਤੇ ਨਿਕਲ ਆਏ, ਟਾਹਣੀਆਂ ਟੁੱਟੀਆਂ, ਟਾਹਣੀਆਂ ਆਈਆਂ, ਡਿੱਗਿਆ, ਢੱਠਾ ਖਲੋਤਾ, ਫਿਰ ਖਲੋਤਾ, ਫਿਰ ਢੱਠਾ, ਫਿਰ ਖਲੋਤਾ। ਪਰ ਅੱਜ ਕਿਸੇ ਨੇ ਤਿੱਖਾ ਕੁਹਾੜਾ ਲਿਆ ਤੇ ਉਸ ਰੁੱਖ ਦੇ ਤਣੇ ਤੇ ਜ਼ੋਰ ਨਾਲ ਵਾਰ ਕੀਤਾ ਤੇ ਰੁੱਖ ਦੇ ਤਣੇ ਵਿੱਚੋਂ ਟਾਹਣੀਆਂ ਚੋਂ ਪਾਣੀ ਸਿਮਿਆ ਤੇ ਪੁੱਛਣ ਵਾਲੇ ਪੁੱਛਿਆ, ਤੂਫਾਨਾਂ ਦਾ ਮੁਕਾਬਲਾ ਕਰਨ ਵਾਲਿਆ, ਬਰਸਾਤਾਂ ਦਾ ਖੜਾਂ ਦਾ ਮੁਕਾਬਲਾ ਕਰਨ ਵਾਲਿਆ, ਲੂਮਾਂ ਕੱਕਰ ਤੇ ਬਰਫ਼ ਦਾ ਮੁਕਾਬਲਾ ਕਰਨ ਵਾਲਿਆ, ਅੱਜ ਇਹ ਨਿੱਕੇ ਜਿਹੇ ਲੋਹੇ ਦੇ ਟੁਕੜੇ ਕਹਾੜੇ ਦੀ ਵਾਰ ਪਈ ਤੇ ਤੇਰੀਆਂ ਅੱਖਾਂ ਸਿਮਾਈਆਂ ਕਿਉਂ? ਉਹ ਕਹਿੰਦਾ, ਤੂਫਾਨਾਂ ਦੀ, ਲੂਆਂ ਦੀ, ਬਰਫ਼ਾਂ ਦੀ, ਸ਼ੀਤ ਦੀ ਮੈਂ ਕਦੀ ਪਰਵਾਹ ਨਹੀਂ ਕਰਦਾ, ਮੈਨੂੰ ਦੁੱਖ ਇਸ ਚੀਜ਼ ਦਾ ਲੱਗਾ ਹੈ ਕਿ ਕੱਲਾ ਕੁਹਾੜਾ ਨਹੀਂ, ਮੇਰੀ ਲੱਕੜ ਦੇ ਬਣੇ ਦਸਤੇ ਖੀ ਮੈਨੂੰ ਕੱਟਣ ਵਾਸਤੇ ਆ ਗਏ। ਪਿਆਰਿਓ, ਕਿਸੇ ਤੋਪ ਨੇ ਨੀ ਢਾਣਾ ਢਾਇਆ ਤਾਂ ਆਪਾਂ ਉਦਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਖ਼ਤ ਤੇ ਬੈਠੇ। ਇੱਕ ਉਰਦੂ ਦਾ ਦੀਪ ਕਹਿੰਦਾ, ਅਗਰ ਕਿਸ਼ਤੀ ਤੂਫਾਨ ਮੇ ਹੋ, ਸਿਆਣੇ ਤੁਸੀਂ ਸਮਝਦੇ ਸ਼ੇਰ ਨੂੰ, ਅਗਰ ਕਿਸ਼ਤੀ ਤੂਫਾਨ ਮੇ ਹੋ ਤੋ ਕਾਮ ਆਤੀ ਹੈ ਤਦਬੀਰੇ, ਸਲਾਹਾਂ, ਤਰੀਕੇ, ਵਿਧੀਆਂ। ਇਹਦੇ ਅਰਥ ਸਮਝਿਓ, ਅਗਰ ਮੰਨ ਲਓ ਇੱਕ ਬੇੜੀ ਤੂਫਾਨ ਦੇ ਵਿੱਚ ਫਸ ਜਾਏ, ਤੂਫਾਨ ਬਾਹਰ ਹੋਵੇ, ਬੇੜੀ ਕਿਤੇ ਤੂਫਾਨ ਵਿੱਚ ਫਸ ਜਾਏ ਤੇ ਬੇੜੀ ਵਿੱਚ ਬੈਠੇ ਹੋਏ ਸਲਾਹ ਕਰਨਗੇ ਵੀ ਕਿਵੇਂ ਤੂਫਾਨ ਤੋਂ ਬਚ ਕੇ ਜਾਈਏ, ਤੇ ਪਿਆਰਿਓ ਜੇ ਬੇੜੀ ਦੇ ਵਿੱਚ ਹੀ ਤੂਫਾਨ ਉੱਠ ਜਾਏ ਫਿਰ ਸਲਾਹਾਂ ਕਿੰਨੇ ਕਰਨੀਆਂ। ਫਿਰ ਬੇਨਤੀ ਸਮਝਿਓ, ਅਗਰ ਕਿਸ਼ਤੀ ਤੂਫਾਨ ਮੇ ਹੋ ਤੋ ਕਾਮ ਆਤੀ ਹੈ ਤਦਬੀਰੇ, ਅਗਰ ਤੂਫਾਨ ਕਿਸ਼ਤੀ ਮੇ ਹੋ ਤੋ ਮਿਟ ਜਾਤੀ ਹੈ ਤਕਦੀਰੇ, ਕਿ ਕਿਸ਼ਤੀ ਵਿੱਚ ਤੂਫਾਨ ਉੱਠ ਜਾਏ ਤੇ ਮੱਥੇ ਦੇ ਲੇਖ ਵੀ ਸਰ ਜਾਂਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜਿਸ ਦਿਨ ਬੈਠੇ, ਉਸ ਦਿਨ ਦੋਨਾਂ ਭਰਾਵਾਂ ਨੇ ਗਾਇਆ, ਕਹਿਣ ਲੱਗੇ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕਹਿ, ਸ਼ਬ ਵਰਨੀ ਨੇ ਜਾਏ ਕਹੂੰ ਕਿਆ ਗਾਏ ਕਹਿ, ਰਵ ਸਚ ਭਏ ਮਲੀਨ ਸੋ ਦਰਸ਼ ਦਿਖਾਏ ਕਹਿ, ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ, ਮੀਰ ਅਬਦੁੱਲ ਔਰ ਨਥ ਜਸ ਕਹੋ ਬਣਾਏ ਕਹਿ। ਕੀ ਜਸ ਬਣਾ ਕੇ ਕਿਹਾ? ਕਹਿਣ ਲੱਗੇ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ। ਤੇ ਇੱਥੇ ਮੈਂ ਬੇਨਤੀ ਕਰਾਂ, ਮੀਰ ਦੀ ਤਲਵਾਰ ਤਾਂ ਹੈ ਪਰ ਪੀਰ ਦੀ ਤਲਵਾਰ ਕਿਉਂ, ਰੂਹਾਨੀਅਤ ਦੀ ਤਲਵਾਰ ਕਿਉਂ? ਅਸੀਂ ਕਹਾਂਗੇ ਵੀ ਕਿਰਪਾਨ ਨਾਲ ਬਾਹਰ ਦੇ ਦੁਸ਼ਮਣ ਨੂੰ ਤਾਂ ਕੀਤੇ ਜਾ ਸਕਦਾ ਫਤਿਹ, ਤਾਕਤ ਲਈ ਸ਼ਕਤੀ ਲਈ ਤਲਵਾਰ ਚਾਹੀਦੀ ਏ, ਪਰ ਪੀਰੀ ਲਈ ਰੂਹਾਨੀਅਤ ਲਈ ਕਿਰਪਾਨ ਕਿਉਂ? ਕਿਉਂਕਿ ਗੁਰਮੁਖੋ, ਮੀਰੀ ਦੀ ਕਿਰਪਾਨ ਉਹੀ ਪਕੜੇਗਾ ਜਿਹੜਾ ਪਹਿਲਾਂ ਅੰਦਰ ਪੀਰੀ ਦੀ ਰੂਹਾਨੀਅਤ ਦੀ ਧਾਰ ਤੇ ਚੱਲਿਆ ਹੋਵੇਗਾ। ਇਸ ਪੀਰੀ ਦੀ ਕਿਰਪਾਨ ਨੂੰ ਬਾਬੇ ਫਰੀਦ ਨੇ ਕਿਹਾ ਕਿ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਇਸ ਪੀਰੀ ਦੀ ਕਿਰਪਾਨ ਨੂੰ ਗੁਰੂ ਅਮਰਦਾਸ ਨੇ ਕਿਹਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਸ ਪੀਰੀ ਦੀ ਕਿਰਪਾਨ ਨੂੰ ਕਿਹਾ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨਾ ਕੀਜੈ। ਦੋ ਤਲਵਾਰਾਂ ਬੱਤੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਖਿਮਤ ਬਾਹਾਂ ਕੋਟਗਰ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾ ਕਰੇ ਤਗੀਰ ਦੀ, ਤੇ ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਨੂੰ ਦੇਖ ਕੇ ਦੋਨਾਂ ਭਰਾਵਾਂ ਨੇ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ, ਜਹਾਂਗੀਰ ਦੀ ਖਸਤੀ ਕੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ ਦਾ ਮੁਕਾਬਲਾ ਕਰ ਜਾਏ। ਹਜ਼ੂਰ ਤਖ਼ਤ ਤੇ ਬੈਠੇ, ਦੋ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਕਾਲ ਵਿੱਚ ਰਹੇ ਨੇ, ਇੱਕ ਜਹਾਂਗੀਰ ਤੇ ਦੂਸਰਾ ਸ਼ਾਹਜਹਾਂ। ਮੈਂ ਸਿਰਫ ਇੱਕ ਨਿੱਕੀ ਜਿਹੀ ਉਦਾਹਰਨ ਦੇਖ ਕੇ ਸਮਾਪਤੀ ਕਰਨਾ, ਦੋ ਘੰਟੇ ਉਹ ਚੱਲੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ। ਫਿਰ ਵੇਖਿਓ ਹੁਣ ਤਖ਼ਤ ਦਾ ਅਸਰ ਕੀ ਹੁੰਦਾ। ਜੀਵਨ ਹੋਵੇਗਾ ਬੇਦਾਗ ਤੇ ਤੁਹਾਡੀਆਂ ਅੱਖਾਂ ਭਰ ਕੇ ਦੇਖਿਆ ਹੀ ਸਾਰਿਆਂ ਦੀਆਂ ਅੱਖਾਂ ਨੀਵੀਆਂ ਪੈ ਜਾਣਗੀਆਂ, ਤੇ ਜਦੋਂ ਆਪਣਾ ਜੀਵਨ ਕਲੰਕੀ ਹੋਵੇਗਾ ਫਿਰ ਅੱਖਾਂ ਉੱਠਦੀਆਂ ਨਹੀਂ, ਆਪਣੀਆਂ ਅੱਖਾਂ ਲੋਕਾਂ ਸਾਹਮਣੇ ਨੀਵੀਆਂ ਪੈ ਜਾਂਦੀਆਂ। ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ, ਸਿੱਖਾਂ ਵਿੱਚ ਨਵੀਂ ਰੂਹ ਫੂਕੀ ਗਈ। ਜਹਾਂਗੀਰ ਅਜੇ ਆਪਣੇ ਤਖ਼ਤ ਤੇ ਗਏ, ਗੁਰੂ ਹਰਗੋਬਿੰਦ ਸਾਹਿਬ ਤੇ ਜਹਾਂਗੀਰ ਦੀ ਮੁਲਾਕਾਤ ਹੋਈ, ਆਪਸ ਚ ਮਿਲੇ। ਹੁਣ ਦੇਖਿਓ ਸਿੱਖ ਦਾ ਕਿਰਦਾਰ ਕੀ, ਤਖ਼ਤ ਨੂੰ ਮੰਨਣ ਵਾਲੇ ਦਾ ਕਿਰਦਾਰ ਕੀ, ਪਾਤਸ਼ਾਹ ਮੰਨਣ ਵਾਲੇ ਦਾ ਕਿਰਦਾਰ ਕੀ? ਕਿਉਂਕਿ ਸਿੱਖ ਨੇ ਤਿੰਨਾਂ ਨੂੰ ਪਾਤਸ਼ਾਹ ਮੰਨਿਆ। ਥੋੜੀ ਜਿਹੀ ਮੈਂ ਬੇਨਤੀ ਇਹ ਵੀ ਕਰਦੇ ਹਾਂ, ਪਹਿਲੀ ਗੱਲ ਗੁਰਮਤ ਪਾਤਸ਼ਾਹ ਮੰਨਦੀ ਏ ਪਰਮਾਤਮਾ ਨੂੰ, ਰੱਬ ਤੋਂ ਬਿਨਾਂ ਅਸੀਂ ਕਿਸੇ ਨੂੰ ਪਾਤਸ਼ਾਹ ਨਹੀਂ ਮੰਨਦੇ। ਦੂਸਰਾ, ਅਸੀਂ ਪਾਤਸ਼ਾਹ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਅਨੁਸਾਰ ਪੂਰੇ ਗੁਰੂ ਨੂੰ, ਤੇ ਤੀਜਾ ਅਸੀਂ ਪਾਤਸ਼ਾਹ ਨੂੰ ਵੀ ਕਹਿੰਦੇ ਹਾਂ ਜਿਹੜਾ ਗੁਰੂ ਦੇ ਰੰਗ ਚ ਰੱਤਾ ਹੋਇਆ, ਗੁਰੂ ਦਾ ਰੂਪ ਹੋ ਗਿਆ, ਸਿੱਖ ਹੈ। ਕਦੀ ਪੜ੍ਹਿਓ ਤਿੰਨੇ ਬਚਨ ਨੇ ਨਾ ਕਿ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਜਪਜੀ ਸਾਹਿਬ ਦੀ ਤੁਕ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ, ਪਰਮਾਤਮਾ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਪਰਮਾਤਮਾ ਪਾਤਸ਼ਾਹ। ਉਸ ਤੋਂ ਅੱਗੇ ਗੁਰੂ ਨੂੰ ਵੀ ਅਸੀਂ ਪਾਤਸ਼ਾਹ ਕਹਿੰਦੇ ਹਾਂ, ਹੋਵੇ ਸਿਬਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ। ਸਾਡੇ ਲਈ ਪਰਮਾਤਮਾ ਪਾਤਸ਼ਾਹ, ਗੁਰੂ ਪਾਤਸ਼ਾਹ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੇ ਕੱਲਾ ਗੁਰੂ ਤੇ ਰੱਬ ਪਾਤਸ਼ਾਹ ਨਹੀਂ, ਜਿਸ ਸਿੱਖ ਦੇ ਵਿੱਚ ਗੁਰੂ ਦਾ ਸ਼ਬਦ ਰਚ ਜਾਏ ਉਹਨੂੰ ਬਾਬਾ ਜੀ ਨੇ ਕਿਹਾ ਜਿਸ ਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਛੇਤੀ ਰਾਤੇ। ਅਕਾਲ ਤਖ਼ਤ ਦਾ ਕੰਸੈਪਟ ਕੇਵਲ ਦੁਨੀਆਂ ਦੇ ਰਾਜ ਦੀ ਖਵਿਸ਼ ਨਹੀਂ, ਅਕਾਲ ਤਖ਼ਤ ਉਹ ਸਿਧਾਂਤ ਹੈ ਜਿਹੜਾ ਕਹਿ ਰਿਹਾ ਕੋਈ ਹਰ ਸਮਾਨ ਨਹੀਂ ਰਾਜਾ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾਂ। ਅਕਾਲ ਤਖ਼ਤ ਦਾ ਸਿਧਾਂਤ ਹੈ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪਤਨ ਬਾਜ਼ਾਰ ਹੁਕਮੀ ਢਹਿਸੀਓ। ਅਕਾਲ ਤਖ਼ਤ ਇੱਕ ਪਾਤਸ਼ਾਹ ਨੂੰ, ਇੱਕ ਪਰਮਾਤਮਾ ਨੂੰ, ਇੱਕ ਗੁਰੂ ਨੂੰ, ਸਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਸਿਰਫ ਇੱਕ ਉਦਾਹਰਨ ਆਖਰੇ ਮਿਲੇ ਨੇ। ਕੋਈ ਦਿੱਲੀ ਦੀ ਉਦਾਹਰਨ ਦਿੰਦੇ ਨੇ, ਗੱਲ ਸਿਰਫ ਅਸੀਂ ਤੱਤ ਦੀ ਲੈਣੀ ਹੈ। ਸਿੱਖ ਕਈ ਦਿਨਾਂ ਦਾ ਇੱਕ ਟਕਾ ਸਾਂਭ ਕੇ ਬੈਠਾ ਸੀ ਤੇ ਇੱਕੋ ਸੀ ਮੈਂ ਗਰੀਬ ਹਾਂ ਤੂੰ ਪਾਤਸ਼ਾਹ ਹੈ, ਚੱਲ ਕੇ ਤੇਰੇ ਕੋਲ ਨਹੀਂ ਆ ਸਕਦਾ, ਕਦੀ ਸੁਲੱਖਣੀ ਘੜੀ ਹੋਵੇ ਪਾਤਸ਼ਾਹ ਤੂੰ ਦਰਸ਼ਨ ਦੇ, ਇਹਨਾਂ ਦੀਦਿਆਂ ਨਾਲ ਤੇਰੇ ਦਰਸ਼ਨ ਕਰਾਂ, ਆ ਟਕਾ ਤੇਰੇ ਚਰਨਾਂ ਦੀ ਭੇਟਾ ਹੈ, ਮੈਂ ਸਾਂਭ ਕੇ ਰੱਖਿਆ ਹੈ, ਮੇਰੇ ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਆਪਣੀ ਅਮਾਨਤ ਲੈ ਲੈ। ਧੰਨ ਗੁਰੂ ਹਰਗੋਬਿੰਦ ਸਾਹਿਬ ਗਏ, ਇਸ ਕਾਂ ਖੋਤਰਨ ਵਾਲੇ ਸਿੱਖ ਨੂੰ, ਕਾਂ ਵੇਚ ਕੇ ਗੁਜ਼ਾਰਾ ਕਰਨ ਵਾਲੇ ਸਿੱਖ ਨੂੰ ਕਿਹਾ, ਉਹ ਸਿੱਖਾ ਅੱਜ ਖਬਰ ਮਿਲੀ ਇਹਦੇ ਕੰਨਾਂ ਵਿੱਚ ਕਿ ਤੇਰੇ ਦਿਲ ਦਾ ਸੁਲਤਾਨ, ਤੇਰੇ ਅੰਦਰ ਦੇ ਤਖ਼ਤ ਦਾ ਮਾਲਕ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਆਇਆ ਹੈ, ਚੱਲ ਦਰਸ਼ਨ ਕਰ ਲੈ। ਕਹਿੰਦੇ ਨੇ ਮਨ ਤਨ ਖਿੜ ਗਿਆ, ਅੱਖਾਂ ਸੇਜਲ ਸਨ। ਕਹਿੰਦਾ ਸਤਿਗੁਰੂ ਜੀ ਲਈ ਟਕਾ ਤੇ ਗੁਰੂ ਦੇ ਘੋੜੇ ਲਈ ਸੋਹਣਾ ਘਾਹ ਖੋਤਰ ਕੇ, ਛਾਂਟ ਕੇ, ਬਣਾ ਕੇ, ਚੰਗੀ ਤਰ੍ਹਾਂ ਸਾਫ਼ ਕਰਕੇ ਲਿਆਂਦਾ। ਇਤਿਹਾਸ ਕਹਿੰਦਾ ਭੁਲੇਖੇ ਨਾਲ ਉਹਨੇ ਪਾਤਸ਼ਾਹ ਪੁੱਛਿਆ ਤੇ ਸੰਤਰੀਆਂ ਨੇ ਜਹਾਂਗੀਰ ਦੇ ਕੈਂਪ ਵੱਲ, ਉਹਦੇ ਤੰਬੂ ਵੱਲ ਇਸ਼ਾਰਾ ਕਰ ਦਿੱਤਾ। ਚਲਾ ਗਿਆ, ਟਕਾ ਰੱਖ ਕੇ ਤੇ ਘਾਹ ਦੀ ਗਚੜੀ ਰੱਖ ਕੇ ਇੱਕੋ ਗੱਲ ਕਹੀ, ਕਹਿਣ ਲੱਗਾ ਜਨਮ ਮਰਨ ਕੱਟ ਦਿਓ, ਦਾਤਾ ਮੌਤ ਦਾ ਭੈ ਖਤਮ ਕਰ। ਜਹਾਂਗੀਰ ਕੰਬ ਗਿਆ, ਉਹਨੇ ਆਪਣੀ ਜ਼ਬਾਨ ਤੋਂ ਕਿਹਾ, ਸਿੱਖਾਂ ਮੈਂ ਬਾਦਸ਼ਾਹ ਵਾਂ, ਸੱਚਾ ਪਾਤਸ਼ਾਹ ਨਾਲ ਦੇ ਕੈਂਪ ਵਿੱਚ ਹੈ। ਸਿੱਖ ਨੇ ਟਕਾ ਚੁੱਕਿਆ, ਘਾਹ ਦੀ ਗੱਠ ਚੁੱਕੀ। ਬਸ ਇੰਨੀ ਕੁ ਗੱਲ ਅਸੀਂ ਸਾਰੇ ਸਮਝ ਆਈਏ, ਤਖ਼ਤਾਂ ਤੇ ਬਹਿਣ ਵਾਲੇ, ਤਖ਼ਤਾਂ ਨੂੰ ਮੰਨਣ ਵਾਲੇ। ਉਹ ਗੁਰਮਖੋ, ਅਸੀਂ ਤਖ਼ਤ ਨੂੰ ਇਸ ਕਰਕੇ ਵਰਤਨੇ ਆ ਸਾਨੂੰ ਜਹਾਂਗੀਰ ਮਿਲ ਜਾਏ, ਧਿਆਨ ਦਿਆ ਜੇ। ਤੇ ਜਹਾਂਗੀਰ ਦੇ ਸਾਹਮਣੇ ਰੱਖਿਆ ਹੋਇਆ ਟਕਾ ਤੇ ਘਾਹ ਦੀ ਗੱਠ ਚੁੱਕੀ, ਉਹਨੇ ਹੱਥ ਪਕੜ ਕੇ ਕਿਹਾ, ਤੈਨੂੰ ਪਤਾ ਨਹੀਂ ਕਿ ਸੁਲਤਾਨ ਦੇ ਅੱਗੇ ਟਕਾ ਤੇ ਘਾਹ ਰੱਖ ਕੇ ਚੁੱਕਣਾ ਇਹਦੀ ਤੋਹੀਨ ਹੈ। ਤੇ ਉਸ ਗਰੀਬ ਜਿਹੇ ਸਿੱਖ ਨੇ ਘਾਈ ਨੇ ਕਿਹਾ, ਚੇਤੇ ਰੱਖੀ ਮੈਂ ਪਾਤਸ਼ਾਹ ਨੂੰ ਮੰਨਣ ਵਾਲਾ ਵਾਂ, ਮੈਂ ਬਾਦਸ਼ਾਹ ਦੇ ਰਾਜ ਨਹੀਂ ਰਹਿੰਦਾ, ਮੈਂ ਪਾਤਸ਼ਾਹ ਦੇ ਰਾਜ 'ਚ ਰਹਿੰਦਾ। ਉਹਨੇ ਕਿਹਾ ਮੈਂ ਇਹਦੇ ਬਦਲੇ ਸੋਨੇ ਦੀਆਂ ਮੋਹਰਾਂ ਸਭ ਕੁਝ ਦੇ ਦਿਆਂਗਾ, ਟਕਾ ਤੇ ਘਾਹ ਦੀ ਗੱਠ ਨਾ ਚੁੱਕ। ਕਹਿਣ ਲੱਗਾ ਚੇਤੇ ਰੱਖੀ, ਜਿਹਦਾ ਰਾਜ ਹੋਵੇ ਸਿੱਕੇ ਵੀ ਉਹਦੀ ਚੱਲਦੇ ਨੇ, ਤੇਰਾ ਰਾਜ ਕੂੜਾ ਹੈ, ਕੂੜੇ ਰਾਜ ਦੇ ਸਿੱਕੇ ਸੱਚੇ ਪਾਤਸ਼ਾਹ ਦੇ ਰਾਜ ਵਿੱਚ ਨਹੀਂ ਚੱਲਣੇ। ਆ ਟਕਾ ਜਿਹੜਾ ਹੈ ਬੜੇ ਸਾਲਾਂ ਦਾ ਸਾਂਭ ਕੇ ਰੱਖਿਆ, ਇਹ ਟਕੇ ਨੂੰ ਮਤ ਸਮਝੀ ਤੇਰੀ ਕਿਤੇ ਮੋਰ, ਇਸ ਟਕੇ ਵਿੱਚ ਕੇਵਲ ਪ੍ਰੇਮ ਦੀ ਟਕਸਾਲ ਦਾ ਥੱਪਾ ਲਗਾ, ਇਹ ਘਾਹ ਦੀਆਂ ਤੰਦਾਂ ਪ੍ਰੇਮ ਦੀਆਂ ਨੇ। ਚੇਤੇ ਰੱਖੀ ਪਾਤਸ਼ਾਹਾਂ ਦੇ ਦਰਬਾਰ ਵਿੱਚ ਪ੍ਰੇਮ ਦੇ ਸਿੱਕੇ ਚੱਲਦੇ ਨੇ, ਉਹਦੇ ਰਾਜ ਵਿੱਚ ਕੂੜਿਆਂ ਰਾਜਿਆਂ ਦੇ ਸਿੱਕੇ ਨਹੀਂ ਚੱਲਦੇ। ਚੁੱਕ ਕੇ ਘਾਹ ਦੀ ਗੱਠ ਤੇ ਟਕਾ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਅੱਗੋਂ ਲੈਣ ਆਏ, ਕਹਿਣ ਲੱਗੇ ਲਿਆ ਘਾਹ ਦੀ ਗੱਠ ਮੈਨੂੰ ਚੁਕਾ। ਜਹਾਂਗੀਰ ਦੰਗ ਸੀ, ਕਹਿੰਦਾ ਮਨਾ ਪਾਤਸ਼ਾਹ ਵੀ ਤਾਂ ਹੀ ਫਿਰ ਸਿੱਖ ਮੰਨਦੇ ਨੇ ਜਦੋਂ ਪਾਤਸ਼ਾਹ ਵੀ ਸੰਘਾਸਨ ਛੱਡ ਕੇ ਆਪਣੇ ਪਿਆਰੇ ਨੂੰ ਅੱਗੋਂ ਲੈਣ ਵਾਸਤੇ ਆਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਬੈਠੇ ਤਖ਼ਤ ਤੇ, ਇਸੇ ਗਏ ਬਚਨ ਨੱਥੇ ਤੇ ਅਬਦੁੱਲਾ ਜੀ ਨੇ, ਭਾਈ ਗੁਰਦਾਸ ਨੇ ਕਲਮ ਚੁੱਕੀ। ਉਹ ਪੌੜੀ ਤੁਹਾਨੂੰ ਸਾਰਿਆਂ ਨੂੰ ਚੇਤੇ ਵੇ, ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ, ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਤੇ ਧੀਰਜ, ਇਹ ਪੰਜ ਗੁਣਾਂ ਦੇ ਪਿਆਲੇ, ਪੰਜ ਪਿਆਲੇ ਪੰਜ ਪੀਰ। ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਤੱਕ ਉਹਨਾਂ ਨੇ ਇਹਨਾਂ ਗੁਣਾਂ ਦਾ ਅਭਿਆਸ ਕੀਤਾ, ਗੁਣਾਂ ਦੇ ਧਣੀ ਨੇ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਹੁਣ ਛੱਠਮ ਪੀਰ ਗੁਰ ਭਾਰੀ ਕਿਵੇਂ? ਇੱਥੇ ਸਿਆਣੇ ਲੋਕ ਇਹ ਗੱਲ ਕਹਿੰਦੇ ਆ, ਦੇਖੋ ਅਸੀਂ ਕਿਉਂ ਕਹਿੰਦੇ ਪਏ ਮੀਰੀ ਪੀਰੀ ਦਾ ਮਾਲਕ ਆਂਗੇ, ਵੀ ਦੂਜੇ ਗੁਰੂਆਂ ਨਾਲੋਂ ਵਿਤਕਰਾ ਨਹੀਂ। ਇੱਕ ਨਦੀ ਦੀ ਧਾਰਾ ਪਹਾੜ ਤੋਂ ਜੰਮੀ ਕੋਈ ਚਮਕਦੀ ਪੱਥਰ ਵਿੱਚੋਂ ਨਿਰਮਲ ਪਾਣੀ ਨਿਕਲਦਾ, ਧਾਰਾ ਬਣ ਕੇ ਤੁਰਿਆ, ਕਈ ਉਹ ਮਾਨੋ ਉਸ ਧਰਤੀ ਤੇ ਤੁਰਿਆ ਜਾਂਦਾ, ਸਾਹਮਣੇ ਇੱਕ ਚਟਾਨ ਆ ਜਾਏ ਉਹਦੇ ਨਾਲ ਪਾਣੀ ਟਕਰਾਇਆ, ਟਕਰਾਉਣ ਤੋਂ ਬਾਅਦ ਉਸ ਚਟਾਨ ਨੂੰ ਥੱਲੇ ਰੱਖ ਕੇ ਉਹਦੇ ਉੱਤੋਂ ਦੀ ਹੋ ਕੇ ਜਦੋਂ ਆਬਸ਼ਾਰ ਬਣ ਕੇ ਝਾਲ ਬਣ ਕੇ ਡਿੱਗਿਆ, ਪਾਣੀ ਤਾਂ ਪਿਛਲਾ ਵੀ ਸਾਰਾ ਚੰਗਾ, ਉਹਦੇ ਕਰਕੇ ਆਬਸ਼ਾਰ ਬਣੀ ਏ। ਪਰ ਜਿੱਥੇ ਆਬਸ਼ਾਰ ਬਣਦੀ ਉੱਥੇ ਲੋਕੀ ਖਲੋ ਕੇ ਦੇਖਦੇ ਨੇ ਕਿ ਟਕਰਾਉਣ ਵਾਲੇ ਦੇ ਉੱਤੋਂ ਦੀ ਪਾਣੀ ਟੱਪ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਭਾਰੀ ਗੁਰੂ ਤਾਂ ਹੈ। ਜੇ ਸਾਈ ਮੀਆਂ ਮੀਰ ਨੂੰ ਪੁੱਛੋ, ਉਹਨੂੰ ਪੁੱਛਿਆ ਭਾਰੀ ਗੁਰੂ ਕਿਵੇਂ, ਉਹਦੇ ਮੁਰੀਦਾਂ ਨੇ ਕਹਿੰਦਾ ਸੱਚ ਜਾਣੂ ਅੱਲਾ ਦੇ ਤਖ਼ਤ ਉੱਤੇ ਇਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਬੈਠਾ ਹੁੰਦਾ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਪਿਆਰਿਓ ਅੱਜ ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬੋ ਪਰ ਉਪਕਾਰੀ। ਹੁਣ ਅੱਗੇ ਪ੍ਰਕਰਨ ਹੋਰ ਸ਼ੁਰੂ ਹੋ ਜਾਂਦਾ ਹੈ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬੋ ਪਰ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ ਨਿਹਾਰੀ। ਤੁਸੀਂ ਛੇ ਪਾਤਸ਼ਾਹਾਂ ਤੱਕ ਅਸੀਂ ਦਰਸ਼ਨ ਕੀਤੇ ਗੁਰੂ ਹਰਗੋਬਿੰਦ ਸਾਹਿਬ, ਅੱਗੇ ਕਿੰਨੀਆਂ ਪਾਤਸ਼ਾਹਾਂ ਦੇ ਦਰਸ਼ਨ, ਛੇ ਮਹਿਲਾਂ ਤੱਕ ਦਰਸ਼ ਨਿਹਾਰੀ। ਅਗੰਮ ਅਗੋਚਰ ਸਤਿਗੁਰੂ, ਬੋਲੇ ਮੁਕਤੇ ਸੁਣੋ ਸੰਸਾਰੀ, ਕਲ ਯੁਗ ਪੀੜੀ ਸੋਢੀਆਂ, ਅਵਚਲ ਨੀਵ ਉਸਾਰ ਖਿਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਛੀਆਂ ਦੇ ਦਰਸ਼ਨ ਕੀਤੇ ਜੇ ਤੇ ਚਾਰ ਹੋਰ ਦੇਖੋਗੇ, ਜਿਹਦੇ ਨਾਲ ਅੰਦਰ ਨੂੰ ਸ਼ਾਂਤੀ ਮਿਲੇਗੀ। ਆਓ, ਅੱਜ ਉਸ ਮੀਰੀ ਪੀਰੀ ਦੇ ਮਾਲਕ ਦਾ ਆਗਮਨ ਪੁਰਬ ਹੈ। ਬਸ ਇੱਕੋ ਹੀ ਅੱਜ ਅਰਦਾਸ ਕਰੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਸਾਨੂੰ ਸਮਤ ਬਖਸ਼ੋ, ਕਿਰਪਾ ਕਰੋ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ੋ, ਤਾਂ ਜੋ ਤੇਰੇ ਸਿਧਾਂਤ ਤੇ ਪਹਿਰਾ ਦੇ ਸਕੀਏ, ਅਸੀਂ ਕਿਤੇ ਤੇਰੀ ਉਸ ਸਿੱਖੀ ਨੂੰ ਕਮਾ ਸਕੀਏ, ਜਿਹੜੀ ਪਿਤਾ ਗੁਰੂ ਦੇ ਤੱਤੀ ਤਵੀ ਬਹਿਣ ਤੋਂ ਬਾਅਦ ਤੂੰ ਸਾਨੂੰ ਲਲਕਾਰ ਦਿੱਤੀ ਸੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਪ ਸਭ ਸੰਗਤ ਦਾ ਧੰਨਵਾਦ। ਕੱਲ ਦੇ ਸ਼ਬਦ ਵਿੱਚ ਪ੍ਰਧਾਨ ਦੀ ਵਿਆਖਿਆ, ਕਿਹੜੇ ਨੇ ਜਿਹੜੇ ਰੱਬ ਦੀ ਦਰਗਾਹ ਵਿੱਚ ਪ੍ਰਧਾਨ ਬਣਦੇ ਨੇ, ਇਹਦੀ ਵਿਚਾਰ ਕੀਤੀ ਜਾਏਗੀ। ਅੱਜ ਸਮਾਂ ਜ਼ਿਆਦਾ ਤਾਂ ਲਾਇਆ ਕਿਉਂਕਿ ਸੱਚੇ ਪਾਤਸ਼ਾਹ ਦਾ ਪੁਰਬ ਸੀ। ਖੋਈਆਂ ਭੁੱਲਾਂ ਬਖਸ਼ ਦੇਣੀਆਂ।